ਲੰਘੇ ਦਾ ਸਿੱਖਾਂ ਨੂੰ ਮਨੁੱਖਤਾ ਦੇ ਪਿਆਰ ਕਰਨ ਵਾਲਿਆਂ ਨੂੰ ਇਨਸਾਨਾਂ ਨੂੰ ਲਾਂਘਾ ਮਿਲਿਆ ਅਤੇ ਕਰਮਾਂ ਭਾਗ ਵਾਲੇ ਜਿਹੜੇ ਪਰਿਵਾਰ ਉੱਥੇ ਜਾ ਰਹੇ ਆ ਅਤੇ ਬਾਕੀਆਂ ਦੀ ਅਰਦਾਸ ਇਹੀ ਆ ਵੀ ਸਾਨੂੰ ਵੀ ਛੇਤੀ ਤੋਂ ਛੇਤੀ ਮੌਕਾ ਮਿਲੇ। ਗੁਰੂ ਨਾਨਕ ਪਾਤਸ਼ਾਹ ਜੀ 1469 ਜਦੋਂ ਜਨਮ ਲਿਆ, ਜਿੰਨੀ ਉਹਨਾਂ ਨੇ ਦੁਨੀਆਂ ਦੇ ਵਿੱਚ ਚੇਂਜਿਸ ਲਿਆਂਦੀ, ਭੁੱਲਿਆਂ ਭਟਕਿਆਂ ਨੂੰ ਸਿੱਧੇ ਰਾਹ ਪਾਇਆ, ਦਬੜੀਆਂ ਕੁਚਲੀਆਂ ਇਨਸਾਨ ਉਹਨਾਂ ਨੂੰ ਆਜ਼ਾਦੀ ਦਵਾਈ, ਬਹੁਤਾ ਕੁਛ ਇਸ ਬਾਰੇ ਆਪਾਂ ਆਖਣਾ ਨਹੀਂ। ਹਾਂ, ਇੱਕ ਆਪ ਜੀ ਨੂੰ ਯਕੀਨ ਦਵਾਉਂਦੇ ਹਾਂ, ਇੰਟੀਰੀਅਰ ਖਾਲਸਾ ਦਰਬਾਰ ਦੀ ਪ੍ਰਬੰਧਕ ਕਮੇਟੀ ਅਤੇ ਸਾਰੀ ਸੰਗਤ ਗੁਰੂ ਦੇ ਦਰਬਾਰ 'ਚ ਬੈਠੇ ਹਾਂ, ਇੱਕ ਚੀਜ਼ ਦੇ ਵਚਨ ਵਧਿਆ ਤੁਹਾਡੇ ਨਾਲ। ਇੱਥੇ ਸਿਰਫ ਅਤੇ ਸਿਰਫ ਸਿੱਖ ਰਹਿਤ ਮਰਿਆਦਾ ਦੀ ਗੱਲ ਹੁੰਦੀ ਹੈ, ਜੇ ਸਾਡੀ ਕੌਮ ਦੇ ਉੱਪਰ ਇੰਨਾ ਜ਼ੁਲਮ ਹੋਇਆ ਉਹਦੀ ਗੱਲ ਹੁੰਦੀ ਹੈ। ਅਤੇ ਆਪਾਂ ਜਿੱਥੇ ਹਮੇਸ਼ਾ ਪਾਂਧੀ ਚੜ੍ਹਦੀ ਕਲਾ ਦੀ ਗੱਲ ਕੀਤੀ ਆ, ਅਤੇ ਕੈਨੇਡਾ ਦੇ ਵਿੱਚ 1897 'ਚ ਸਿੱਖ ਆਏ ਅਤੇ ਉਦੋਂ ਤੋਂ ਲੈ ਕੇ ਜਿੰਨੀਆਂ ਘਾਲਣਾ ਘਾਲੀਆਂ, ਅਤੇ ਅੱਜ ਵੀ ਕੌਮ ਉਸੇ ਹੀ ਔਖੀ ਘੜੀ 'ਚੋਂ ਲੰਘ ਰਹੀ ਹੈ। ਕੈਨੇਡਾ ਦੇ ਵਿੱਚ ਸਾਰੀ ਸਿੱਖ ਕੌਮ ਨੂੰ ਬਾਹਰ ਦੁਨੀਆਂ 'ਚ ਬੈਠੀ ਇਹ ਮਾਣ ਆ ਵੀ ਸਾਡੀ ਕੋਈ ਆਵਾਜ਼ ਉਠਾਉਣ ਵਾਲਾ, ਕੌਮ ਦੀ ਗੱਲ ਕਰਨ ਵਾਲਾ ਕੈਨੇਡਾ ਦੇ ਵਿੱਚ ਸਿੱਖ ਬੈਠੇ, ਆਪਾਂ ਨੂੰ ਮਾਣ ਆ। ਮੈਂ ਸੰਗਤਾਂ ਦੇ ਚਰਨਾਂ 'ਚ ਅੱਗੇ ਵੀ ਬੇਨਤੀ ਕੀਤੀ, ਜਦੋਂ ਸਾਡੇ 'ਤੇ 14 ਦਸੰਬਰ 2018 ਨੂੰ ਸਾਡੀ ਇੱਥੋਂ ਦੀ ਸਰਕਾਰ ਲਿਬਰਲ ਪਾਰਟੀ, ਜਿਸ ਪਾਰਟੀ ਨੇ ਸਾਰਿਆਂ ਨਾਲੋਂ ਜ਼ਿਆਦਾ ਰਾਜ ਕੀਤਾ ਹੋਵੇ ਕੈਨੇਡਾ 'ਤੇ, ਅਤੇ 1897 ਤੋਂ ਲੈ ਕੇ 2018 ਤੱਕ ਕਿਸੇ ਵੀ ਪਾਰਟੀ ਨੇ ਸਿੱਖ ਕੌਮ ਨੂੰ ਅੱਤਵਾਦੀ, ਖਾਲਿਸਤਾਨੀ ਜਾਂ ਕੈਨੇਡਾ ਨੂੰ ਸਿੱਖਾਂ ਦੇ ਕੋਲੋਂ ਖਤਰਾ, ਜਿਸ ਸਰਕਾਰ ਨੂੰ ਅਸੀਂ ਆਪਣੀ ਸਰਕਾਰ ਗਿਣਦੇ ਸੀ, ਕੈਨੇਡਾ 'ਚ ਰਹਿਣਾ ਸਾਡੀਆਂ ਸਰਕਾਰਾਂ ਬਣਨੀਆਂ, ਪਰ ਸਿੱਖ ਕੌਮ ਦੀ ਝੋਲੀ ਚੁਣੀ ਇੱਕ ਬੜਾ ਵੱਡਾ ਤੋਹਫ਼ਾ ਪਾਇਆ। ਉਹਨਾਂ ਨੇ ਅੱਤਵਾਦੀ ਅੱਖਰ ਵੀ ਕੱਢ ਲਿਆ ਅਤੇ ਸਿੱਖਾਂ ਦੇ ਕੋਲੋਂ ਕੈਨੇਡਾ ਨੂੰ ਖਤਰਾ ਉਹ ਵੀ ਕੱਢ ਲਿਆ। ਪਰ ਸੱਚ ਜਾਣਿਓ, ਮੇਰੇ ਹਮ ਉਮਰ ਮੇਰੇ ਤੋਂ ਵੱਡੇ, ਕਿਤੇ ਝਾਤੀ ਮਾਰਿਓ, ਆ ਜਿਹੜੇ ਨਿੱਕੇ ਨਿੱਕੇ ਬੱਚੇ ਬੈਠੇ ਆ ਨਾ, ਇਹਨਾਂ ਦੇ ਭਵਿੱਖ ਦੇ ਉੱਪਰ ਇੱਕ ਚਿੰਨ ਲਾ ਦਿੱਤਾ ਇਸ ਪਾਰਟੀ ਨੇ। ਕਹਿਣ ਦਾ ਭਾਵ, ਇਹਨਾਂ ਬੱਚਿਆਂ ਨੇ ਜਦੋਂ ਅੱਜ ਤੋਂ 25-30 ਸਾਲ ਬਾਅਦ ਨੂੰ ਯੂਨੀਵਰਸਿਟੀ ਗ੍ਰੈਜੂਏਟ ਹੋ ਕੇ ਜੌਬਾਂ ਅਪਲਾਈ ਕਰਨੀਆਂ, ਉਹ ਜਿਹੜੀਆਂ ਗੱਲਾਂ ਲਿਬਰ ਪਾਰਟੀ ਲਿਖ ਗਈ ਉਹ ਕੰਪਿਊਟਰ 'ਚ ਮਿਟੀਆਂ ਨਹੀਂ ਅਤੇ ਨਾ ਮਿਟਣੀਆਂ। ਜਦੋਂ ਇਹ ਕਿਤੇ ਜੌਬ ਅਪਲਾਈ ਕਰਨ ਜਾਣਗੇ, ਇਹਨਾਂ ਦੇ ਉੱਪਰ ਲਿਖਿਆ ਆ ਜਾਣਾ ਵੀ ਸਿੱਖ ਅੱਤਵਾਦੀ। ਸਾਡੀ ਇਸ ਮੁਲਕ ਦੇ ਵਿੱਚ ਬੈਠਿਆਂ ਬੜੀ ਵੱਡੀ ਜ਼ਿੰਮੇਵਾਰੀ ਹੈ, ਬਹੁਤ ਵੱਡੀ। ਅਸੀਂ ਇਹਨਾਂ ਬੱਚਿਆਂ ਦਾ ਭਵਿੱਖ ਕਿੱਦਾਂ ਬਣਾਉਣਾ। 70-71 'ਚ ਆਏ ਜਦੋਂ ਕੰਮ ਕਾਰ ਕਰਕੇ ਘਰ ਬਣਾਏ, ਪਿੱਛੇ ਬਜ਼ੁਰਗਾਂ ਨੂੰ ਪੈਸੇ ਭੇਜੇ, ਬੱਚਿਆਂ ਦਾ ਭਵਿੱਖ ਸੋਚਿਆ। ਅਗਲੀ ਪੀੜ੍ਹੀ ਉੱਠੀ, ਉਹ 50% ਪਿੱਛੇ ਦਾ ਧਿਆਨ ਛੱਡ ਕੇ ਇੱਥੇ ਹੋ ਗਏ। ਪਰ ਵੀਰੋ, ਮੇਰੀਆਂ ਭੈਣਾਂ ਮਾਤਾਵਾਂ ਬੈਠੀਆਂ, ਸੱਚ ਜਾਣਿਆ, ਜਿਹੜੀ ਸਾਡੀ ਆਹ ਪਨੀਰੀ ਉੱਠ ਰਹੀ ਆ ਨਾ ਹੁਣ, ਇਹਨਾਂ ਲਈ ਗਾਂ ਦਾ ਬੜਾ ਸੌਖਾ ਸਮਾਂ ਆਪਾਂ ਕਹਿੰਦੇ ਹਾਂ, ਪਰ ਔਖਾ ਸਮਾਂ ਆ ਰਿਹਾ। ਜੇ ਆਪਾਂ ਸਿਰ ਜੋੜ ਕੇ ਕੌਮ ਦੀ ਚੜ੍ਹਦੀ ਕਲਾ ਲਈ ਗੱਲ ਕਰਨ ਲੱਗ ਪਏ। ਹਾਂ, ਇੱਕ ਬੇਨਤੀ ਹੱਥ ਜੋੜ ਕੇ, ਜਿਸ ਦਿਨ ਹਰ ਸਿੱਖ ਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਸਿੱਖ ਇਹ ਉਹਦੇ ਦਿਲ ਦੇ ਵਿੱਚ ਗੱਲ ਘਰ ਘਰ ਗਈ ਕਿ ਮੈਂ ਅਨੰਦਪੁਰ ਸਾਹਿਬ ਦਾ ਵਾਸੀ ਹਾਂ, ਅਕਾਲ ਤਖਤ ਸਾਹਿਬ ਦਾ ਵਾਰਸ ਹਾਂ, ਸਿਰਫ ਅਤੇ ਸਿਰਫ ਮੇਰਾ ਸਿਰ ਚੁੱਕੂ ਗੁਰੂ ਗ੍ਰੰਥ ਸਾਹਿਬ ਜੀ ਅੱਗੇ। ਇਹ ਆਪਾਂ ਗੱਲ ਦਿਲਾਂ 'ਚ ਬਿਠਾ ਲਈ ਅਤੇ ਫਿਰ ਆਪਾਂ ਹਰ ਚੀਜ਼ ਦੇ ਮਾਲਕ ਹਾਂ। ਮਾਲਕ ਅੱਜ ਵੀ ਆ, ਸਿੱਖ ਆਜ਼ਾਦ ਆ, ਅਤੇ ਫਿਰ ਜਿਹੜੀ ਕੌਮ ਦੀ ਖਾਤਰ ਜੇ ਆਪਾਂ ਝਾਤੀ ਮਾਰੀਏ, ਸੰਤ ਬਾਬਾ ਜਰਨੈਲ ਸਿੰਘ ਜੀ, ਜਸਵੰਤ ਸਿੰਘ ਖਾਲੜਾ, ਜਿੰਨੇ ਵੀ ਕੌਮ ਦੇ ਸ਼ਹੀਦ ਆ ਉਹਨਾਂ ਅੱਗੇ ਸਿਰ ਚੁੱਕ। ਅੱਜ ਮੈਂ ਆਪਣੀ ਸਮੁੱਚੀ ਕੌਮ ਨੂੰ ਦੁਨੀਆਂ ਦੇ ਵਿੱਚ ਬੈਠਿਆਂ ਬੈਠਿਆਂ ਜਿੱਥੇ ਟੀ ਵੀ ਪ੍ਰੋਗਰਾਮ ਲਈ ਬੈਠੇ ਹੋ, ਅਰਦਾਸ ਜ਼ਰੂਰ ਕਰਿਓ ਕਿ ਸਤਿਗੁਰ ਜੀਓ ਇਸ 550 ਸਾਲਾਂ ਦੀ ਸ਼ਤਾਬਦੀ 'ਤੇ ਸਾਨੂੰ ਆਪਣੇ ਚਰਨਾਂ ਨਾਲ ਜੋੜੋ, ਆਪਸ ਵਿੱਚ ਹੀ ਪਿਆਰ ਅਥਵਾਕ ਨਾਲ ਰਹਿਣ ਦੀ ਹਿੰਮਤ ਅਤੇ ਬਲ ਬਖਸ਼ੋ ਅਤੇ ਕੌਮ ਨੂੰ ਚੜ੍ਹਦੀਆਂ ਕਲਾਂ ਬਖਸ਼ੋ। ਮੈਂ ਬੇਨਤੀ ਕਰਦਾ, ਵਡਭਾਗੇ ਹਾਂ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਆਪਣੇ ਕੋਲ ਇੱਥੇ ਪਹੁੰਚੇ ਆ। ਅਗਲੇ 4 ਦੀਵਾਨ ਇਹਨਾਂ ਦੇ, ਅੱਜ ਪਹਿਲਾ ਦੀਵਾਨ 6:30 ਤੋਂ 8:30, ਹੁਣ 6:45 ਸ਼ੁਰੂ ਹੋਣਾ, ਸ਼ੁੱਕਰਵਾਰ ਵੀ ਸੇਮ ਟਾਈਮ, ਸ਼ਨਿਚਰਵਾਰ ਵੀ, ਅਤੇ ਐਤਵਾਰ ਨੂੰ 2 ਵਜੇ ਤੋਂ ਲੈ ਕੇ 4 ਵਜੇ ਤੱਕ ਦੀਵਾਨ। ਸੋ ਮੈਂ ਭਾਈ ਰਣਜੀਤ ਸਿੰਘ ਜੀ ਉਹਨਾਂ ਨੂੰ ਇੰਟੀਰੀਅਰ ਖਾਲਸਾ ਦਰਬਾਰ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਤੌਰ ਵਿਹਾਰ 'ਤੇ ਉਹਨਾਂ ਨੂੰ ਜੀਆਂ ਕਹਿੰਦੇ ਹਾਂ, ਅਤੇ ਆਪਾਂ ਬੜੇ ਹੀ ਪਿਆਰ ਦੇ ਨਾਲ ਇਹਨਾਂ ਦੇ ਦੀਵਾਨਾਂ ਦਾ ਆਨੰਦ ਮਾਣਨਾ। ਇਹਨਾਂ ਲਫ਼ਜ਼ਾਂ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਆਓ ਜੀ ਰਲ ਮਿਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਟਕਾ ਬਣਾ ਕੇ ਹਾਜ਼ਰ ਹੋ ਕੇ ਬੈਠੀਏ ਅੱਜ ਪਹਿਲੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ ਬੜੇ ਪਿਆਰ 'ਚ ਬਹਿ ਕੇ ਕੀਰਤਨ ਸੁਣਿਆ ਰਹਿੰਦਾ ਸਮਾਂ ਸਫਲ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਵੀਰ ਸਾਰੀਆਂ ਭੈਣਾਂ ਸੰਗਿਓ ਨਾਲ ਰਲ ਕੇ ਬੋਲਿਓ ਸੁਣਨਾ ਸਮਝਣਾ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਅਤੇ ਜਦੋਂ ਅਸੀਂ ਲਾਗੂ ਕਰਦੇ ਹਾਂ ਫਿਰ ਗਿਆਨ ਦੇ ਦਰਸ਼ਨ ਸਾਡੇ ਜੀਵਨ ਵਿੱਚੋਂ ਹੁੰਦੇ ਆ ਕੌਣ ਕਹਿੰਦਾ ਗੁਰੂ ਦਿਸਦਾ ਨਹੀਂ ਸਿੱਖਾਂ ਦੇ ਵਿੱਚੋਂ ਦਿਸਦਾ ਉਹਨਾਂ ਦੀ ਪ੍ਰੈਕਟੀਕਲਿਟੀ 'ਚੋਂ ਦਿਸਦਾ ਹੈ ਉਹਨਾਂ ਦੇ ਵਿਹਾਰ 'ਚੋਂ ਦਿਸਦਾ ਹੈ ਉਹਨਾਂ ਦੇ ਲਾਈਫ ਸਟਾਈਲ 'ਚੋਂ ਦਿਸਦਾ ਹੈ ਜਦੋਂ ਅਸੀਂ ਜਿਉਂਦੇ ਹਾਂ ਨਾ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸਤਿਗੁਰੂ ਜੀ ਦੀ ਵਿਚਾਰਧਾਰਾ ਨੂੰ ਪ੍ਰੈਕਟੀਕਲ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ 'ਚੋਂ ਗੁਰੂ ਦੇ ਗਿਆਨ ਦੇ ਦਰਸ਼ਨ ਹੁੰਦੇ ਆ ਤਾਂ ਕਰਕੇ ਜਿਹਦਣ ਆਪਣੇ ਆਪ ਵਿੱਚੋਂ ਉਹ ਸਿੱਖਿਆ ਦਿਸਣ ਲੱਗ ਪਈ ਝਲਕ ਮਿਲਣ ਲੱਗ ਪਈ ਉਦਣ ਅਸਲੀ ਦਰਸ਼ਨ ਹੋਣੇ ਜਿਹਦਣ ਉਹਦਾ ਰੂਪ ਹੋ ਗਏ ਉਹੋ ਜਿਹੇ ਹੋ ਗਏ ਜੋਤ ਨਾਲ ਜੋਤ ਮਿਲ ਗਈ ਵਿਚਾਰ ਇੱਕ ਹੋ ਗਏ ਸੋਚ ਇੱਕ ਹੋ ਗਈ ਤਾਂ ਕਰਕੇ ਸੁਣਨਾ ਸਮਝਣਾ ਅਤੇ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਜੇ ਲਾਗੂ ਨਾ ਕੀਤਾ ਸਮਝੇ ਦਾ ਅਰਥ ਨਹੀਂ ਜੇ ਲਾਗੂ ਨਾ ਕੀਤਾ ਤਾਂ ਸੁਣੇ ਦਾ ਵੀ ਕੋਈ ਅਰਥ ਨਹੀਂ ਆਓ ਪੜ੍ਹਦੇ ਹਾਂ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਜੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਹਰ ਹਰ ਤੇਰੀ ਹਰ ਹਰ ਤੇ
ਹਰ ਹਰ ਤੇ ਇੱਕ ਵਾਰ ਗੱਜ ਕੇ ਕਹੋ ਸਾਹਿਬ ਜੀ ਅੰਮ੍ਰਿਤ ਹਰ ਹਰ ਤੇਰੀ ਜੀ ਹਰ ਹਰ Thank you.
दुख दूर पराना संत रसनु हर नाम बखाना जल थल नीर
हर हर तेरी
ਗੁਰੂ, ਵਾਹੇ 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 ਗੁਰੂ।
ਗੁਰਬਾਣੀ ਇਸ ਜਗ ਮਹਿਚਾਨ ਜੀ, ਗੁਰਬਾਣੀ ਇਸ ਜਗ ਮਹਿਚਾਨ,
ਗੁਰਬਾਣੀ ਇਸ ਜਗ ਮਹਿਚਾਨ, ਗੁਰਬਾਣੀ ਇਸ ਜਗ ਮਹਿਚਾਨ,
ਗੁਰਬਾਣੀ
ਇਸ ਜਗ ਮਹਿਚਾਨ,
ਗੁਰਬਾਣੀ ਇਸ ਜਗ ਮਹਿਚਾਨ ਜੀ, ਗੁਰਬਾਣੀ ਇਸ ਜਗ ਮਹਿਚਾਨ, ਗੁਰਬਾਣੀ ਇਸ ਜਗ ਮਹਿਚਾਨ,
ਗੁਰਬਾਣੀ ਇਸ ਜਗ ਮਹਿਚਾਨ, ਗੁਰਬਾਣੀ ਇਸ ਜਗ ਮਹਿਚਾਨ।
ਪੜੋ ਜੀ ਪੜੋ,
ਆ ਗੁਰਬਾਣੀ ਚਾਨਣ, ਗੁਰਬਾਣੀ ਪਰਮ ਵਸੈ ਮਨ ਆਏ, ਕਰਮ ਵਸੈ ਮਨ ਆਏ, ਕਰਮ ਵਸੈ ਮਨ ਆਏ, ਕਰਮ ਵਸੈ ਮਨ ਆਏ,
ਕਰਮ ਵਸੈ ਮਨ ਆਏ, ਕਰਮ ਵਸੈ ਮਨ ਆਏ, ਕਰਮ ਵਸੈ ਮਨ ਆਏ, ਕਰਮ ਵਸੈ ਮਨ ਆਏ
ਜੀ, ਕਰਮ ਵਸੈ ਮਨ ਆਏ,
ਕਰਮ ਵਸੈ ਮਨ ਆਏ, ਕਰਮ ਵਸੈ ਮਨ ਆਏ, ਕਰਮ ਵਸੈ ਮਨ ਆਏ
ਜੀ, ਕਰਮ ਵਸੈ ਮਨ ਆਏ, ਕਰਮ ਵਸੈ ਮਨ ਆਏ, ਕਰਮ ਵਸੈ ਮਨ ਆਏ,
ਹੋ ਕਰਮ ਵਸੈ ਮਨ ਆਏ, ਕਰਮ ਵਸੈ ਮਨ ਆਏ, ਹੋ ਕਰਮ ਵਸੈ ਮਨ ਆਏ, ਕਰਮ ਵਸੈ ਮਨ ਆਏ
ਜੀ, ਕਰਮ ਵਸੈ ਮਨ ਆਏ,
ਕਰਮ ਵਸੈ ਮਨ ਆਏ, ਕਰਮ ਵਸੈ ਮਨ ਆਏ, ਕਰਮ ਵਸੈ ਮਨ ਆਏ
ਜੀ, ਗੁਰਬਾਣੀ ਗੁਰਬਾਣੀ ਇਸ ਜਗ ਪਹਿਚਾਨ, ਗੁਰਬਾਣੀ ਇਸ ਜਗ ਪਹਿਚਾਨ,
ਗੁਰਬਾਣੀ ਇਸ ਜਗ ਪਹਿਚਾਨ, ਗੁਰਬਾਣੀ ਇਸ ਜਗ ਪਹਿਚਾਨ,
ਗੁਰਬਾਣੀ ਇਸ ਜਗ ਪਹਿਚਾਨ,
ਗੁਰਬਾਣੀ ਇਸ ਜਗ।
ਸਤਿਸੰਗ ਜੀ, ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਚਾਰ ਰੋਜ਼ਾ ਗੁਰਮਤਿ ਸਮਾਗਮ ਇੱਥੇ ਉਲੀਕਿਆ ਗਿਆ। ਅੱਜ ਆਪਾਂ ਸਾਰੇ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਪਿਛਲੇ ਸਾਲ 2018 ਵਿੱਚ ਜੂਨ ਦੇ ਮਹੀਨੇ ਇਸੇ ਸਥਾਨ ਉੱਤੇ ਗੁਰਮਤਿ ਸਮਾਗਮ ਰੱਖੇ ਗਏ ਸੀ। ਇਸ ਸਾਲ ਫਿਰ ਚਾਰ ਦਿਨ ਦਾ ਪ੍ਰੋਗਰਾਮ ਹੈ। ਅੱਜ ਆਪਾਂ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਅਤੇ ਅੱਜ ਵੀਕ ਡੇ ਵੀ ਹੈ, ਵੀਰਵਾਰ। ਸਾਰਾ ਸਾਰਾ ਦਿਨ ਕਈਆਂ ਨੇ ਕੰਮ ਕੀਤਾ, ਆਪਣੀਆਂ ਸ਼ਿਫਟਾਂ ਲਾ ਕੇ ਆਏ ਹੈ, ਦੋ ਦੋ ਸ਼ਿਫਟਾਂ ਵੀ ਲਾਉਂਦੇ ਹੈ ਕਈ, ਅਤੇ ਕਈਆਂ ਨੇ ਇੱਦਾਂ ਦੇ ਵੀ ਹੋਣਗੇ ਕਿ ਰਾਤ ਨੂੰ ਕੰਮ 'ਤੇ ਜਾਣਾ, ਕਿਸੇ ਨੇ 10 ਵਜੇ ਲੱਗਣਾ, ਕਿਸੇ ਨੇ 12 ਵਜੇ ਲੱਗਣਾ, ਅਤੇ ਕਈ ਸਵੇਰੇ 3 ਵਜੇ ਘਰੋਂ ਨਿਕਲਦੇ ਹੈ, ਕੋਈ 5 ਵਜੇ ਨਿਕਲਦੇ ਹੈ।
ਆਪੋ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਬਿਜੀ ਹੈ, ਸਾਰੇ ਮਿਹਨਤ ਕਰਦੇ ਹੈ, ਇਸੇ ਕਰਕੇ ਇਹ ਦੇਸ਼ ਜਿਹੜੇ ਹੈ ਸੋਹਣੇ ਹੈ। ਹਰ ਬੰਦਾ ਕੰਮ ਕਰਦਾ, ਮਿਹਨਤ ਕਰਦਾ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ, ਆਪਣਾ ਫਰਜ਼ ਨਿਭਾਉਂਦਾ। ਅਤੇ ਆਪਾਂ ਇਹ ਗੱਲ ਬਹੁਤ ਵਾਰ ਕਰਦੇ ਹਾਂ ਕਿ ਸਾਡੇ ਸਤਿਗੁਰੂ ਜੀ ਨੇ ਜ਼ਿੰਮੇਵਾਰੀਆਂ ਨਿਭਾਉਣ ਨੂੰ ਧਰਮ ਦੱਸਿਆ ਅਤੇ ਜ਼ਿੰਮੇਵਾਰੀਆਂ ਤੋਂ ਭਗਾਉਣਿਆਂ ਨੂੰ ਅਧਰਮੀ ਦੱਸਿਆ। ਜਿਨ੍ਹਾਂ ਨੇ ਆਪਣੇ ਫਰਜ਼ ਛੱਡੇ, ਸਾਡਾ ਬਾਬਾ ਕਹਿੰਦਾ ਹੈ ਉਹਨਾਂ ਨੇ ਧਰਮ ਛੱਡ ਦਿੱਤਾ। ਅਤੇ ਜਿਹੜੇ ਜ਼ਿੰਮੇਵਾਰੀਆਂ ਪਾਲ ਰਹੇ ਹੈ, ਅਸਲ ਵਿੱਚ ਆਪਣੇ ਧਰਮ ਦੀ ਪਾਲਣਾ ਹੀ ਉਹ ਕਰ ਰਹੇ ਹੈ। ਫਰਜ਼ ਜਿਨ੍ਹਾਂ ਨੇ ਨਿਭਾਏ, ਆਪਣੇ ਜ਼ਿੰਮੇਵਾਰੀਆਂ ਨਿਭਾਈਆਂ। ਆਪਾਂ ਇਹ ਗੱਲ ਬਹੁਤ ਵਾਰ ਕਰਦੇ ਹਾਂ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਪਾਖਿਆ ਗਹੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਖੱਤਰੀਆਂ ਨੇ ਆਪਣਾ ਧਰਮ ਛੱਡ ਦਿੱਤਾ। ਕਹਿੰਦੇ ਦੱਸਦੇ ਹੈ ਵੀ ਖੱਤਰੀ ਦਾ ਕੰਮ ਹੁੰਦਾ ਸੀ ਲੜਨਾ। ਚਾਰ ਵਰਨ ਜਦੋਂ ਬਣਾਏ ਗਏ ਤੇ ਚਾਰ ਵਰਨਾਂ ਵਿੱਚ ਖੱਤਰੀਆਂ ਦਾ ਕੰਮ ਸੀ ਰੱਖਿਆ ਕਰਨੀ, ਤਲਵਾਰ ਚਲਾਉਣੀ। ਉਸ ਵੇਲੇ ਡਿਕਟੇਟਰਸ਼ਿਪ ਸੀ, ਉਸ ਵੇਲੇ ਤਲਵਾਰਾਂ ਚਲਾ ਕੇ ਹੀ ਹੱਕ ਮਿਲਦੇ ਸੀ। ਤੇ ਕਹਿੰਦੇ ਉਹਨਾਂ ਨੇ ਮਲੇਸ਼ਾਂ ਦਾ ਧਾਨ ਖਾ ਕੇ ਤੇ ਆਪਣੀਆਂ ਡਿਊਟੀਆਂ ਛੱਡ ਦਿੱਤੀਆਂ, ਜ਼ਿੰਮੇਵਾਰੀਆਂ ਛੱਡ ਦਿੱਤੀਆਂ। ਖੱਤਰੀ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਗਏ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਖੱਤਰੀਆਂ ਨੇ ਆਪਣਾ ਧਰਮ ਛੱਡ ਦਿੱਤਾ। ਜ਼ਿੰਮੇਵਾਰੀ ਛੱਡੀ, ਧਰਮ ਛੱਡਤਾ। ਤੇ ਜੇ ਜ਼ਿੰਮੇਵਾਰੀ ਨਿਭਾਉਂਦੇ ਤੇ ਗੁਰੂ ਨਾਨਕ ਦੀਆਂ ਨਜ਼ਰਾਂ ਵਿੱਚ ਉਹ ਧਰਮੀ ਹੈ। ਜਿਹੜਾ ਫਰਜ਼ ਨਿਭਾਉਂਦਾ ਹੈ ਉਹ ਆਪਣੀ ਜ਼ਿੰਦਗੀ ਵਿੱਚ ਧਰਮੀ ਹੈ ਤੇ ਧਰਮ ਸੁੱਖ ਦਿੰਦਾ ਹੈ। ਕੋਈ ਸ਼ੱਕ ਨਹੀਂ ਕਿ ਧਰਮ ਬੰਦੇ ਨੂੰ ਸੁਖੀ ਕਰਦਾ ਹੈ, ਪਰ ਬਸ਼ਰਤੇ ਉਹ ਧਰਮ ਜਿਹੜਾ ਸਾਡੇ ਬਾਬੇ ਨੇ ਸਾਨੂੰ ਸਿਖਾਇਆ। ਉਹ ਧਰਮ ਜਿੰਨੇ ਵੀ ਤੁਸੀਂ ਇੱਥੇ ਵੀਰ ਭਰਾ ਬੈਠੇ ਹੈ, ਜੇ ਅੱਜ ਉਹ ਧਰਮ ਨਿਭਾਓ ਜਿਹੜਾ ਸਾਡੇ ਬਾਬੇ ਨੇ ਦੱਸਿਆ, ਤੁਹਾਡੇ ਚੋਂ ਕੋਈ ਬੰਦਾ ਅਸ਼ਾਂਤ ਕਿਵੇਂ ਹੋਏਗਾ? ਜ਼ਿੰਮੇਵਾਰੀਆਂ ਨਿਭਾਉਣ ਵਾਲਾ ਬੰਦਾ ਹਰ ਕਿਸ਼ਤ ਟਾਈਮ ਸਿਰ ਦੇ ਰਿਹਾ, ਮਾਂ ਪਿਓ ਨਾਲ ਗੱਲ ਕਰਦਾ, ਹਾਲ ਚਾਲ ਪੁੱਛਦਾ ਹੈ, ਮਾਂ ਪ੍ਰਤੀ ਫਰਜ਼ ਨਿਭਾਏ ਆ, ਪਿਓ ਪ੍ਰਤੀ ਨਿਭਾਏ ਆ, ਘਰ ਪ੍ਰਤੀ ਨਿਭਾਏ ਆ, ਬੱਚਿਆਂ ਪ੍ਰਤੀ ਨਿਭਾਏ ਆ, ਘਰ ਵਾਲੀ ਪ੍ਰਤੀ ਨਿਭਾਏ ਆ, ਜਿਸ ਕੰਟਰੀ 'ਚ ਰਹਿੰਦਾ ਉਸ ਕੰਟਰੀ ਪ੍ਰਤੀ ਫਰਜ਼ ਨਿਭਾਏ ਹੈ, ਸਾਰੀਆਂ ਜ਼ਿੰਮੇਵਾਰੀਆਂ ਵਧੀਆ ਨਿਭਾਈਆਂ, ਤੇ ਉਹ ਅਸ਼ਾਂਤ ਕਿਵੇਂ ਹੋ ਸਕਦਾ ਹੈ? ਜੇ ਕੋਈ ਬੰਦਾ ਸਾਡੇ ਵਿੱਚ ਸ਼ਾਂਤ ਨਹੀਂ, ਉਹਦੇ ਉਹ ਜੇ ਅਸੀਂ ਕਹਿੰਦੇ ਪੀਸ ਆਫ ਮਾਇੰਡ ਨਹੀਂ, ਮਨ ਦੀ ਸ਼ਾਂਤੀ ਜੇ ਗਵਾਚੀ ਹੈ ਤੇ ਲੱਭਣਾ ਇਹ ਪੈਣਾ ਵੀ ਸ਼ਾਂਤੀ। ਹੁਣ ਬੜੇ ਕਹਿੰਦੇ ਮਨ ਦੀ ਸ਼ਾਂਤੀ ਕਿਵੇਂ ਆਵੇ, ਮਨ ਸ਼ਾਂਤ ਕਿਵੇਂ ਹੋਵੇ, ਸ਼ਾਂਤੀ ਆਵੇਗੀ ਕਿਵੇਂ? ਤੁਹਾਨੂੰ ਲੱਭਣਾ ਇਹ ਪੈਣਾ ਵੀ ਗਈ ਕਿਵੇਂ ਹੈ, ਕਾਰਨ ਕੀ ਹੈ ਸ਼ਾਂਤੀ ਨੂੰ ਜਾਣ ਦਾ। ਤੁਹਾਡੇ ਚੋਂ ਜਿੰਨੇ ਵੀ ਬੰਦੇ ਇੱਥੇ ਵੀਰ ਭਰਾ ਬੈਠੇ ਹੈ, ਭੈਣਾਂ ਬੈਠੀਆਂ, ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਲਓ ਤੁਹਾਨੂੰ ਸ਼ਾਂਤ ਕਰ ਦਿੰਦਾ ਮੈਂ। ਸਾਰੇ ਜਣੇ ਆਓ, ਆਪਾਂ ਨਾਮ ਜਪਦੇ ਹਾਂ, ਆਪਾਂ ਕੋਈ ਬੈਠੇ ਰਹਿੰਦੇ ਹਾਂ ਸਾਰੀ ਰਾਤ ਹੀ, ਆਪਾਂ ਰਹਿਣ ਸਫਾਈ ਕਰ ਲੈਂਦੇ ਹਾਂ, ਸਾਰੀ ਰਾਤ ਨਾਮ ਜਪਦੇ ਰਹਿੰਦੇ ਹਾਂ, ਕੱਲ੍ਹ ਨੂੰ ਵੀ ਜਪਾਂਗੇ, ਪਰਸੋਂ ਵੀ ਜਪਾਂਗੇ, ਮੈਂ ਇੱਕ ਮਹੀਨਾ ਡਿਕਸੀ ਗੁਰਦੁਆਰੇ ਮੰਗ ਕੇ ਲੈ ਲੈਂਦਾ ਅਤੇ ਮਹੀਨਾ ਆਪਾਂ ਸਾਰੇ ਨਾਮ ਜਪ ਲਈਏ। ਪਰ ਜੇ ਮਿਹਨਤਾਂ ਨਾ ਕੀਤੀਆਂ, ਦਿਨੇ ਕੰਮਾਂ 'ਤੇ ਨਾ ਗਏ, ਜ਼ਿੰਮੇਵਾਰੀਆਂ ਨਾ ਨਿਭਾਈਆਂ, ਕਿਸ਼ਤਾਂ ਨਾ ਮੁੜੀਆਂ, ਤਾਂ ਸ਼ਾਂਤ ਹੋ ਜਾਏਗਾ ਮਨ? ਬੋਲੋ, ਨਹੀਂ ਹੋਣਾ। ਧਰਮ ਸ਼ਾਂਤ ਕਰਦਾ, ਪਰ ਉਹ ਧਰਮ ਜਿਹੜਾ ਜ਼ਿੰਮੇਵਾਰੀ ਵਾਲਾ ਹੋਵੇ, ਫਰਜ਼ ਨਿਭਾਉਣ ਵਾਲਾ ਹੋਵੇ, ਜਿਹੜਾ ਸਾਡੇ ਸਤਿਗੁਰੂ ਜੀ ਨੇ ਸਾਨੂੰ ਦੱਸਿਆ। ਆਹ ਕੰਟਰੀਆਂ ਇਹ ਕਿਰਤ ਪ੍ਰਧਾਨ ਦੇਸ਼ ਨੇ ਤੇ ਸਾਨੂੰ ਜਿਹੜੀ ਵਿਚਾਰਧਾਰਾ ਦਿੱਤੀ ਹੈ ਉਹ ਕਿਰਤ ਪ੍ਰਧਾਨ ਵਿਚਾਰਧਾਰਾ ਹੈ, ਕਿਰਤ ਪ੍ਰਧਾਨ ਧਰਮ ਹੈ, ਜਿਹਦੇ ਵਿੱਚ ਕੰਮ ਅੱਗੇ ਹੈ, ਜ਼ਿੰਮੇਵਾਰੀ ਅੱਗੇ, ਫਰਜ਼ ਅੱਗੇ। ਜ਼ਿੰਮੇਵਾਰੀਆਂ ਇਹਨਾਂ ਦੇਸ਼ਾਂ ਵਿੱਚ ਹੁਣ ਤੁਸੀਂ ਜਾਣੇ ਹੈ, ਜਿਹੜਾ ਵੀ ਕੰਮ ਕਰਾਉਣਾ ਹੁੰਦਾ ਹੈ, ਹੁਣ ਮੈਂ ਤਾਂ ਨਹੀਂ ਇੱਦਾਂ ਦੇ ਕੰਮ ਕਰਾਉਣ ਗਿਆ, ਪਰ ਮੈਂ ਵੇਖਦਾ ਤਾਂ ਹੈ ਹੀ ਹੈ, ਸਾਡੇ ਏਅਰਪੋਰਟਾਂ 'ਤੇ ਖੜ੍ਹੇ ਔਫਿਸਰਾਂ ਨੂੰ ਵੀ ਵੇਖੀਦਾ ਅਤੇ ਤੁਹਾਡੇ ਇੱਥੋਂ ਦੇ ਖੜ੍ਹੇ ਔਫਿਸਰਾਂ ਨੂੰ ਵੀ ਵੇਖੀਦਾ। ਇਹ ਏਡੇ ਏਡੀਆਂ ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ, ਫਟਾਫਟ ਲੰਘਾਈ ਜਾਂਦੇ, ਖੜ੍ਹੇ ਆ ਕੰਮ, ਕਈ ਤਾਂ ਚੇਅਰ 'ਤੇ ਨਹੀਂ ਬੈਠੇ, ਕੁਰਸੀ 'ਤੇ ਨਹੀਂ ਬੈਠੇ, ਖੜ੍ਹੇ ਖੜ੍ਹੇ ਕੰਮ ਕਰ ਰਹੇ, ਆਪਣੀ ਡਿਊਟੀ ਨਿਭਾ ਰਹੇ, ਆਪਣਾ ਫਰਜ਼ ਨਿਭਾ ਰਹੇ। ਅਤੇ ਸਾਡੇ ਵਾਲੇ ਬੰਦੇ ਜੇ ਕੰਮ ਕਰਦੇ ਵੀ ਆ, ਮੱਥੇ ਤਿਊੜੀ ਪਾਈ ਹੋਈ ਹੈ, ਮੱਥਾ ਘੁੱਟਿਆ ਹੋਇਆ, ਜਿੰਨਾ ਇਕੱਠ ਘੰਟੇ ਕੰਮ ਕਰਨਾ ਉਹ ਵੀ ਮਨ ਲਾ ਕੇ ਨਹੀਂ ਕਰਨਾ, ਦਿਲ ਲਾ ਕੇ ਨਹੀਂ ਕਰਨਾ। ਆ ਜਿੰਨੇ ਮੇਰੇ ਵੀਰ ਅਮੈਰੀਕਾ ਤੁਸੀਂ ਕੈਨੇਡਾ ਆਏ ਹੋ, ਬਾਹਰਲਿਆਂ ਦੇਸ਼ਾਂ 'ਚ ਆਏ ਹੋ, ਅੱਜ ਤੁਸੀਂ ਦੱਸੋ, ਤੁਸੀਂ ਜਦੋਂ ਵੀ ਇੰਡੀਆ ਜਾਂਦੇ ਆ ਤੁਸੀਂ ਕਹਿੰਦੇ ਉੱਥੇ ਕੋਈ ਸਿਸਟਮ ਹੀ ਨਹੀਂ, ਉੱਥੇ ਕੋਈ ਸਿਸਟਮ ਹੀ ਨਹੀਂ। ਸਾਲ ਪਹਿਲਾਂ ਆਇਆ ਬੰਦਾ, ਉਹ ਜਾ ਕੇ ਕਹਿੰਦਾ ਯਾਰ ਇੰਡੀਆ 'ਚ ਕੋਈ ਸਿਸਟਮ ਹੀ ਨਹੀਂ। ਸਿਸਟਮ ਕਿਉਂ ਨਹੀਂ? ਉਹਦਾ ਕਾਰਨ ਕੀ ਹੈ? ਹਰ ਬੰਦਾ ਆਪਣੇ ਫਰਜ਼ਾਂ ਤੋਂ ਭਗੌੜਾ ਹੈ, ਪ੍ਰਧਾਨ ਮੰਤਰੀ ਤੋਂ ਲੈ ਕੇ ਇੱਕ ਛੋਟੇ ਜਿਹੇ ਇੰਪਲਾਈ ਤੱਕ, ਇੱਕ ਛੋਟਾ ਜਿਹਾ ਨੌਕਰ ਹੈ ਜਿਹੜਾ ਛੋਟਾ ਜਿਹਾ ਇੰਪਲਾਈ ਹੈ ਉਹਦੇ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਆਪਣੇ ਫਰਜ਼ਾਂ ਤੋਂ ਬਹੁਤੇ ਬੰਦੇ ਭਗੌੜੇ ਹੈ। ਆਹ ਦੇਸ਼ ਕਿਉਂ ਸੋਹਣੇ ਆ ਭਲਾ? ਪ੍ਰਧਾਨ ਮੰਤਰੀ ਤੋਂ ਲੈ ਕੇ ਛੋਟੇ ਜਿਹੇ ਇੰਪਲਾਈ ਤੱਕ ਜ਼ਿਆਦਾਤਰ ਬੰਦੇ ਆਪਣੇ ਫਰਜ਼ਾਂ ਪ੍ਰਤੀ ਵਫਾਦਾਰ ਹੈ। ਸਾਰੇ ਨਹੀਂ ਆਪਾਂ ਮੰਨੋ, 10% ਨਹੀਂ ਹੋਣੇ, ਪਰ 90% 51 ਇੱਦਾਂ ਦਾ ਕਸਿਆ ਹੋਇਆ, ਸਿਸਟਮ ਇੱਦਾਂ ਦਾ, ਕੈਮਰਾ ਇੱਦਾਂ ਦਾ ਕਿ ਬੰਦੇ ਸਿੱਧੇ ਹੋ ਕੇ ਤੁਰਦੇ ਆ। ਸਾਰੇ ਦਾ ਸਾਰਾ ਸਿਸਟਮ ਚੱਲ ਰਿਹਾ, ਹਰ ਬੰਦਾ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ, ਫਰਜ਼ ਆਪਣੀ, ਆਪਣੇ ਫਰਜ਼ ਸਮਝ ਕੇ, ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ, ਆਪਣੀ ਡਿਊਟੀ ਨੂੰ ਡਿਊਟੀ ਸਮਝ ਕੇ ਕਰ ਰਿਹਾ, ਚਾਅ ਨਾਲ ਕਰ ਰਿਹਾ, ਹੱਸ ਕੇ ਕਰ ਰਿਹਾ, ਖੁਸ਼ ਹੋ ਕੇ ਕਰ ਰਿਹਾ, ਖਿੜਿਆ ਹੋਇਆ ਚਾਅ ਨਾਲ ਕਰਦੇ ਸਾਰੇ। ਤੇ ਜੇ ਇਹੀ ਜ਼ਿੰਮੇਵਾਰੀਆਂ ਵਾਲਾ ਧਰਮ ਕਿਤੇ ਇੰਡੀਆ ਨੂੰ ਮਿਲ ਜਾਏ, ਭਾਰਤ ਨੂੰ ਮਿਲ ਜਾਏ, ਛੱਡ ਕੇ ਇੰਡੀਆ ਕੈਨੇਡਾ ਆਉਣਾ ਕਿਉਂ ਪਵੇ? ਤੇ ਜਿਹੜਾ ਇੰਡੀਆ ਨੂੰ ਧਰਮ ਦੇਣ ਦੀ ਲੋੜ ਹੈ, ਉਹ ਟੱਲੀਆਂ ਵਾਲਾ, ਕੜਤਾਲਾਂ ਵਾਲਾ, ਸੰਖਾਂ ਵਾਲਾ ਕਿ ਜ਼ਿੰਮੇਵਾਰੀਆਂ ਵਾਲਾ? ਬੋਲੋ, ਉਹ ਧਰਮ ਜਿਹਨੂੰ ਗੁਰੂ ਨਾਨਕ ਨੇ ਧਰਮ ਦੱਸਿਆ, ਖੱਤਰੀਆਂ ਤਾਂ ਧਰਮ ਛੋੜਿਆ, ਆਪਣੀ ਜ਼ਿੰਮੇਵਾਰੀ ਨਿਭਾਉਣ ਵਾਲਾ। ਇੰਨਿਆਂ ਸਾਲਾਂ ਤੋਂ, ਪਿਛਲੇ ਸੈਂਕੜਿਆਂ ਸਾਲਾਂ ਤੋਂ ਜੋ ਦਿੱਤਾ ਗਿਆ ਉਹ ਤੇ ਬੜਾ ਚਿਰ ਕਰਕੇ ਵੇਖਿਆ, ਕਿਤੇ ਇੱਕ ਸਾਲ ਵੀ, 6 ਮਹੀਨੇ ਵੀ ਬੰਦਾ ਆਪਣੀਆਂ ਜ਼ਿੰਮੇਵਾਰੀਆਂ ਵਾਲਾ ਧਰਮ ਇੰਡੀਆ ਵਿੱਚ ਲੈ ਆਵੇ ਤੇ ਉਹ ਵੀ ਸੋਹਣਾ ਬਣ ਸਕਦਾ। ਆਪਣੇ ਆਪਣੇ ਫਰਜ਼ ਨਿਭਾਉਣੇ ਸ਼ੁਰੂ ਕਰੋਗੇ, ਜ਼ਿੰਮੇਵਾਰੀਆਂ ਨਿਭਾਓਗੇ ਤੇ ਜ਼ਿੰਦਗੀ 'ਚ ਸ਼ਾਂਤੀ ਆ ਜਾਣੀ। ਜਿਹੜੀ ਗਵਾਚੀ ਹੈ ਸ਼ਾਂਤੀ, ਜਿਹੜਾ ਮਨ ਅਸ਼ਾਂਤ ਹੈ, ਕਾਰਨ ਹੈ ਕੋਈ ਨਾ ਕੋਈ, ਕੋਈ ਨਾ ਕੋਈ ਡਿਊਟੀ ਹੈ ਜਿਹੜੀ ਸਹੀ ਨਹੀਂ ਨਿਭ ਰਹੀ। ਜਿੱਦਣ ਵੀ ਤੁਸੀਂ ਮਨ ਦੀ ਸ਼ਾਂਤੀ ਗਵਾਚੀ ਨੂੰ ਲੱਭੋਗੇ, ਕਿਤੇ ਨਾ ਕਿਤੇ ਬੈਕ ਜਾਓ, ਲੱਭਦੇ 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 ਤੇ ਸਾਨੂੰ ਪਤਾ ਲੱਗੇਗਾ ਵੀ ਕੁਛ ਐਸਾ ਹੈ ਜਿਹੜਾ ਮਿਸ ਹੈ, ਕੁਛ ਐਸਾ ਹੈ ਜੋ ਜ਼ਿੰਮੇਵਾਰੀ ਤੋਂ ਭਗੌੜਾ ਹੈ। ਇੱਥੇ ਆਪਾਂ ਸਾਰੇ ਜਣੇ ਬੈਠੇ ਆ, ਆ ਸਾਜ ਵੱਜਦੇ ਆ, ਇਹਨਾਂ ਵਿੱਚ ਇੱਕ ਜਿਹੜਾ ਭਗੌੜਾ ਹੋ ਜਾਏ, ਇੱਕ ਜਣਾ ਖਰਾਬੀ ਲੱਗ ਜਾਏ ਕਰਨ ਤੇ ਸਾਰਾ ਹੀ ਬੇਰਸਾ ਹੋ ਜਾਣਾ। ਜਿੱਥੇ ਜਿੱਥੇ ਜਿਹਦੀ ਡਿਊਟੀ ਹੋਵੇ, ਆ ਇੱਥੇ ਸਾਰਾ ਗੁਰਦੁਆਰਾ ਹੈ, ਹਰ ਬੰਦੇ ਦੀ ਕੋਈ ਡਿਊਟੀ ਹੈ, ਕੋਈ ਆਰਡਰ ਦੇ ਰਿਹਾ, ਕੋਈ ਆਰਡਰ ਲੈ ਰਿਹਾ, ਕੋਈ ਰੋਟੀ ਪਕਾ ਰਿਹਾ, ਕੋਈ ਸਬਜ਼ੀ ਬਣਾ ਰਿਹਾ, ਕੋਈ ਪਹਿਰੇ ਤੇ ਖੜਾ ਹੈ, ਕੋਈ ਸਜਾ ਰਿਹਾ, ਕੋਈ ਦੇਗ ਵਰਤਾ ਰਿਹਾ, ਕੋਈ ਪਰਚੀ ਕੱਟ ਰਿਹਾ। ਇੱਕ ਸਿਸਟਮ ਤਾਂ ਚੱਲ ਰਿਹਾ ਜੇ ਸਾਰੇ ਬੰਦੇ ਡਿਊਟੀਆਂ ਨਿਭਾ ਰਹੇ ਹੈ, ਤੇ ਸਾਰਿਆਂ ਨੂੰ ਭਗੌੜੇ ਕਰ ਦਿਓ, ਆਲਸੀ ਕਰ ਦਿਓ, ਮੱਥੇ ਤੇ ਵੱਟ ਪਾ ਕੇ ਕਰਨ, ਦੁਖੀ ਹੋ ਕੇ ਕਰਨ, ਤੇ ਤੁਸੀਂ ਆਹੀ ਵੇਖ ਲਿਓ, ਆ ਗੁਰਦੁਆਰਾ ਚਲਾ ਕੇ ਵਿਖਾਓ, ਭਗੌੜੇ ਕਰਕੇ ਵਿਖਾਓ, ਰਸ ਹੀ ਨਹੀਂ ਰਹਿਣਾ। ਇੱਥੇ ਦੀ ਜ਼ਿੰਮੇਵਾਰੀ ਨਿਭਾਉਣ ਕਰਕੇ, ਇੱਕ ਸਿਸਟਮ ਵਿੱਚ ਹੋਣ ਕਰਕੇ ਇਹ ਸਾਰਾ ਕੁਝ ਸੋਹਣਾ ਲੱਗ ਰਿਹਾ, ਵਧੀਆ ਲੱਗ ਰਿਹਾ। ਤਾਂ ਕਰਕੇ ਜਿੱਥੇ ਜ਼ਿੰਮੇਵਾਰੀ ਹਰ ਬੰਦਾ ਨਿਭਾਏਗਾ ਉਹ ਵਧੀਆ ਹੋ ਜਾਣਾ। ਤੇ ਜੋ ਅਸੀਂ ਸੁਣਿਆ, ਜੋ ਅਸੀਂ ਸਮਝਿਆ, ਜਦੋਂ ਅਸੀਂ ਕਰਕੇ ਵਿਖਾਉਂਦੇ ਹਾਂ ਆਪਣੀ ਜ਼ਿੰਦਗੀ ਵਿੱਚ, ਉਦੋਂ ਗੁਰੂ ਦੇ ਦਰਸ਼ਨ ਹੁੰਦੇ ਆ। ਤੇ ਵੀਰੋ ਭਾਈਓ, ਗੁਰਬਾਣੀ ਤੋਂ ਮਿਲਦਾ ਗਿਆਨ, ਤੇ ਗਿਆਨ ਨਾਲ ਸਿੱਖ ਨੇ ਆਪਣੀ ਸੁਰਤ ਨੂੰ ਜੋੜਨਾ, ਗਿਆਨ ਨਾਲ ਆਪਣੇ ਆਪ ਨੂੰ ਜੋੜਨਾ। ਸ਼ਬਦ ਗੁਰੂ ਹੈ, ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸ਼ਬਦ ਵਿੱਚੋਂ ਕੀ ਮਿਲਦਾ? ਗਿਆਨ। ਅਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ 'ਚੋਂ ਕੀ ਮਿਲਦਾ? ਗਿਆਨ। ਤੇ ਹੁਣ ਅਸੀਂ ਗਿਆਨ ਨਾਲ ਆਪਣੀ ਸੁਰਤ ਨੂੰ ਜੋੜਨਾ, ਤੇ ਜਦੋਂ ਸਾਡੀ ਸੁਰਤ ਨੇ ਗਿਆਨ ਨਾਲ ਜੁੜਨਾ, ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਗਿਆਨ ਲਿਆਂਦਾ, ਜਿਹੜਾ ਜਿਹੜਾ ਕਮਾਓਗੇ ਤੇ ਆਪਣੇ ਆਪ ਅੰਦਰੋਂ ਨਿਕਲੇਗਾ। ਗੁਰ ਕਾ ਦਰਸ਼ਨ ਦੇਖ ਦੇਖ ਜੀਵਨ, ਮੈਂ ਗੁਰੂ ਦਾ ਦਰਸ਼ਨ ਵੇਖ ਰਿਹਾ ਤੇ ਸਵਾਦ ਆ ਰਿਹਾ,
ਉਹ ਗਿਆਨ ਮੇਰੀ ਜ਼ਿੰਦਗੀ 'ਚ ਆਇਆ ਜਦੋਂ, ਜਿੰਨਾ ਚਿਰ ਮੇਰੇ ਵੀਰੋ ਐਜੂਕੇਸ਼ਨ ਹੈ, ਪੜ੍ਹਾਈ ਹੈ, ਜਿੰਨਾ ਚਿਰ ਪੜ੍ਹਾਈ ਕਿਤਾਬਾਂ 'ਚ ਹੈ ਉਹਨੂੰ ਵੇਖ ਕੇ ਕਿੱਦਾਂ ਸ਼ਾਂਤੀ ਆਉਣੀ ਹੈ, ਜਿੱਦਣ ਉਹ ਪੜ੍ਹਾਈ ਮੈਂ ਜੀਵਿਆ, ਜਿੱਦਣ ਮੈਂ ਐਜੂਕੇਸ਼ਨ ਆਪਣੀ ਜ਼ਿੰਦਗੀ 'ਚ ਲਈ, ਉਹ ਗਿਆਨ ਮੈਂ ਲਿਆ, ਉਹ ਸਮਝ ਮੈਂ ਲਈ, ਫਿਰ ਕਹਾਂਗੇ ਵੀ ਮੈਨੂੰ ਦਰਸ਼ਨ ਹੋਏ ਆਪਣੇ ਆਪ ਵਿੱਚੋਂ, ਆਪਣੀ ਪ੍ਰੈਕਟੀਕਲਿਟੀ 'ਚੋਂ, ਆਪਣੇ ਵਿਹਾਰ 'ਚੋਂ, ਸਾਡੀ ਵਿਚਾਰਧਾਰਾ ਵਿੱਚੋਂ। ਜਦੋਂ ਅਸੀਂ ਪ੍ਰੈਕਟੀਕਲ ਕਰਕੇ ਵੇਖਿਆ ਜੋ ਮੇਰੇ ਗੁਰੂ ਸਾਹਿਬ ਨੇ ਦੱਸਿਆ, ਉਹਨੂੰ ਅਸੀਂ ਜ਼ਿੰਦਗੀ 'ਚ ਲਾਗੂ ਕਰਕੇ ਵੇਖਿਆ, ਤੇ ਨਜ਼ਾਰਾ ਹੀ ਆ ਜਾਂਦਾ, ਜ਼ਿੰਦਗੀ ਜਿਉਣ ਦਾ ਸਵਾਦ ਆ ਜਾਂਦਾ, ਜ਼ਿੰਦਗੀ ਜਿਉਣ ਦਾ ਆਨੰਦ ਆ ਜਾਂਦਾ। ਅਸਲ ਉਦੋਂ ਦਰਸ਼ਨ ਹੁੰਦੇ ਆ, ਅਸਲ ਦਰਸ਼ਨ ਉਦੋਂ ਹੁੰਦੇ ਆ, ਨਹੀਂ ਤੇ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ, ਦੁਨੀਆ ਹੀ ਵੇਖੀ ਜਾਂਦੀ ਹੈ ਗੁਰੂ ਨੂੰ। ਲੱਖਾਂ ਲੋਕ ਦਿਨ 'ਚ ਆਉਂਦੇ ਆ, ਲੱਖਾਂ ਜਾਂਦੇ ਆ, ਲੱਖਾਂ ਸਾਲ ਸੈਂਕੜਿਆਂ ਸਾਲਾਂ ਤੋਂ ਲੱਖਾਂ ਲੋਕ ਆ ਰਹੇ ਆ ਤੇ ਲੱਖਾਂ ਲੋਕ ਦਰਸ਼ਨ ਕਰ ਕਰਕੇ ਜਾ ਰਹੇ ਆ, ਪਰ ਇੱਥੇ ਤੇ ਲਿਖਿਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ। ਜਿੱਦਣ ਇੱਕ ਵਾਰੀ ਦਿਸ ਗਿਆ, ਮਾਫ਼ ਕਰਨਾ, ਮੁੜ ਕੇ ਵੇਖਣ ਦੀ ਲੋੜ ਨਹੀਂ ਪੈਣੀ, ਇੱਕ ਵਾਰੀ ਦਿਸ ਗਿਆ ਜਿੱਦਣ, ਕੁਛ ਨਹੀਂ ਪੁਰਾਣਾ ਹੁੰਦਾ ਉਹ, ਤੇ ਐਸਾ ਐਸਾ ਦਰਸ਼ਨ ਹੁੰਦਾ ਜਦੋਂ ਉਹ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਈਏ। ਤਾਂ ਕਰਕੇ ਅਸਲ ਦਰਸ਼ਨ ਜਦੋਂ ਹੋਣੇ ਆ ਨਾ, ਉਹ ਤੇ ਪੰਗਤੀ ਆਪਾਂ ਗਾ ਰਹੇ ਸੀ, ਸਤਿਗੁਰ ਨੂੰ ਸਭ ਕੋ ਵੇਖਦਾ, ਪੜੋ।
ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ।
ਡਿੱਠੇ ਮੁਕਤ ਨਾ ਬੋਲੋ, ਡਿੱਠੇ ਮੁਕਤ ਨਾ ਜਿਚਰ, ਜਿੰਨਾ ਚਿਰ ਸ਼ਬਦ ਨਾ ਕਰੇ ਵਿਚਾਰ, ਜਿੰਨਾ ਚਿਰ ਸਮਝਦੇ ਨਹੀਂ। ਗੁਰੂ ਸਾਹਿਬ ਕਹਿੰਦੇ ਐ, ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ। ਕਹਿੰਦੇ ਸੌ ਵਾਰੀ ਆਓ ਤੇ ਸੌ ਵਾਰੀ ਜਾਓ, ਕੋਈ ਫਰਕ ਨਹੀਂ ਪੈਂਦਾ ਜਿੰਨਾ ਚਿਰ ਮੰਨਿਆ ਨਾ, ਜਿੰਨਾ ਚਿਰ ਲਾਗੂ ਨਾ ਕੀਤਾ, ਜਿੰਨਾ ਚਿਰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਪ੍ਰੈਕਟਿਸ ਨਾ ਕੀਤੀ, ਜੋ ਗੁਰੂ ਸਾਹਿਬ ਨੇ ਕਿਹਾ ਸੀ ਉਹਨੂੰ ਲਾਗੂ ਨਾ ਕੀਤਾ। ਤੇ ਲਾਗੂ ਕਰਿਓ ਵੀਰੋ, ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਵੇਖਿਓ, ਫਿਰ ਕਹਿਣਾ ਵੀ ਯਾਰ ਆਹ ਤੇ ਨਜ਼ਾਰਾ ਹੀ ਆ ਗਿਆ, ਪਹਿਲਾਂ ਕਿਵੇਂ ਸੀ ਹੁਣ ਕਿਵੇਂ ਆ। ਜਿੰਨਾ ਚਿਰ ਬੇਅਕਲ ਹੋ ਕੇ ਰਹੇ ਹਾਂ ਉਹ ਵੀ ਵੇਖੋ, ਤੇ ਅਕਲ ਨਾਲ ਜ਼ਿੰਦਗੀ ਜਿਉ ਕੇ ਵੇਖੋ। ਉਹ ਅਕਲ ਜਿਹੜੀ ਗੁਰੂ ਸਾਹਿਬ ਦਿੰਦੇ ਆ, ਉਹ ਸਮਝ ਜਿਹੜੀ ਗੁਰੂ ਸਾਹਿਬ ਦਿੰਦੇ ਆ, ਉਹ ਪ੍ਰੈਕਟੀਕਲ ਕਰਕੇ ਵੇਖੋ, ਉਹਨੂੰ ਲਾਗੂ ਕਰਕੇ ਵੇਖੋ, ਸਵਾਦ ਆ ਜਾਣਾ ਯਾਰ ਨਜ਼ਾਰਾ ਹੀ ਆ ਗਿਆ ਜ਼ਿੰਦਗੀ ਜਿਉਣ। ਜਿਹੜੀ ਜ਼ਿੰਦਗੀ ਬੇਰਸੀ ਲੱਗਦੀ ਸੀ ਸਵਾਦ ਆਉਣ ਲੱਗ ਜਾਣਾ, ਜਿਹੜੀ ਨੈਗੇਟਿਵਿਟੀ ਸੀ ਲਾਈਫ 'ਚੋਂ ਨਿਕਲਦੀ ਵੇਖਿਓ, ਹਰ ਵੇਲੇ ਐਨਰਜੀ ਰਹੇਗੀ, ਪੋਜ਼ਿਟਿਵਿਟੀ ਰਹੇਗੀ, ਕਿਉਂਕਿ ਉਹ ਗਿਆਨ ਨੂੰ, ਗੁਰਬਾਣੀ ਦੇ ਗਿਆਨ ਨੂੰ ਪ੍ਰੈਕਟੀਕਲ ਕਰ ਲਿਆ, ਲਾਗੂ ਕਰ ਲਿਆ, ਫਿਰ ਅੰਦਰੋਂ ਆਵਾਜ਼ ਆਉਣੀ ਗੁਰ ਕਾ ਦਰਸ਼ਨ ਦੇਖਦੇ।
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਤਿਸ ਗੁਰ ਕਉ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਹ।
ਗੁਰ ਕਉ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਹ।
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ।
ਗੁਰ ਕਾ ਦਰਸ਼ਨ
ਦੇਖ ਦੇਖ ਜੀਵਾ
ਆਪਣੀ ਜ਼ਿੰਦਗੀ ਚੋਂ
ਗੁਰ ਕੇ ਚਰਨ ਧੋਏ ਧੋਏ
ਜਦੋਂ ਗਿਆਨ ਬਣ ਕੇ ਮੇਰੀ ਜ਼ਿੰਦਗੀ ਜਾਵੇ ਜਦੋਂ ਪ੍ਰੈਕਟੀਕਲਟੀ ਬਣ ਕੇ ਮੇਰੀ ਜ਼ਿੰਦਗੀ ਜਾਵੇ ਏਦਾਂ ਤੇ ਵੋਇਸ ਟੋਨ ਦਾ ਸਵਾਦ ਆਏਗਾ ਟਿਊਨ ਦਾ ਸਵਾਦ ਆਏਗਾ ਪਰ ਜਦੋਂ ਇਹ ਗਿਆਨ ਜ਼ਿੰਦਗੀ ਚ ਆਇਆ ਫਿਰ ਜ਼ਿੰਦਗੀ ਸਾਰੀ ਜ਼ਿੰਦਗੀ ਜਿਉਣ ਦਾ ਸਵਾਦ ਹੈ ਇਹ ਤੇ ਘੰਟੇ ਦਾ ਸਵਾਦ ਰਹਿ ਜਾਣਾ ਅੱਜ ਸੁਣੋਗੇ ਕੱਲ ਭੁੱਲ ਜਾਏਗਾ ਏਦਾਂ ਕਹੋਗੇ ਚੜ ਬੜਾ ਨਜ਼ਾਰਾ ਜਿਹਾ ਆਇਆ ਜਦੋਂ ਸ਼ਬਦ ਸੁਣਿਆ ਪਰ ਇਹ ਅੱਜ ਦਾ ਦਿਨ ਹੀ ਰਹੇਗਾ ਕੱਲ ਤੱਕ ਰਹਿ ਜਾਏਗਾ ਚਾਰ ਦਿਨ ਰਹਿ ਜਾਏਗਾ ਰਿਕਾਰਡ ਕਰਕੇ ਕੰਨਾਂ 'ਚ ਲਾਓ ਕਰੋਗੇ ਸਵਾਦ ਜਿਹਾ ਆਇਆ ਕਰੇਗਾ ਪਰ ਜੇ ਗਿਆਨ ਜ਼ਿੰਦਗੀ ਦੇ ਵਿੱਚ ਲੈ ਆਉਂਦਾ ਫਿਰ ਜ਼ਿੰਦਗੀ 'ਚ ਆਪਣੇ ਆਪ ਨੂੰ ਉਹ ਪ੍ਰੈਕਟੀਕਲਟੀ ਨੂੰ ਵੇਖ ਵੇਖ ਕੇ ਸਵਾਦ ਯਾਰ ਮੈਂ ਇੱਦਾਂ ਦਾ ਕਿਵੇਂ ਬਣ ਗਿਆ ਮੈਂ ਤੇ ਨਿਕੰਮਾ ਸੀ ਸਿਰੇ ਦਾ ਆਪਣੇ ਆਪ ਨੂੰ ਵੀਰੋ ਜਿੰਨੇ ਇੰਡੀਆ 'ਚ ਆਏ ਆ ਨੌਜਵਾਨ ਜਰਾ ਕੁ ਸੋਚੋ ਉੱਥੇ ਬੋਰਿੰਗ ਲਾਈਫ ਲੱਗਦੀ ਹੁੰਦੀ ਹੈ ਮੈਂ ਕੋਈ ਕੰਮ ਨਹੀਂ ਕਰਦਾ ਮਾਂ ਪਿਓ ਵੀ ਕਹਿੰਦੇ ਵਿਹਲਾ ਫਿਰਦਾ ਝੋਟਾ ਕੰਮ ਕਰ ਲੈ ਕੋਈ ਮੱਝਾਂ ਨੂੰ ਪੱਠੇ ਨਹੀਂ ਪਾਉਂਦਾ ਧਾਰਾਂ ਨਹੀਂ ਕੱਢਦਾ ਆਹ ਨਹੀਂ ਕਰਦਾ ਆਹ ਨਹੀਂ ਕਰਦਾ ਇੱਕ ਉਹ ਲਾਈਫ ਹੁੰਦੀ ਹੈ ਇੱਕ ਆ 12-12 ਘੰਟੇ ਹੱਡ ਭੰਨ ਕੇ ਆਉਂਦੇ ਆ ਨਾ ਜਦੋਂ ਜਦੋਂ ਜ਼ਿੰਮੇਵਾਰੀਆਂ ਨਿਭਾ ਕੇ ਆਏ ਆ ਹੁਣ ਬੋਰਿੰਗ ਨਹੀਂ ਲੱਗਦਾ ਆਪਣੇ ਆਪ ਨੂੰ ਲੱਗਦਾ ਯਾਰ ਸਾਡੀ ਕੋਈ ਵੈਲਿਊ ਹੈ ਅਸੀਂ ਕਰਦੇ ਹਾਂ ਕੁਛ ਅਸੀਂ ਕੁਛ ਕਰ ਰਹੇ ਹਾਂ ਉਹੀ ਜ਼ਿੰਦਗੀ ਬੇਅਕਲੀ ਨਾਲ ਜਿਉਂਦੇ ਸੀ ਤਾਸ਼ਾਂ ਖੇਡਦੇ ਸੀ ਨਸ਼ੇ 'ਚ ਪਏ ਸੀ ਡਿੱਗੇ ਪਏ ਸੀ ਕੋਈ ਸਵਾਦ ਨਹੀਂ ਸੀ ਤੇ ਜਦੋਂ ਜ਼ਿੰਦਗੀ ਸੋਹਣੀ ਜਿਉਣ ਲੱਗ ਪਏ ਅਕਲ ਨਾਲ ਜਿਉਣ ਲੱਗ ਪਏ ਗਿਆਨ ਹੋ ਗਿਆ ਉਹੀ ਜ਼ਿੰਦਗੀ ਦਾ ਸਵਾਦ ਆ ਗਿਆ ਤਾਂ ਕਰਕੇ ਗਿਆਨ ਦਾ ਦਰਸ਼ਨ ਕਰਨਾ ਹੈ ਜੀ ਗੁਰਬਾਣੀ ਦਾ ਗਿਆਨ ਤੇਰੀ ਜ਼ਿੰਦਗੀ 'ਚੋਂ ਦਿਸਣਾ ਹੈ ਉਹ ਗੁਰੂ ਦਾ ਦਿਸਣਾ ਸਿੱਖਾਂ ਵਿੱਚੋਂ ਗੁਰੂ ਦਿਸਦਾ ਹੈ ਉਹ ਗਿਆਨ ਦਿਸਦਾ ਉਹ ਸਮਝ ਦਿਸਦੀ ਹੈ ਜਿਹੜੀ ਕਿਤੋਂ ਪ੍ਰਾਪਤ ਕੀਤੀ ਹੁੰਦੀ ਹੈ ਕਿਤੋਂ ਸਿੱਖੇ ਹੁੰਦੇ ਆ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਅਗਲਾ ਕਹਿੰਦਾ ਸਿੱਖਿਆ ਕਿੱਥੋਂ ਹੈ ਕੁਛ ਤੂੰ ਇੰਨਾ ਵਧੀਆ ਕੰਮ ਕਰਦਾ ਸਿੱਖਿਆ ਕਿੱਥੋਂ ਹੈ ਇੰਨੀ ਚੰਗੀ ਸੋਚ ਤੇਰੀ ਬਣਾਈ ਕਿੱਦਾਂ ਕਿਹਨੇ ਬਣਾਈ ਕਿਹਨੇ ਘੜਿਆ ਤੈਨੂੰ ਆਹ ਦਿਮਾਗ ਤੇਰਾ ਘੜਿਆ ਕਿਵੇਂ ਗਿਆ ਇੰਨਾ ਚੰਗਾ ਕਿਵੇਂ ਹੋ ਗਿਆ ਤੂੰ ਇੰਨਾ ਵਿਹਾਰ ਤੇਰਾ ਕਿੱਦਾਂ ਵਧੀਆ ਹੋ ਗਿਆ ਉਹ ਜ਼ਿੰਦਗੀ ਦੇ ਵਿੱਚੋਂ ਦਿਸਦਾ ਤੇ ਫਿਰ ਉਹ ਕੋਈ ਵੋਇਸ ਟੋਨ ਦਾ ਜਾਂ ਟਿਊਨ ਦਾ ਸਵਾਦ ਨਹੀਂ ਹੁੰਦਾ ਉਹ ਸਾਡੇ ਵਿਹਾਰ ਦਾ ਸਵਾਦ ਜਿਹੜਾ ਸਦਾ ਹੀ ਰਹੇਗਾ ਉਹ ਘੰਟੇ ਦੋ ਘੰਟੇ ਦਾ ਨਜ਼ਾਰਾ ਨਹੀਂ ਵੀਰੋ ਦਵਾਣ ਲੱਗਾ ਗੱਲ ਖਤਮ ਚਾਰ ਦਿਨ ਤੋਂ ਬਾਅਦ ਭੁੱਲ ਗਿਆ ਚੇਤਾ ਉਹ ਤੇ ਜਿਵੇਂ ਜਿਵੇਂ ਅਸੀਂ ਅਕਲ ਨਾਲ ਜਿਉਂਦੇ ਰਹੇ ਗਿਆਨਵਾਨ ਹੋ ਕੇ ਜਿਉਂਦੇ ਰਹੇ ਸਮਝਦਾਰ ਹੋ ਕੇ ਜਿਉਂਦੇ ਰਹੇ ਤੇ ਜ਼ਿੰਦਗੀ ਸੋਹਣੀ ਸੋਹਣੀ ਲੱਗੇਗੀ ਸਾਰੀ ਜ਼ਿੰਦਗੀ ਹੀ ਸੋਹਣੀ ਲੱਗੇਗੀ ਘੜੀ ਪਲ ਦਾ ਨਜ਼ਾਰਾ ਨਹੀਂ ਸਾਰੀ ਜ਼ਿੰਦਗੀ ਦਾ ਨਜ਼ਾਰਾ ਆਏਗਾ ਹਰ ਪਲ ਹਰ ਦਮ ਗੁਰੂ ਦੇ ਨਾਲ ਹਰ ਸਮੇਂ ਗੁਰੂ ਦੇ ਨਾਲ ਗੁਰਬਾਣੀ ਦੇ ਗਿਆਨ ਦੇ ਨਾਲ ਨਾਲ ਚੱਲਦਾ ਮੈਂ ਜ਼ਿੰਦਗੀ ਏਦਾਂ ਸੋਹਣੀ ਬਣਦੀ ਹੈ ਲਓ ਫਿਰ ਸੋਹਣੀ ਚੱਲੀਏ ਹਾਂਜੀ
ਗੁਰ ਕੀ ਰੇਣ ਨਿਤ ਮਜਨ ਕਰੋ ਜਨਮ ਜਨਮ ਕੀ ਹਉ ਮੈਂ ਮਲ ਹਰੋ ਗੁਰ ਕੀ ਰੇਣ ਨਿਤ ਮਜਨ ਕਰੋ ਜਨਮ ਜਨਮ ਕੀ ਹਉ ਮੈਂ ਮਲ ਹਰੋ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ
ਗੁਰ ਪੜੋ ਪੜੋ
ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਤਿਸ ਗੁਰ ਕਾ ਚੁਲਾਵੋ ਪਾਖਾ ਤਿਸ ਗੁਰ ਕਾ ਚੁਲਾਵੋ ਪਾਖਾ ਮਹਾਗਨ ਤੇ ਹੱਥ ਦੇ ਰਾਖਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ
ਗੁਰ ਕੇ ਚਰਨ 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 ਹੁਣ ਆਪਣੇ ਦਿਮਾਗ 'ਚ ਚਰਨ ਆਉਂਦੇ ਆ ਜਿੱਦਾਂ ਦੇ ਆਪਣੇ ਚਰਨ ਹੈ ਪੈਰ ਹੈ ਜਿੱਦਾਂ ਵੀ ਚਰਨ ਧੋ ਕੇ ਪੀਣੇ ਹੈ ਪਰ ਗੁਰਬਾਣੀ ਨੂੰ ਪੁੱਛੋ ਮਹਾਰਾਜ ਚਰਨ ਕੀ ਹੁੰਦੇ ਹੈ ਅਸੀਂ ਮੰਨਦੇ ਹਾਂ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨ ਤੇ ਇੱਦਾਂ ਦਿਸਦੇ ਨਹੀਂ ਗਿਆਨ ਨੂੰ ਮੰਨਦੇ ਹਾਂ ਉੱਥੇ ਕਹਿੰਦੇ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਆਪਣੇ ਅੰਦਰ ਚਰਨ ਵਸਾਓ ਸ਼ਬਦ ਗੁਰਬਾਣੀ ਦੇ ਚਰਨ ਵੀ ਗੁਰਬਾਣੀ ਹੈ ਗਿਆਨ ਦੇ ਚਰਨ ਵੀ ਗਿਆਨ ਹੈ ਸ਼ਬਦ ਗੁਰਬਾਣੀ ਦੇ ਗੁਰਬਾਣੀ ਦੇ ਸ਼ਬਦ ਨੂੰ ਮੈਂ ਆਪਣੇ ਮਨ 'ਚ ਵਸਾ ਲਿਆ ਸਮਝ ਲਓ ਮੈਂ ਚਰਨ ਧੋ ਕੇ ਪੀ ਲਏ ਮੈਂ ਜੋ ਸਮਝ ਰਿਹਾ ਜੋ ਮੇਰੇ ਜੋ ਮੈਂ ਸੁਣ ਰਿਹਾ ਮੇਰੀ ਜ਼ਿੰਦਗੀ ਦੇ ਵਿੱਚ ਜਦੋਂ ਲੈ ਆਉਂਦਾ ਮੈਂ ਤੇ ਚਰਨ ਧੋ ਕੇ ਪੀ ਗਿਆ ਚਰਨ ਧੋ ਕੇ ਪੀਣਾ ਇਹ ਹੈ ਇਹ ਚਰਨ ਹਿਰਦੈ ਚਰਨ ਸ਼ਬਦ ਸਤਿਗੁਰੂ ਨਾਨਕ ਬੰਧਿਓ ਪਾਰ ਗੁਰੂ ਦੇ ਚਰਨ ਕੀ ਹੈ ਗੁਰੂ ਦੇ ਸ਼ਬਦ ਗੁਰੂ ਦਾ ਗਿਆਨ ਆਓ ਹੁਣ ਅੱਗੇ ਸੁਣ ਲਓ
ਤਿਸ ਗੁਰ ਕੈ ਗ੍ਰਹਿ ਡੋਮੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਡੋਮੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਗੁਰ ਕਾ ਦਰਸ਼ਨ ਦੇਖ ਦੇਖ ਦੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ
ਤਿਸ ਗੁਰ ਕੈ ਗ੍ਰਹਿ ਪੀ ਸੋਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਤਿਸ ਗੁਰ ਕੈ ਜਿਸ ਪ੍ਰਸਾਦ ਵੈਰੀ ਸਭ ਮੀਤ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ
ਗੁਰ ਕਾ ਦਰਸ਼ਨ ਦੇਖ ਦੇਖ ਚਰਨ ਧੋਏ ਧੋਏ ਪੀਵਾ
ਜਿਨ ਗੁਰ ਮੋਕੋ ਦੀਨਾਨੀਓ ਆਪਣਾ ਦਾਸ ਰਾਮ ਆਪੇ ਮੁੱਲ ਲੀਓ ਜਿਨ ਗੁਰ ਸਦਾ ਤਿਸ ਗੁਰ ਕਾ ਕਰੀ ਨਮਸਕਾਰ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਾ
ਕਰੀ ਨਮਸਕਾਰ
ਕਲ ਕਲੇਸ਼ ਪੈ ਬ੍ਰਹਮ ਦੁਖ ਲਾਠਾ ਗੁਰ ਸਮਰਾਥਾ ਕਹੋ ਨਾਨਕ ਮੇਰਾ ਗੁਰ ਕਾ ਦਰਸ਼ਨ ਦਰਸ਼ਨ ਦੇਖ ਦੇਖ ਦੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ
ਗੁਰ ਕਾ ਦਰਸ਼ਨ
ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀ
ਪੜੋ ਪੜੋ
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ
ਬਸ ਆ ਜੇ ਕਿਤੇ ਨੁਕਤਾ ਸਮਝ ਵਿੱਚ ਆ ਜਾਏ ਵੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਗਿਆਨ ਨੂੰ ਵੇਖਾਂਗੇ ਜੋ ਉੱਥੇ ਲਿਖਿਆ ਹੈ ਆਪਣੀ ਜ਼ਿੰਦਗੀ 'ਚ ਵੇਖਾਂਗੇ ਔਖਾ ਬਹੁਤ ਹੈ ਹੁਣ ਵੇਖੋ ਬਈ ਮੁੰਡਿਓ ਜਿੰਮ ਕਰਿਆ ਕਰੋ ਸਿਹਤ ਠੀਕ ਰਹੇਗੀ ਤੰਦਰੁਸਤ ਰਹੋਗੇ ਇੱਕ ਤੇ ਇਹ ਕਹਿਣਾ ਇੱਥੇ ਮੈਂ ਸਟੇਜ 'ਤੇ ਬੋਲਿਆ ਪਰ ਜਿੱਦਣ ਇਸ ਗੱਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਵੇਖੋਗੇ ਇੱਕ ਮੈਂ ਤੁਹਾਨੂੰ ਦੱਸਦਾ ਵੀ ਇੱਕ ਮੁੰਡਾ ਇੱਦਾਂ ਦਾ ਭਾਈ ਹਫ਼ਤੇ ਵਿੱਚ 6 ਦਿਨ ਡੇਢ ਘੰਟਾ ਜਿੰਮ ਜਾਂਦਾ ਕੰਮ ਤੋਂ ਆ ਕੇ ਇੱਕ ਇਹ ਸਟੇਟਮੈਂਟ ਹੈ ਮੇਰੀ ਪਰ ਇੱਕ ਇਹ ਹੈ ਜਿੱਦਣ ਇਹ ਚੀਜ਼ ਆਪਣੀ ਜ਼ਿੰਦਗੀ 'ਚ ਲਾਗੂ ਹੋ ਗਈ ਤੇ ਫਿਰ ਵੇਖੋਗੇ ਲਾਗੂ ਹੋਈ ਨੂੰ ਉਦਣ ਸਵਾਦ ਆਉਣਾ ਹੈ ਸਟੇਟਮੈਂਟ ਹੈ ਕੀ ਇਹ ਕਿਹਾ ਕੀ ਜਾ ਰਿਹਾ ਅਰਥ ਉਦਣ ਬਣਨਾ ਹੈ ਜਿੱਦਣ ਅਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰ ਲੈਂਦੇ ਹਾਂ ਉਦਣ ਉਸ ਗੁਰਬਾਣੀ ਦੇ ਗਿਆਨ ਦੇ ਅਰਥ ਬਣਦੇ ਹੈ ਨਹੀਂ ਤੇ ਸਟੇਜ 'ਤੇ ਪੜ੍ਹਿਆ ਜਾ ਰਿਹਾ ਬਸ ਕੋਈ ਪਾਠ ਕਰ ਰਿਹਾ ਤੇ ਕੋਈ ਪਾਠ ਦੇ ਅਰਥ ਕਰ ਰਿਹਾ ਇੱਕੋ ਹੈ ਜਿਹੜੇ ਪਾਠ ਪੜ੍ਹਦੇ ਹੈ ਸਿਰਫ ਪਾਠ ਪੜ੍ਹੀ ਚੱਲੋ ਇੱਕੋ ਹੈ ਜਿਹੜੇ ਪਾਠ ਦੇ ਅਰਥ ਕਰਕੇ ਸੁਣਾ ਦਿੰਦੇ ਹੈ ਦੋਨਾਂ ਬਾਰੇ ਕੀ ਕਿਹਾ ਪਾਠ ਪੜ੍ਹਿਓ ਅਰਵੇਦ ਵਿਚਾਰਿਓ ਇੱਕ ਪਾਠ ਪੜ੍ਹਦੇ ਹੀ ਹੈ ਇੱਕ ਕਥਾ ਕਰ ਲੈਂਦੇ ਹੈ ਕਥਾ ਵੀ ਕਰ ਲੈਂਦੇ ਪਾਠ ਪੜ੍ਹਿਓ ਅਰਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਕਈ ਨਿਊਲੀ ਕਰਮ ਕਰਦੇ ਆ ਕੁੰਡਲੀਨੀ ਜਾਗਰਣ ਜੋਗੀਆਂ ਵਾਲੇ ਕੰਮ ਕਰਦੇ ਆ ਪਰ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਕ ਅਹੰ ਬੁੱਧ ਵਾਧੇ ਕਹਿੰਦੇ ਅੱਗੇ ਨਾਲੋਂ ਹੰਕਾਰੀ ਹੋ ਗਏ ਬੰਦੇ ਇੱਕ ਨੂੰ ਮਾਨ ਇਹ ਹੈ ਮੈਂ ਪਾਠ ਬਹੁਤ ਕਰਦਾ ਤੇ ਦੂਜੇ ਨੂੰ ਮਾਨ ਇਹ ਹੈ ਮੈਨੂੰ ਸਾਰੇ ਪਾਠ ਦੇ ਅਰਥ ਆਉਂਦੇ ਹੈ ਦੋਨਾਂ ਦੀ ਗੱਲ ਹੈ ਇੱਕ ਮੇਰੇ ਵਰਗਾ ਇੱਕ ਤੇ ਕਹਿੰਦਾ ਮੈਂ ਪਾਠ ਬਹੁਤ ਕਰਦਾ ਇੱਕ ਮੇਰੇ ਵਰਗਾ ਕਹਿੰਦਾ ਮੈਂ ਕਥਾ ਕਰ ਲੈਂਦਾ ਦੋਨਿਆਂ ਨੂੰ ਕਹਿੰਦੇ ਆ ਗੁਰੂ ਸਾਹਿਬ ਤੇ ਕਈ ਜੋਗੀਆਂ ਵਾਲੇ ਕੰਮ ਕਰਦੇ ਆ ਕੁੰਡਲੀਨੀ ਜਾਗਰਣ ਕਰਦੇ ਆ ਨਿਊਲੀ ਕਰਮ ਕਰਦੇ ਆ ਨਿਵਲ ਭੁਅੰਗਮ ਸਾਧੇ ਸੱਪ ਭੁਅੰਗਮ ਸੱਪ ਨੂੰ ਕਹਿੰਦੇ ਆ ਸੱਪ ਵਾਂਗੂ ਕਹਿੰਦੇ ਇੱਥੇ ਇੱਕ ਕੁੰਡਲੀਨੀ ਨਾੜੀ ਹੈ ਉਹਨੂੰ ਕਹਿੰਦੇ ਜਗਾ ਲੈਂਦੇ ਆ ਕੁੰਡਲੀਨੀ ਜਾਗਰਣ ਕਹਿੰਦੇ ਆ ਉਹਨੂੰ ਕਹਿੰਦੇ ਬੜੇ ਖੁਸ਼ ਹੁੰਦੇ ਆ ਵੀ ਬੜੀ ਕੁੰਡਲੀਨੀ ਜਗਾ ਲਈ ਨਿਵਲ ਭੁਅੰਗਮ ਸਾਧੇ ਪਰ ਹੋਇਆ ਕਿ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਹਾਵੀ ਉਦਾਂ ਹੀ ਰਹਿੰਦੇ ਹੈ ਅਧਕ ਅਹੰ ਬੁੱਧ ਵਾਧੇ ਕਹਿੰਦੇ ਅੱਗੇ ਨਾਲੋਂ ਹੰਕਾਰੀ ਹੋ ਗਿਆ ਅਸੀਂ ਤੇ ਪਾਠ ਕਰਦੇ ਹਾਂ ਅਸੀਂ ਤੇ ਕਥਾ ਕਰ ਲੈਂਦੇ ਹਾਂ ਕਹਿੰਦੇ ਦੂਜੇ ਨੂੰ ਬੰਦਾ ਨਹੀਂ ਸਮਝਦਾ ਦੂਜੇ ਨੂੰ ਪਾਪੀ ਸਮਝਦਾ ਹੈ ਆਪਣੇ ਆਪ ਨੂੰ ਅੱਡ ਸਮਝਦਾ ਵੱਖਰਾ ਸਮਝਦਾ ਹੈ ਪਿਆਰੇ ਇਨ ਵਿਧ ਮਿਲਣ ਨਾ ਜਾਈ ਕਹਿੰਦੇ ਇਸ ਤਰੀਕੇ ਨਾਲ ਇਹਨਾਂ ਜੁਗਤੀਆਂ ਨਾਲ ਇਹ ਮੈਥਡ ਇਹ ਵਿਧੀ ਨਹੀਂ ਵੀ ਪਰਮਾਤਮਾ ਇੱਦਾਂ ਮਿਲ ਜਾਂਦਾ ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਲੋਕਾਂ ਨੂੰ ਵੇਖਿਆ ਮੈਂ ਕੀ ਇਹ ਕਰਮ ਅਨੇਕਾਂ ਮੈਂ ਵੇਖੇ ਆ ਲੋਕੀ ਇੱਦਾਂ ਦੇ ਅਨੇਕਾਂ ਕੰਮ ਕਰਦੇ ਮੈਂ ਕੀ ਇਹ ਕਰਮ ਅਨੇਕਾਂ ਪਰ ਅਸਾਂ ਡਿਮਾਂਡ ਕੀ ਰੱਖੋ ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਬਵੇਕਾ ਸਾਡੀ ਡਿਮਾਂਡ ਹੈ ਬਵੇਕ ਬਵੇਕ ਦਾ ਅਰਥ ਹੈ ਇੰਟੈਲੀਜੈਂਸ ਬਵੇਕ ਵਿਚਾਰਵਾਨ ਬੁੱਧੀ ਬਵੇਕ ਠੀਕ ਗਲਤ ਪਰਖਣ ਵਾਲੀ ਮਤ ਠੀਕ ਕੀ ਹੈ ਗਲਤ ਕੀ ਹੈ ਬਵੇਕ ਜਿਹੜੀ ਵਿਚਾਰਵਾਨ ਬੁੱਧੀ ਹੁੰਦੀ ਹੈ ਕਿਸੇ ਕਿਸੇ ਕੋਲ ਹੁੰਦੀ ਹੈ। ਸਾਡੇ 'ਚ ਕਈ ਬੰਦੇ ਬੈਠੇ ਆ ਜੋ ਸਟੇਜ 'ਤੇ ਸੁਣਾ ਤਾ ਸੱਤ ਬਚਨ, ਠੀਕ ਹੀ ਲੱਗਦਾ, ਭਾਵੇਂ ਕੋਈ ਗੱਪ ਸੁਣਾ ਦੇਵੇ, ਕੋਈ ਝੂਠ ਸੁਣਾ ਦੇਵੇ, ਕੋਈ ਸਿਰ ਬਿਨਾਂ ਸਿਰ ਪੀਰ ਸਿਰ ਪੈਰ ਦੀ ਗੱਲ ਸੁਣਾ ਦੇਵੇ। ਆਪਣੇ ਵਿੱਚ ਕਈ ਬੰਦੇ ਇੱਦਾਂ ਦੇ, ਵਾਹ ਜੀ ਵਾਹ ਆਹ ਵੀ ਠੀਕ ਹੀ ਹੈ, ਸਭ ਕੁਝ ਠੀਕ ਹੀ ਹੈ। ਇੱਕ ਬੰਦੇ ਦਾ ਦਿਮਾਗ ਹੁੰਦਾ ਜਿਹੜਾ ਸੋਚਦਾ ਵੀ ਇੱਦਾਂ ਕਿਵੇਂ ਹੋ ਗਿਆ, ਆਹ ਕਿਵੇਂ ਹੋ ਗਿਆ, ਉਹ ਵਿਚਾਰਵਾਨ ਬੁੱਧੀ ਹੁੰਦੀ ਹੈ ਕਿਸੇ ਕਿਸੇ ਦੀ। ਕਈ ਸੁੱਤੇ ਪਏ ਹੈ, ਕਿਸੇ ਨੇ ਕਹਿਤਾ $10,000 ਦੀ ਗੱਡੀ ਹੈ, ਠੀਕ ਹੈ ਜੀ ਬਸ ਦੇ ਦਿਓ। ਇੱਕ ਕਹਿੰਦਾ ਐਂ ਕਿਵੇਂ, ਗੱਡੀ ਤਾਂ ਮੈਨੂੰ 6,000 ਦੀ ਲੱਗਦੀ ਹੈ, 10,000 ਦੀ ਮੇਰੇ ਸਿਰ ਮੜੀ ਜਾਂਦਾ, ਟਾਇਰ ਇੰਨੇ ਕੁ ਦੇ ਆ, ਇੰਜਣ ਇਹਦਾ ਗੱਡੀ ਦੇ ਮਾਰਕੀਟ ਆ। ਉਹ ਵਿਚਾਰਨ ਵਾਲਾ ਬੰਦਾ ਇੱਕ ਅੱਖਾਂ ਬੰਦ ਕਰਕੇ ਸੁੱਤਾ ਹੀ ਪਿਆ, ਜਿਵੇਂ 10,000 ਦੀ ਮੜਦੀ 10,000 ਦੀ ਲੈ ਆਇਆ, 50,000 ਦੀ ਕਹਿਤੀ 50,000 ਦੀ ਲੈ ਆਇਆ, ਭਾਵ ਸੋਚਦਾ ਹੀ ਨਹੀਂ, ਵਿਚਾਰਦਾ ਹੀ ਨਹੀਂ, ਕਦੇ ਨਹੀਂ ਸੋਚਦਾ। ਜਿਵੇਂ ਸਾਡੇ ਵਾਲੇ ਕਹਿੰਦੇ 10 ਗੁਣਾ ਫਲ ਇੱਥੇ ਮਿਲੂ, 70 ਗੁਣਾ ਜਾ ਕੇ ਅੱਗੇ ਮਿਲੂ। ਇਹ ਕਹਿੰਦਾ ਠੀਕ ਹੈ ਜੀ, ਚਲੋ $100 ਦਿਓ, 1,000 ਇੱਥੋਂ ਦਾ ਪੱਕਾ ਹੈ ਤੇ 7,000 ਅੱਗੇ ਮਿਲ ਜਾਣਾ। ਜਿਹੜਾ ਬੰਦਾ ਸੋਚਣ ਵਾਲਾ ਦਿਮਾਗ ਚੱਲਦਾ ਜਿਹਦਾ, ਉਹਨੇ ਕਹਿਣਾ ਯਾਰ ਅਗਲਾ ਜਨਮ ਇੱਦਾਂ ਤੇ ਕਦੇ ਹੋਇਆ ਨਹੀਂ ਵੀ ਅਮਾਊਂਟ ਇਹਦੀ ਐਨਕੀ ਦੇ ਦਿਓ ਤੇ ਡਿਲੀਵਰੀ ਅਗਲੇ ਜਨਮ 'ਚ ਮਿਲ ਜੂ, ਇੱਦਾਂ ਤੇ ਕਦੇ ਨਹੀਂ ਹੋਇਆ। 70 ਗੁਣਾ ਅੱਗੇ ਜਾ ਕੇ ਕਿੱਦਾਂ ਮਿਲਣਾ ਹੈ, ਉਹ ਕਿਵੇਂ ਸਿਸਟਮ ਹੁੰਦਾ ਹੈ। ਇੱਕ ਬੰਦਾ ਵਿਚਾਰਦਾ ਹੈ, ਇੱਕ ਬੰਦੇ ਕੋਲ ਵਿਚਾਰਵਾਨ ਬੁੱਧੀ ਨਹੀਂ। ਪਰ ਜਿਹੜਾ ਬੰਦਾ ਲੁੱਟਿਆ ਕੌਣ ਜਾਏਗਾ ਭਲਾ, ਜਿਹੜਾ ਬੰਦੇ ਕੋਲ ਵਿਚਾਰਵਾਨ ਬੁੱਧੀ ਨਹੀਂ। ਫਸਣਾ ਕਿੰਨੇ ਆ, ਲੁੱਟਿਆ ਕਿੰਨੇ ਜਾਣਾ, ਘਾਣ ਕਿਹਦਾ ਹੋਏਗਾ, ਧੋਖਾ ਕਿਹਦੇ ਨਾਲ ਹੋਏਗਾ, ਸ਼ੋਸ਼ਣ ਕਿਹਦਾ ਹੋਏਗਾ। ਜਿਸ ਬੰਦੇ ਕੋਲ ਵਿਚਾਰਵਾਨ ਬੁੱਧੀ ਨਹੀਂ ਹੁੰਦੀ, ਸ਼ੋਸ਼ਣ ਉਸ ਬੰਦੇ ਦਾ ਹੁੰਦਾ। ਹਰ ਫੀਲਡ ਵਿੱਚ ਸ਼ੋਸ਼ਣ ਹੁੰਦਾ। ਤੁਹਾਡੇ 'ਚ ਕਈ ਬੰਦੇ ਇੱਦਾਂ ਦੇ ਆ ਜਿਹੜੇ 15 ਲੱਖ 'ਚ ਆਏ ਹੈ, ਅਤੇ ਕਈ ਨਾਲ ਵਾਲੇ ਇੱਕ 15 'ਚ ਆਇਆ, ਇੱਕ 40 ਲੱਖ ਲਾ ਕੇ ਆਇਆ। ਕੰਮ ਸੇਮ ਹੀ ਸੀ, ਫੀਲਡ ਸੇਮ ਹੀ ਸੀ। ਜਿਵੇਂ ਆਪਾਂ ਕਈ ਵਾਰੀ ਕਰਦੇ ਹੁੰਦੇ ਨਾ ਵੀ ਏਜੰਟ ਅਤੇ ਕਰੰਟ ਦਾ ਮਾਰਿਆ ਬੰਦਾ ਮਸਾਂ ਹੀ ਬਚਦਾ, ਦਾਲ ਲੱਗ ਗਿਆ ਅਗਲਾ 25 ਲੱਖ ਲੈ ਲੈਂਦਾ, ਅਤੇ ਕਈਆਂ ਤੋਂ 50-50 ਲੱਖ 'ਚ ਕਢਾਈ ਜਾਂਦੇ ਆ। ਅਮਰੀਕਾ ਵੇਖਦੇ ਹੀ ਆ ਬੰਦੇ, ਭਾਵ ਕਿ ਦਿਮਾਗ ਕੰਮ ਹੀ ਨਹੀਂ ਕਰਦਾ, ਸੁੱਤਾ ਪਿਆ। ਪਰ ਜਦੋਂ ਤੁਹਾਡਾ ਦਿਮਾਗ ਚੱਲਦਾ ਹੈ, ਉਹਨੂੰ ਕਹਿੰਦੇ ਹੈ ਐਕਟਿਵ ਹੋ ਗਿਆ, ਚੱਲ ਪਿਆ, ਉਹਨੂੰ ਕਹਿੰਦੇ ਵਿਚਾਰਵਾਨ ਬੁੱਧੀ, ਉਹਨੂੰ ਕਹਿੰਦੇ ਇੰਟੈਲੀਜੈਂਸ, ਉਹਨੂੰ ਕਹਿੰਦੇ ਵਿਵੇਕ, ਉਹਨੂੰ ਕਹਿੰਦੇ ਤੇਰੀ ਕੋਮਨ ਸੈਂਸ, ਤੇਰਾ ਦਿਮਾਗ ਚੱਲ ਪਵੇ, ਗਲਤ ਤੇ ਠੀਕ ਨੂੰ ਪਰਖ ਸਕੀਏ, ਸਾਡਾ ਦਿਮਾਗ ਚੱਲੇ। ਤਾਂ ਕਰਕੇ ਅਸੀਂ ਜਿਹੜੀ ਡਿਮਾਂਡ ਕਰਨੀ ਹੈ, ਜਿਹੜਾ ਜੋ ਮੰਗਣਾ ਹੈ, ਉਹ ਹੈ ਵਿਵੇਕ, ਉਹ ਹੈ ਵਿਚਾਰਵਾਨ। ਮੇਰਾ ਦਿਮਾਗ ਸੋਚਣ ਵਾਲਾ ਹੋਵੇ, ਮੈਂ ਸੁੱਤਾ ਨਾ ਰਵਾਂ, ਮੇਰਾ ਦਿਮਾਗ ਚੱਲੇ, ਮੈਂ ਹਰ ਗੱਲ ਨੂੰ ਵਿਚਾਰਾਂ। ਤਾਂ ਕਰਕੇ ਵਿਵੇਕ ਮੰਗੋ, ਸਮਝ। ਬਾਕੀ ਤਾਂ ਸਾਰਾ ਕੁਛ ਬੜੀ ਦੁਨੀਆ ਕਰਦੀ। ਮੈਂ ਫਿਰ ਅਰਜ਼ ਕਰਦਾ, ਪਾਠ ਪੜ੍ਹੇ ਬੜਿਆਂ ਨੇ ਹੈ, ਪਾਠ ਪੜ੍ਹਿਓ, ਤੇ ਗ੍ਰੰਥਾਂ ਦੇ ਅਰਥ ਬੜੇ ਲੋਕਾਂ ਨੂੰ ਆਉਂਦੇ ਆ। ਸਾਡੇ ਧਰਮ ਦੇ ਵਿੱਚ ਜੇ ਜ਼ਿਆਦਾ ਨਹੀਂ ਤੇ 1,00,000 ਕੁ ਬੰਦਾ ਇੱਦਾਂ ਦਾ ਹੋਣਾ ਹੈ ਜਿਹਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਆਉਂਦੇ ਆ। 2.5 ਕਰੋੜ ਸਿੱਖਾਂ 'ਚੋਂ ਅਰਥ ਪੜ੍ਹੇ ਹੈ ਜਿਨ੍ਹਾਂ ਨੇ, 5-4 ਹਜ਼ਾਰ ਤੇ ਇੱਦਾਂ ਦਾ ਹੋਏਗਾ ਹੀ ਨਾ ਜਿਨ੍ਹਾਂ ਨੂੰ ਸਾਰਾ ਪਤਾ ਹੈ। ਪਰ ਕਹਿੰਦੇ ਜਿੰਨਾ ਚਿਰ ਆਪਣੀ ਜ਼ਿੰਦਗੀ 'ਚ ਲਾਗੂ ਨਾ ਕੀਤਾ ਕੋਈ ਅਰਥ ਨਹੀਂ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰਪ੍ਰਸਾਦੀ। ਕਮਾ ਕੇ ਵੇਖਣਾ, ਪ੍ਰੈਕਟੀਕਲ ਕਰਕੇ ਵੇਖਣਾ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਵੇਖਣਾ, ਫਿਰ ਵੇਖਿਓ ਜ਼ਿੰਦਗੀ ਜਿਉਣ ਦਾ ਸਵਾਦ ਕਿਵੇਂ ਆਉਂਦਾ। ਜ਼ਿੰਦਗੀ ਜਿਉਣ ਦਾ ਨਜ਼ਾਰਾ ਆ ਜਾਂਦਾ, ਭਟਕਣਾ ਮੁੱਕ ਜਾਂਦੀ ਹੈ, ਆਪਣੇ ਆਪ ਹੀ ਰਿਲੈਕਸ ਹੋਣ ਲੱਗ ਜਾਂਦੇ ਆ ਜਦੋਂ ਅਸੀਂ ਆਪਣੇ ਫਰਜ਼ ਨਿਭਾਉਣ ਲੱਗ ਪਏ ਨੇ। ਲੋ ਆਹ ਵੀ ਸ਼ਬਦ ਸੁਣਦੇ, ਪਾਠ ਪੜ੍ਹਿਓ ਯਾਰ ਵੇਦ ਵਿਚਾਰਿਓ, ਨਿਵਲ ਭੁਵੰਗਮ ਸਾਧੇ, ਅੱਗੇ ਪੰਚ ਜਨਾ ਸਿਓ ਸੰਗ ਦਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ ਪਿਆਰੇ, ਇਨ ਵੇਦ ਮਿਲਣ
ਪਿਆਰੇ ਪਿਆਰੇ ਇਨ ਵੇਦ ਮਿਲਣ ਨਾ ਜਾਈ, ਮੈਂ ਕੀ ਕਰਮ ਅਨੇਕਾਂ, ਹਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ।
ਵਿਵੇਕ ਮੰਗਦਾ ਮੈਂ, ਅਕਲ ਮੰਗਦਾ, ਪਰ ਮਾਫ ਕਰਨਾ ਬਹੁਤੇ ਸਿੱਖ ਤੇ ਅਕਲ ਦੇ ਵੈਰੀ ਹੈ। ਅਕਲ ਦੀ ਗੱਲ ਕਰ ਲਓਗੇ ਅਗਲੇ ਗਲ ਪੈ ਜਾਣਗੇ, ਦਿਮਾਗ ਚਲਾਓ, ਅੱਖਾਂ ਖੋਲੋ, ਲੁੱਟਣ ਵਾਲੇ ਬਥੇਰੇ ਐ ਤੇ ਅਗਲੇ ਗਲ ਪੈਣਗੇ ਤੁਹਾਡੇ। ਅਕਲ ਦੀ ਗੱਲ ਜਿਹੜਾ ਬੰਦਾ ਕਰੇਗਾ, ਸਭ ਤੋਂ ਵੱਧ ਵੈਰ ਹੈ ਸਾਡਾ ਉਹਨਾਂ ਨਾਲ। ਸਮਝ ਦੀ ਗੱਲ ਕਰੇਗਾ ਜਿਹੜਾ, ਉਸੇ ਵੇਲੇ ਰੌਲਾ ਪਾ ਲਾਂਗਾ। ਪਰ ਸਾਡੇ ਗੁਰੂ ਸਾਹਿਬ ਨੇ ਕਿਹਾ ਅਕਲ ਸਮਝ ਵਿਵੇਕ ਇਹ ਮੰਗੋ, ਤੇ ਜਿਹੜੇ ਬੰਦੇ ਵਿਚਾਰਵਾਨ ਹੋਣਾ ਚਾਹੁੰਦੇ ਐ ਜ਼ਰੂਰ ਹੋ ਜਾਣਗੇ। ਜਿਹੜੇ ਸਮਝਣਾ ਚਾਹੁੰਦੇ ਆ ਸਮਝ ਉਹਨਾਂ ਨੂੰ ਹੀ ਆਉਣੀ ਹੈ। ਜਿਹੜੇ ਬਦਲਣਾ ਨਹੀਂ ਚਾਹੁੰਦੇ ਉਹ ਨਹੀਂ ਬਦਲ ਸਕਦੇ, ਸਮਝਣਗੇ ਉਹ ਜਿਹੜੇ ਸਮਝਣਾ ਚਾਹੁੰਦੇ ਹੈ। ਅਕਲ ਉਹਨਾਂ ਨੂੰ ਆਏਗੀ ਜਿਹੜੀ ਅਕਲ ਨੂੰ ਆਪਣੀ ਜ਼ਿੰਦਗੀ 'ਚ ਆਉਣ ਦੇਣਗੇ। ਓਪਨ ਮਾਈਂਡ ਹੋਣਗੇ ਜਿਹੜੇ, ਜਿਹੜੇ ਕੁਝ ਬਦਲਣਾ ਚਾਹੁੰਦੇ ਹੈ। ਨਹੀਂ ਤਾਂ ਇੱਕ ਕਬੀਰ ਜੀ ਦਾ ਵਚਨ ਹੈ, ਕਹਾਂ ਸਵਾਨ ਕੋ ਸਿਮਰਤ ਸੁਣਾਏ। ਕਹਿੰਦੇ ਕੁੱਤੇ ਨੂੰ ਸਿਮਰਤੀਆਂ ਸੁਣਾਓਗੇ ਉਹਨੇ ਕਿਹੜਾ ਬਦਲ ਜਾਣਾ, ਉਹ ਬਦਲਣਾ ਚਾਹੁੰਦਾ ਹੀ ਨਹੀਂ। ਕਈ ਬੰਦੇ ਪਸ਼ੂ ਬਿਰਤੀ ਹੁੰਦੇ ਆ, ਉਹਨਾਂ ਨੂੰ ਤੁਸੀਂ ਜਿੰਨੇ ਮਰਜ਼ੀ ਧਾਰਮਿਕ ਗ੍ਰੰਥ ਸੁਣਾਈ ਜਾਓ, ਉਹਨਾਂ ਨੂੰ ਕੋਈ ਮਤਲਬ ਹੀ ਨਹੀਂ। ਉਹ ਉਦਾਂ ਦੇ ਹੀ ਰਹਿੰਦੇ ਆ ਜਿੱਦਾਂ ਦੇ ਹੈ ਹੈ। ਉਹ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ। ਕਿਸੇ ਨੂੰ ਬਦਲਿਆ ਨਹੀਂ ਜਾ ਸਕਦਾ, ਆਪਣੇ ਆਪ ਨੂੰ ਆਪ ਬਦਲਣਾ ਪੈਂਦਾ। ਕਿਸੇ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ, ਆਪਣੇ ਆਪ ਨੂੰ ਚੇਂਜ ਕਰੀਦਾ, ਆਪਣੇ ਆਪ ਨੂੰ ਬਦਲੀਦਾ। ਆ ਸ਼ਬਦ ਕਬੀਰ ਜੀ ਦਾ ਵੀ ਚਲੋ ਇੱਕ ਵਾਰ ਇਹ ਪਹਿਲਾਂ ਸੁਣ ਲੈਂਦੇ ਹਾਂ। ਕਹਾਂ ਸਵਾਨ ਕੋ ਸਿਮਰਤ ਸੁਣਾਏ। ਕਹਿੰਦੇ ਕਿੱਥੇ, ਕਹਿੰਦੇ ਤੁਸੀਂ ਕੁੱਤਿਆਂ ਨੂੰ ਜੇ ਬੰਦਾ ਕਵੇ ਵੀ ਕੁੱਤੇ ਨੂੰ ਮੈਂ ਗਿਆਨ ਸੁਣਾਵਾਂ, ਸਿਮਰਤੀਆਂ ਦਾ ਧਾਰਮਿਕ ਗ੍ਰੰਥਾਂ ਦਾ ਗਿਆਨ ਦਿਆਂ, ਕਹਿੰਦੇ ਉਹ ਤਾਂ ਪਸ਼ੂ ਹੈ, ਪਸ਼ੂ ਨੇ ਥੋੜ੍ਹਾ ਬਦਲ ਜਾਣਾ। ਬਦਲੇਗਾ ਉਹ ਜਿਹੜਾ ਬਦਲਣਾ ਚਾਹੁੰਦਾ। ਮੈਂ ਤੁਹਾਨੂੰ ਸਾਰਿਆਂ ਨੂੰ ਕਹੀ ਜਾਂਦਾ, ਜਿਮ ਕਰਿਆ ਕਰੋ, ਐਕਸਰਸਾਈਜ਼ ਕਰਿਆ ਕਰੋ। ਮੇਰੇ ਕਹਿਣ ਦਾ ਕੀ ਹੈ, ਕਰਨਗੇ ਉਹ ਜਿਹੜੇ ਕਰਨਾ ਚਾਹੁੰਦੇ ਹੈ। ਕਹਿਣ ਨਾਲ ਬਦਲ ਜਾਂਦਾ। ਸਾਡੀਆਂ ਬੀਬੀਆਂ, ਸਾਡੀਆਂ ਮਾਵਾਂ, ਸਾਡੇ ਬੱਚੇ ਉਹਦੇ ਬਚਪਨ ਤੋਂ ਹੀ ਕਹਿੰਦੇ ਮੇਰਾ ਪੁੱਤ ਡਾਕਟਰ ਬਣੂ, ਮੇਰਾ ਪੁੱਤ ਡਾਕਟਰ ਬਣੂ, ਤੇ ਬਣਦਾ ਉਹ ਹੈ ਜਿਹੜਾ ਬਣਨਾ। ਜੇ ਮਾਪਿਆਂ ਦੇ ਕਹਿਣ ਨਾਲ ਬਣਦੇ ਮਰੀਜ਼ ਰਹਿੰਦੇ ਹੀ ਕੋਈ ਨਾ, ਹਰੇਕ ਹੀ ਡਾਕਟਰ ਹੁੰਦਾ। ਹਰ ਬੰਦਾ ਕਹਿੰਦਾ ਮੇਰਾ ਬੱਚਾ ਡਾਕਟਰ ਬਣੇ। ਨਿੱਕੇ ਨਿੱਕੇ ਬੱਚੇ ਜਿੰਨੇ ਨਿਆਣੇ ਹੈ, ਮੇਰਾ ਪੁੱਤ ਡਾਕਟਰ ਬਣੇਗਾ, ਮੇਰਾ ਪੁੱਤ ਪਾਇਲਟ ਬਣੇਗਾ, ਮੇਰਾ ਪੁੱਤ ਏਦੂ ਥੱਲੇ ਤੇ ਅਸੀਂ ਗੱਲ ਹੀ ਨਹੀਂ ਕਰਦੇ। ਅਗਲਾ ਵਕੀਲ ਬਣੇ, ਡਾਕਟਰ ਬਣੇ, ਪਾਇਲਟ ਬਣੇ, ਪਰ ਬਣਦੇ ਉਹ ਨੇ ਜਿਹੜੇ ਜਿਹੜੇ ਬਣਨਾ ਚਾਹੁੰਦੇ ਸੀ। ਸਾਰੇ ਨਹੀਂ ਬਣ ਸਕਦੇ। ਵਿਦੇਸ਼ਾਂ 'ਚ ਵੀਰੋ ਉਹ ਆਏ ਹੋ ਜਿਹੜੇ ਆਉਣਾ ਚਾਹੁੰਦੇ ਸੀ, ਸਾਰੇ ਨਹੀਂ। ਜਿਹੜਾ ਬੰਦਾ ਅੜੀ ਕਰ ਲੈਂਦਾ ਵੀ ਹਾਂ ਮੈਂ ਕਰਨਾ ਹੈ, ਉਹੀ ਕਰਦਾ, ਤੇ ਕਹਿੰਦਾ ਹੀ ਨਹੀਂ, ਕਰਕੇ ਵੀ ਵਿਖਾਉਂਦਾ। ਫਿਰ ਮਿਹਨਤ ਕਰਨੀ ਹੈ। ਬੰਦਾ ਇਹ ਸੋਚੀ ਜਾਏ ਵੀ ਮੈਂ ਕੈਨੇਡਾ ਜਾ ਕੇ ਹਟੂ, ਜਾ ਕੇ ਹਟੂ, ਐਂ ਨਹੀਂ। ਉਹਨੂੰ ਪਤਾ ਪ੍ਰੋਪਰ ਵੇ ਫੋਲੋ ਕਰਨਾ ਪੈਣਾ, ਪ੍ਰੋਪਰ ਰਸਤਾ ਕੀ ਹੈ ਜਾਣ ਦਾ। ਅਗਲਾ ਕਹਿੰਦਾ ਆਹ ਰਿਕੁਆਇਰਮੈਂਟਸ ਨੇ, ਆਹ ਸ਼ਰਤਾਂ ਨੇ, ਕੰਟਰੀ ਦੀਆਂ ਆਹ ਸ਼ਰਤਾਂ, ਅੰਬੈਸੀ ਦੀਆਂ ਆਹ ਸ਼ਰਤਾਂ, ਮੈਂ ਸ਼ਰਤਾਂ ਪੂਰੀਆਂ ਕਰਾਂਗਾ ਤੇ ਜ਼ਰੂਰ ਜਾਵਾਂਗਾ। ਪ੍ਰੋਪਰ ਵੇ ਹੈ ਜਿਹੜਾ, ਕਰਕੇ ਵਿਖਾਊ ਮੈਂ। ਤੇ ਉਹ ਬੰਦੇ ਕਰ ਸਕ ਉਹ ਕਰਦੇ ਆ ਜਿਹੜੇ ਕਰਨਾ ਚਾਹੁੰਦੇ ਆ, ਉਹ ਬਦਲਦੇ ਆ ਜਿਹੜੇ ਬਦਲਣਾ ਚਾਹੁੰਦੇ ਆ। ਅਕਲ ਉਹਨਾਂ ਨੂੰ ਆਉਂਦੀ ਹੈ ਜਿਹੜੇ ਅਕਲ ਆਪਣੀ ਜ਼ਿੰਦਗੀ ਵਿੱਚ ਲੈਣਾ ਚਾਹੁੰਦੇ ਆ। ਜਿਹੜਾ ਬੰਦਾ ਕਹਿੰਦਾ ਬੰਦ ਦਿਮਾਗ, ਅੱਖਾਂ ਬੰਦ ਕਰਕੇ ਮੱਥਾ ਟੇਕੋ, ਪ੍ਰਸ਼ਾਦ ਲਓ, ਰੁਮਾਲਾ ਚੜਾਓ, ਘਰ ਨੂੰ ਜਾਓ, ਅਸੀਂ ਕੀ ਲੈਣਾ, ਬਾਕੀ ਸਾਨੂੰ ਕੀ ਲੱਗੇ, ਕਿਹੜੀ ਕਥਾ, ਕਿਹੜੀ ਬਾਣੀ, ਸਾਡਾ ਕੋਈ ਮਤਲਬ ਨਹੀਂ। ਨਹੀਂ ਪਿਆਰਿਓ, ਜਿਹੜੇ ਬੰਦੇ ਕਹਿੰਦੇ ਨਹੀਂ ਅਕਲ ਲੈਣੀ ਹੈ, ਗੁਰੂ ਸਾਹਿਬ ਤੋਂ ਅਕਲ ਲੈਣੀ, ਆ ਸ਼ਬਦ ਵਿੱਚ ਲਿਖਿਆ ਕੀ ਹੈ, ਇਹਦਾ ਅਰਥ ਕੀ ਬਣੂ, ਇਹਦਾ ਮੀਨਿੰਗ ਕੀ ਬਣੂ, ਉਹਨਾਂ ਦੀ ਜ਼ਿੰਦਗੀ ਬਦਲਦੀ ਹੈ। ਤੇ ਕਬੀਰ ਜੀ ਦਾ ਵਚਨ ਸੁਣਿਓ ਜ਼ਰਾ ਇੱਕ ਵਾਰ। ਹਾਂਜੀ।
ਕਹਾਂ ਸੁਆਨ ਕਉ ਸਿਮਰਤ ਸੁਣਾਏ, ਕਹਾਂ ਸਾਕਤ ਪੈ ਹਰ ਗੁਣ ਗਾਏ।
ਸਾਕਤ ਹਰ ਗੁਣ ਕਿੱਥੇ, ਸਾਕਤ ਹਰੀ ਨੂੰ, ਕੁਦਰਤੀ ਨਿਜਮਾਂ ਨੂੰ ਕਿੱਥੇ ਸਮਝਦਾ। ਕਹਿੰਦੇ ਜਿਹੜਾ ਜਾਣਨਾ ਹੀ ਨਹੀਂ ਚਾਹੁੰਦਾ। ਅੱਗੇ
ਰਾਮ 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 ਰਮੇ ਰਮ ਰਹੀਏ, ਸਾਕਤ ਸਿਓ ਭੂਲ ਨਹੀਂ ਕਹੀਏ।
ਕਹਿੰਦੇ ਰਮੇ ਹੋਏ ਦੇ ਵਿੱਚ ਰਮਿਆ ਰਿਹਾ ਕਰ। ਆ ਜਿਹੜਾ ਰਮਿਆ ਹੋਇਆ ਆਲੇ ਦੁਆਲੇ ਕੁਦਰਤ ਦੇ ਰੂਪ ਵਿੱਚ ਫੈਲਿਆ ਹੋਇਆ, ਕੁਦਰਤ ਦੇ ਵਿੱਚ ਇੱਕ ਨਿਯਮ ਹੈ, ਇੱਕ ਲੋ ਹੈ, ਇੱਕ ਨਿਯਮ ਐਕਟ ਬਣਿਆ, ਨੈਚੁਰਲ ਐਕਟ, ਉਹਨੂੰ ਸਮਝ ਕੇ ਵੇਖੋ, ਸਵਾਦ ਜਿਹਾ ਆਏਗਾ। ਕਹਿੰਦੇ ਰਮੇ ਦੇ ਵਿੱਚ ਆਪ ਰਮਿਆ ਰਹੇ, ਜਿਹੜਾ ਨਹੀਂ ਸਮਝਣਾ ਚਾਹੁੰਦਾ ਉਹਨੂੰ ਤੇ ਭੁੱਲ ਕੇ ਵੀ ਨਾ ਸਮਝਾਈ, ਕਿਉਂਕਿ ਉਹਨੇ ਸਮਝਣਾ ਹੀ ਨਹੀਂ, ਭੁੱਲ ਕੇ ਵੀ ਨਾ ਦੱਸ ਉਹਨੂੰ, ਉਹ ਸਮਝਣਾ ਚਾਹੁੰਦਾ ਹੀ ਨਹੀਂ। ਰਮੇ ਦੇ ਵਿੱਚ ਆਪ ਰਮ, ਰਮੇ 'ਚ ਰਮਣਾ ਕੀ ਹੋਇਆ, ਨਿਯਮ ਤੇ ਵੇਖੋ ਨਾ। ਆਪਾਂ ਮੈਂ ਮੋਂਟਰੀਅਲ ਵੀ ਗੱਲ ਕੀਤੀ ਸੀ, ਔਰਤਾਂ 'ਚ ਮਰਦ ਨੇ ਤੇ ਮਰਦਾਂ 'ਚ ਔਰਤ ਨੇ, ਨਾਰੀ ਤੇਜੋ ਪੁਰਖ ਕਰਾਵੈ, ਪੁਰਖਨ ਤੇਜੋ ਨਾਰੀ। ਪੁੱਤ ਦੇ ਪੁੱਤ 'ਤੇ ਹੱਥ ਲਾ ਕੇ ਕਹਿੰਦਾ ਨਾਰੀ ਤੇ ਜੋ ਪੁਰਖ ਕਰਾਵੇ, ਨਾਰੀ ਤੋਂ ਮਾਂ ਨੂੰ ਕਿਹਾ ਮੈਂ ਪਹਿਲਾਂ, ਨਾਰੀ ਤੋਂ ਮਾਂ ਤੋਂ ਪੁੱਤ ਬਣਾ ਦਿੱਤਾ, ਪੁਰਖ ਬਣਾ ਦਿੱਤਾ, ਤੇ ਪੁਰਖ ਤੋਂ ਨਾਰੀ, ਪਿਓ ਤੋਂ ਧੀ, ਤੇ ਧੀ ਤੋਂ ਮਾਂ ਤੋਂ ਪੁੱਤ। ਔਰਤਾਂ ਚ ਮਰਦ ਪਏ ਨੇ ਤੇ ਮਰਦਾਂ ਵਿੱਚ ਔਰਤਾਂ ਪਈਆਂ ਨੇ, ਨਾਰੀ ਤੇ ਪੁਰਖ ਇਕੱਠੇ ਹੈ। ਤੇ ਨੈਚੁਰਲ ਐਕਟ ਵੇਖੋ ਕਿੱਦਾਂ ਦਾ, ਸਿਸਟਮ ਵੇਖੋ ਕਿੱਦਾਂ ਦਾ, ਕਿਉਂਕਿ ਜਿਹੜੀ ਧੀ ਆਈ ਹੈ ਉਹ ਪੁਰਖ ਤੋਂ ਪਿਓ ਤੋਂ ਆਈ ਹੈ, ਤੇ ਜਿਹੜਾ ਪੁੱਤ ਆਇਆ ਉਹ ਮਾਂ ਤੋਂ ਆਇਆ। ਮਤਲਬ ਔਰਤਾਂ ਚ ਮਰਦ ਪਏ ਆ ਤੇ ਮਰਦਾਂ ਵਿੱਚ ਔਰਤਾਂ ਪਈਆਂ, ਇਹ ਨੈਚੁਰਲ ਸਿਸਟਮ ਹੈ, ਇਹ ਕੁਦਰਤੀ ਕਾਨੂੰਨ ਹੈ, ਨਿਯਮ ਹੈ। ਤੇ ਇਹਨੂੰ ਵੇਖ ਕੇ ਸਵਾਦ ਲਿਆ ਕਰ, ਕਿਵੇਂ ਬੰਦਾ ਵੱਧ ਰਿਹਾ, ਕਿਵੇਂ ਜਵਾਨ ਹੁੰਦਾ, ਕਿਵੇਂ ਬੁੱਢਾ ਹੁੰਦਾ ਹੈ, ਆ ਕਿਵੇਂ ਆਟੋਮੈਟਿਕ ਧਰਤੀਆਂ ਘੁੰਮ ਰਹੀਆਂ, ਕਿਵੇਂ ਸੂਰਜ ਦੇ ਆਲੇ ਦੁਆਲੇ, ਕਿਵੇਂ ਗਲੈਕਸੀਆਂ, ਸਾਰਾ ਕੁਛ ਵੇਖ ਜਰਾ, ਇੱਕ ਇੱਕ ਚੀਜ਼ ਨੂੰ ਨਿਗਾਹ ਮਾਰੋ, ਇੱਕ ਇੱਕ ਚੀਜ਼ ਵੱਲ ਵੇਖੋ। ਤੇ ਕਹਿੰਦੇ ਰਮੇ ਦੇ ਵਿੱਚ ਆਪ ਰਮ ਜਿਆ ਕਰ, ਬਾਕੀ ਨੂੰ ਸਮਝਾਉਣ ਦੀ ਲੋੜ ਨਹੀਂ, ਸਾਰੇ ਇਹਦੇ ਇੰਟਰਸਟਿਡ ਨਹੀਂ ਹੁੰਦੇ, ਸਾਰਿਆਂ ਨੂੰ ਇੱਦਾਂ ਦਾ ਸ਼ੌਂਕ ਨਹੀਂ ਹੁੰਦਾ, ਹਰ ਬੰਦਾ ਥੋੜ੍ਹਾ ਇਸ ਪਾਸੇ ਤੁਰਨ ਵਾਲਾ। ਦੁਬਾਰਾ ਪੰਗਤੀ ਪੜਿਓ,
ਰਾਮ 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 ਰਮੇ ਰਮ ਰਹੀ ਹੈ, ਸਾਕਤ ਸਿਓ ਭੂਲ ਨਹੀਂ ਕਹੀ ਹੈ।
ਕਹਿੰਦੇ ਜਿਹੜਾ ਸਾਕਤ ਹੈ, ਸਾਕਤ ਜਿਹੜਾ ਨਹੀਂ ਸਮਝਣਾ ਚਾਹੁੰਦਾ, ਜਿਹਦਾ ਇੰਟਰਸਟ ਨਹੀਂ, ਜਿਹਦਾ ਸ਼ੌਂਕ ਨਹੀਂ, ਉਹਨੂੰ ਤੇ ਭੁੱਲ ਕੇ ਵੀ ਨਾ ਕਹੇ, ਉਹਨੇ ਨਹੀਂ ਸਮਝਣਾ। ਹੁਣ ਕਈ ਵਾਰੀ ਆਪਾਂ ਕਹਿੰਦੇ ਹਾਂ ਬੜੀ ਵਧੀਆ ਮੂਵੀ ਆਈ, ਬੜੀ ਵਧੀਆ ਇੱਕ ਗਾਣਾ ਆਇਆ, ਬੜਾ ਵਧੀਆ ਇੱਕ ਸ਼ੋਅ ਵੇਖਿਆ, ਇੱਦਾਂ ਖੇਡਾਂ ਵੇਖੀਆਂ, ਪਰ ਜਦੋਂ ਤੁਸੀਂ ਆ ਕੁਦਰਤ ਦੀਆਂ ਖੇਡਾਂ ਵੇਖਦੇ ਹੋ, ਇਹਦੇ ਨਾਲੋਂ ਵਧੀਆ ਖੇਡ ਕਿਹੜੀ ਵੇਖਾਂਗੇ? ਮਾੜਾ ਜਿਹਾ ਜੇ ਧਿਆਨ ਲੈ ਕੇ ਜਾਈਏ, ਮਾੜਾ ਜਿਹਾ ਇੰਟਰਸਟ ਪੈਦਾ ਕਰੋ, ਇੱਕ ਇੱਕ ਚੀਜ਼ ਨੂੰ ਜਰਾ ਕੁ ਵੇਖੋ ਤੇ ਸਹੀ, ਬੜਾ ਸਵਾਦ ਆਏਗਾ ਵੀ ਕਿਵੇਂ ਚੱਲ ਰਿਹਾ ਸਾਰਾ ਕੁਛ। ਇਸ ਸਿਸਟਮ ਨੂੰ ਵੇਖ ਵੇਖ ਕੇ ਆਪਣੇ ਆਪ ਵਿਸਮਾਦ ਹੋ ਜਾਣਗੇ।
ਮਨ ਬਿਲਾਸ ਪਏ ਸਾਹਿਬ ਕੇ, ਅਚਰਜ ਦੇਖ ਬੜਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ।
ਕਹਿੰਦੇ ਸਿਮਰ ਸਿਮਰ ਕੇ ਆਨੰਦ ਲੈ, ਮਨ ਖੁਸ਼ ਹੋ ਜਾਂਦਾ, ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ। ਆ ਅਚਰਜ ਖੇਡ, ਬੇਅੰਤ ਖੇਡ, ਕਿਵੇਂ ਚੱਲ ਰਿਹਾ ਸਾਰਾ ਕੁਛ, ਇਹਨੂੰ ਵੇਖ ਵੇਖ ਕੇ ਨਜ਼ਾਰਾ ਆਉਂਦਾ। ਤਾਂ ਕਰਕੇ ਇਹਦਾ ਸਵਾਦ ਲੈ, ਜਿਹੜਾ ਨਹੀਂ ਸਮਝਣਾ ਚਾਹੁੰਦਾ ਰਹਿਣ ਦੇ। ਸਾਕਤ ਸਿਉਂ ਭੂਲ ਮਤ ਕਹੀ ਹੈ, ਕਹਿੰਦੇ ਭੁੱਲ ਕੇ ਵੀ ਨਾ ਕਹੇ, ਅਗਲਾ ਜਾਣਨਾ ਹੀ ਨਹੀਂ ਚਾਹੁੰਦਾ, ਅਗਲਾ ਸਮਝਣਾ ਹੀ ਨਹੀਂ ਚਾਹੁੰਦਾ। ਜਿਹੜੇ ਗੱਪ ਕਹਾਣੀਆਂ ਦੇ ਗਾਹਕ ਹੋ ਜਾਣ, ਉਹਨਾਂ ਨੂੰ ਗੁਰਬਾਣੀ ਦੇ ਅਰਥ ਕਿੱਥੇ ਚੰਗੇ ਲੱਗਦੇ ਆ, ਗੱਪਾਂ ਸੁਣਨ ਦਾ ਸੁਭਾਅ ਬਣ ਜਾਂਦਾ ਜਿਹਨਾਂ ਨੂੰ, ਉਹਨਾਂ ਨੂੰ ਕਿੱਥੇ ਚੰਗਾ ਲੱਗਣਾ, ਕੰਨ ਰਸ ਪੈ ਗਿਆ, ਚਸਕਾ ਪੈ ਗਿਆ, ਉਹ ਕਿੱਥੇ ਚੰਗਾ ਲੱਗਣਾ ਪਿਆਰਿਓ। ਇਸ ਕਰਕੇ ਲੋ ਅੱਗੇ,
ਕਊਆ ਕਹਾ ਕਪੂਰ ਚਰਾਏ, ਕਹਿ ਬਿਸੀਅਰ ਕਉ ਦੂਧ ਪਿਆਏ।
ਕਹਿੰਦੇ ਕਾਂ ਨੂੰ ਕਪੂਰ ਕਿੱਥੇ ਚੰਗਾ ਲੱਗਦਾ ਹੈ, ਕਾਂ ਨੂੰ ਤੇ ਗੰਦਗੀ ਚੰਗੀ ਲੱਗਦੀ ਹੈ, ਗੰਦਗੀ ਚ ਚੁੰਝਾ ਮਾਰੇਗਾ ਉਹਨੂੰ ਕਪੂਰ ਚੰਗਾ ਲੱਗਦਾ ਕਿਤੇ। ਦੁਬਾਰਾ ਗਾਇਓ,
ਕਊਆ ਕਹਾ ਕਪੂਰ ਚਰਾਏ, ਕਹਿ ਬਿਸੀਅਰ ਕਉ ਦੂਧ ਪਿਆਏ।
ਸੱਪ ਕਹਿੰਦੇ ਦੁੱਧ ਪੀ ਕੇ ਵੀ ਡਾਂਗੀ ਮਾਰਦਾ, ਉਹ ਨਹੀਂ ਬਦਲਦਾ, ਸੱਪ ਨੂੰ ਦੁੱਧ ਨਹੀਂ ਚੰਗਾ ਲੱਗਦਾ। ਤਾਂ ਕਰਕੇ ਚੇਂਜ ਨਹੀਂ ਹੋ ਜਾਣਾ, ਉਹਨੇ ਬਦਲ ਨਹੀਂ ਜਾਣਾ ਭਾਈ, ਨਾ ਸੱਪ ਬਦਲੇ, ਨਾ ਕਾਂ ਬਦਲੇ, ਨਾ ਕੋਈ ਕਹਿੰਦੇ ਕੁੱਕਰ ਹੋਏਗਾ, ਕੁੱਤਾ ਹੋਏਗਾ, ਉਹਨੇ ਵੀ ਨਹੀਂ ਬਦਲ ਜਾਣਾ, ਉਹਨੇ ਨਹੀਂ ਚੇਂਜ ਹੋ ਜਾਣਾ, ਪਸ਼ੂ ਬਿਰਤੀ ਹੈ ਜਿਹਦੀ। ਹਾਂਜੀ,
ਸਤ ਸੰਗਤ ਮਿਲ ਵਿਵੇਕ ਬੁੱਧ ਹੋਈ।
ਵਿਵੇਕ ਬੁੱਧ ਕਿਵੇਂ ਮਿਲੇਗੀ? ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਕਹਿੰਦੇ ਤੂੰ ਜੇ ਸਮਝਣਾ ਚਾਹੁੰਦਾ, ਅਕਲ ਲੈਣੀ ਚਾਹੁੰਦਾ, ਤੇ ਵਿਵੇਕੀ ਹੋ ਜਾ, ਦਿਮਾਗ ਚਲਾ ਲੈ ਆਪਣਾ, ਖੋਲ ਲੈ ਆਪਣੇ ਆਪ ਨੂੰ, ਜਾਗ ਜਾ, ਸੁੱਤਾ ਸੁੱਤਾ ਨਾ ਰਹਿ, जाग ले हो रे मना
जाग ले
जाग वीरो जे बंदा अवेर इन्हां देशां च बंदा जागे ना ते लुटिया ना जाएगा। निके जी बाजार च तुसी एक छोटी जी चीज खरीदन जाना ना एक छोट नेल कटर भी लैन जाना अवेयर ना होया तो लुटिया जांदा बंदा। चलो इन्हां देशां च ते प्रोपर उत्ते लगे है भी इन्ने की आ चीज है इन्ने की आ चीज है इत्थे दा फर्क है बहुत। जे अवेयर ना होया तो लुटेरे तो बैठे है थां थां उत्ते। पर साडे गुरु साहब कहिंदे जाग ले हो रे मना वो सौ ना किते सौ ना जाग 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 अवेयर हो अवेयरनैस गुरबाणी सानू साडे च अवेयर करती है। सानू हर वेले बंदा अवेयर रहना चाहिए जागया रहना चाहिए। सुत्ता सुत्ता ना जिंदगी लंघा दी सारी थाडा बचपन भी सुत्या लंघ जाता जवानी भी ते बुढ़ेपा भी सुत्या पे लंघ जाता। साडे गुरु जी कहिंदे जागो
जाग ले हो रे मना
वाह
जाग ले हो जाग ले हो सुफन समानो
सब सुफन समानो सब सुफन समानो जाग ले हो रे मना
खोल के जिंदगी जीनी माड़े चंगे दी परख करनी गलत ठीक नू परखना दिमाग चलाउना साडे जदों दिमाग चलाण लवे अगला कहिंदा तू ते शंकावादी हो गया तू ते हर गल ते सोची जांदा बाला नहीं सोची दा हुंदा चुप करके मन्नी दा हुंदा साडे इदां समझाया जांदा पर साडे गुरु साहब कहिंदे अवेयरनेस बड़ी जरूरी है बंदा जागिया होना चाहिए नहीं तो लुटिया जाएगा तो जे धर्म वाले पासे बंदा लगे तो धर्म दवे जगा तो होर की चाहिए गुरु साहब ने दिमाग ही चलाया जो शुरू किया जपजी साहब आप जपजी साहब पढ़ने वाले लोग गुरु नानक दे सिख गुरु नानक नू मनण वाले तो जदों असी पढ़ना दिमाग आई चलू नहीं सोचा सोचना जे सोची लख वार लख वारी नहाई जा लखां वारी नौन नाल मन सुचा नहीं हुंदा सोचा सोच ना हो वही ए सवाल ने जपजी साहब पढ़ने वाला बंदा ऐदां दे सवाल जदों रोज सवेरे पढ़ेगा ऐदां दिमाग चलिया जदों ते उन्हें फिर हर गल ते ही दिमाग चल पैना एक करी स्टार्ट हो गया फिर उन्हें समझ आ जानी है भी ऐदां दा पॉइंट ऑफ व्यू चाहिदा ऐदां दा ओपीनियन मेरे गुरु साहब ने दिता ऐदां दा पॉइंट ऑफ व्यू उन्हां दा है तो मेरा भी इदां दा चाहिदा है हर गल दे विच अवेयर रवे सारे नहाउण तुरे जांदे है मैं भी नहा के आउणा मैं किते तीर्थां ते कोई किते कोई किते कोई किते ते साडे बाबा जी कहिंदे सोचा सोच ना हो भाई जे सोची लख वार सिद्धा ही सवाल और पहला सवाल जपजी साहब दी शुरुआत अवेयर होके सवाल पुछिया ते सवाल भी उदों पुछिया ਜਦੋਂ ਤੀਰਥਾਂ ਵਾਲਿਆਂ ਦਾ ਪੂਰਾ ਜ਼ੋਰ ਸੀ ਸਵਾਲ ਵੀ ਉਦੋਂ ਪੁੱਛਿਆ ਜਦੋਂ ਡਿਕਟੇਟਰਸ਼ਿਪ ਸੀ ਸਵਾਲ ਵੀ ਉਦੋਂ ਪੁੱਛਿਆ ਜਦੋਂ ਡੰਡਾ ਸੀ ਉਹਨਾਂ ਕੋਲ ਸਵਾਲ ਉਦੋਂ ਪੁੱਛਿਆ ਜਦੋਂ ਸਰਕਾਰਾਂ ਸੀ ਉਹਨਾਂ ਦੀਆਂ ਉੱਥੇ ਸਵਾਲ ਪੁੱਛਿਆ ਪੂਰੀ ਤਾਕਤ ਰੱਖਦੇ ਸੀ ਉਹ ਉੱਥੇ ਸਵਾਲ ਪੁੱਛਿਆ ਬੇਦੀਆਂ ਦੇ ਘਰ ਜੰਮ ਕੇ ਇੱਧਰ ਸੁਣੋ ਬੇਦੀਆਂ ਦੀ ਕੁੱਲ 'ਚ ਜੰਮ ਕੇ ਬੇਦੀਆਂ ਦੇ ਘਰ ਜੰਮ ਕੇ ਸਵਾਲ ਪੁੱਛਿਆ ਜਦੋਂ ਇਹ ਤੁਸੀਂ ਸੋਚੋਗੇ ਤੇ ਕਮਾਲ ਦੀ ਗੱਲ ਇਹ ਹੈ ਵੀ ਅਸੀਂ ਇਹਨਾਂ ਦੇਸ਼ਾਂ 'ਚ ਆ ਕੇ ਵੀ ਅਜੇ ਵੀ ਡੱਡੀ ਹੋਏ ਫਿਰਦੇ ਹਾਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਡੇ ਸਵਾਲ ਪੁੱਛਣ ਵਾਲੇ ਨੂੰ ਕਹਿਣਗੇ ਇਹ ਤੇ ਬੰਦਾ ਸ਼ੰਕਾ ਕਰਦਾ ਇਹ ਤਰਕ ਕਰਦਾ ਇਹ ਬੰਦਾ ਹੀ ਗਲਤ ਹੈ ਸ਼ਰਧਾ ਰੱਖੋ ਬਸ ਚੁੱਪ ਕਰਕੇ ਜੋ ਪੜ੍ਹਾਇਆ ਜਾ ਰਿਹਾ ਪੜ੍ਹੀ ਜਾਓ ਉਹ ਵੀਰੋ ਜਿਹੜਾ ਬੰਦਾ ਕਹਿੰਦਾ ਸ਼ਰਧਾ ਰੱਖੋ ਉਹ ਬੰਦਾ ਇਨਡਾਇਰੈਕਟ ਕਹਿੰਦਾ ਮੇਰੀਆਂ ਗੱਲਾਂ ਮੰਨੋ ਜੋ ਮੈਂ ਕਹਿ ਰਿਹਾ ਚੁੱਪ ਕਰਕੇ ਮੰਨੀ ਜਾਓ ਸਵਾਲ ਨਾ ਕਰਿਓ ਜੇ ਸਵਾਲ ਕਰੋਗੇ ਕੱਲ੍ਹ ਨੂੰ ਮੇਰੇ 'ਤੇ ਵੀ ਕਰੋਗੇ ਜਿਹੜਾ ਬੰਦਾ ਕਹਿੰਦਾ ਸ਼ਰਧਾ ਹੀ ਰੱਖੋ ਤਰਕ ਨਾ ਕਰੋ ਸਵਾਲ ਨਾ ਕਰੋ ਇਹਦਾ ਮਤਲਬ ਇਹ ਹੈ ਵੀ ਡੈੱਡ ਰਹੋ ਕਮਲੇ ਰਹੋ ਹੁਣ ਤੁਹਾਨੂੰ ਕੋਈ ਬੰਦਾ ਵੀਰੋ ਬਾਹਰ ਗੱਡੀ ਦੇਵੇ ਅਗਲਾ ਕਵੇ ਜੀ 2000 ਦੀ ਲੈ ਜਾ ਗੱਡੀ ਹੋਵੇ 10000 ਦੀ ਤੇ ਬੰਦਾ ਸੋਚਦਾ ਹੀ ਹੈ ਵੀ ਯਾਰ 2000 ਦੀ ਕਿਉਂ ਦੇਈ ਜਾਂਦਾ ਕਿਤੇ ਕੋਈ ਨੁਕਸ ਤੇ ਨਹੀਂ ਇਹਦੇ ਵਿੱਚ ਜਿਹੜੀ ਗੱਡੀ ਬਾਜ਼ਾਰ ਵਿੱਚ 10000 ਦੀ ਮਿਲਦੀ ਹੈ ਸੇਮ ਉਹਦੇ ਨਾਲ ਦੀ ਉਸੇ ਮਾਡਲ ਦੀ ਗੱਡੀ ਉਨੀ ਚੱਲੀ ਮੈਨੂੰ 2000 ਦੀ ਕਿਉਂ ਦੇਈ ਜਾਂਦਾ ਜੇ ਤੇ ਕਰੇਗਾ ਸਵਾਲ ਦਿਮਾਗ ਵਿੱਚ ਤਰਕ ਕਰੇਗਾ ਫਿਰ ਤੇ ਸੱਚ ਦਾ ਪਤਾ ਲੱਗ ਜਾਣਾ ਜਦੋਂ ਕਾਰੀਗਰ ਮਿਸਤਰੀ ਕੋਲ ਗਿਆ ਉਹਨੇ ਕਹਿਣਾ ਆਹ ਨੁਕਸ ਹੈ 2000 ਦੀ ਲੈ ਤੇ ਆਏਗਾ 6000 ਉੱਤੇ ਲੱਗ ਜਾਣਾ ਪਰ ਜੇ ਸਵਾਲ ਨਾ ਕੀਤਾ ਅੱਖਾਂ ਬੰਦ ਕਰਕੇ ਘਰੇ ਲੈ ਆਇਆ ਉਦੋਂ ਹੀ ਪਤਾ ਲੱਗਣਾ ਵੀ ਧੋਖਾ ਹੋ ਗਿਆ ਸਵਾਲਾਂ ਦਾ ਰਾਹ ਸੱਚ ਤੱਕ ਪਹੁੰਚਾਉਂਦਾ ਹੈ ਤੇ ਅੱਖਾਂ ਬੰਦ, ਸ਼ਰਧਾ ਦਾ ਰਾਹ ਬੰਦੇ ਨੂੰ ਫਸਾਉਂਦਾ ਹੈ। ਚੁੱਪ ਕਰਕੇ ਸ਼ਰਧਾ ਰੱਖੋ, ਸ਼ਰਧਾ ਰੱਖੋ, ਸੱਚ ਜਦੋਂ ਸੋਚਣਾ, ਦਿਮਾਗ ਚ ਲਾਉਣਾ, ਫਿਰ ਪਤਾ ਲੱਗਣਾ ਹੈ ਵੀ ਕੋਈ ਵਿੱਚ ਕਾਰਨ ਹੈ। ਏਦਾਂ ਕਿਵੇਂ ਕਹਿ ਰਿਹਾ ਬੰਦਾ, ਏਦਾਂ ਹੀ ਕਹਿੰਦਾ 2000 ਦੀ ਲੈ ਜਾ, ਫਿਰ ਸਵਾਲ ਹੋਏਗਾ ਨਾ ਮਨ ਚ, ਡਾਊਟ ਹੋਏਗਾ। ਤੇ ਜੇ ਡਾਊਟ ਕੀਤਾ ਨਾ, ਅਗਲਾ ਸਾਰੇ ਕਹਿੰਦੇ ਡਾਊਟ ਨਾ ਕਰੋ, ਡਾਊਟ ਨਾ ਕਰੋ, ਡਾਊਟ ਨਾ ਕਰੋ, ਪਰ ਜੇ ਡਾਊਟ ਕੀਤਾ ਤਾਂ ਪਤਾ ਲੱਗਾ ਵੀ ਇਹ ਗੱਡੀ 2000 ਦੀ ਹੈ, ਨੁਕਸ ਹੈ ਇਹਦੇ ਵਿੱਚ। ਤੇ ਜੇ ਡਾਊਟ ਕਰਦਾ ਨਾ, ਅੱਖਾਂ ਬੰਦ ਕਰਕੇ ਲੈ ਜਾਂਦਾ, ਫਿਰ ਤੇ ਗਿਆ ਸੀ ਕੰਮ। ਤਾਂ ਕਰਕੇ ਸਾਡੇ ਗੁਰੂ ਸਾਹਿਬ ਨੇ ਕਿਹਾ ਭਰੋਸਾ ਕਰਨਾ ਹੈ ਪਰ ਪਹਿਲਾਂ ਪਰਖ ਲੈਣਾ ਹੈ। ਤੁਸੀਂ ਵਿਸ਼ਵਾਸ ਕਰਨਾ ਹੈ ਪਰ ਪਹਿਲਾਂ ਪਰਖ ਲਓ। ਸ਼ੁਰੂ ਹੀ ਇੱਥੋਂ ਕਰਦੇ ਨੇ, ਸੋਚੈ ਸੋਚ ਨਾ ਹੋਵੇ। ਐਡਾ ਨਹਾਉਣ ਦਾ ਜਗਾੜ, ਪੂਰਾ ਪੂਰੇ ਦਾ ਪੂਰਾ ਹਿੰਦੂ ਧਰਮ ਕਿੱਡਾ ਵੱਡਾ ਧਰਮ, ਤੇ ਸਾਰਾ ਖੜਾ ਹੀ ਨਹਾਉਣ ਦੇ ਉੱਤੇ ਹੈ। ਤੀਰਥਾਂ ਤੇ ਨਹਾਉਣਾ, ਗੰਗਾ ਤੇ ਜਾਣਾ, ਥਾਂ ਥਾਂ ਤੇ ਪ੍ਰਾਗ ਤੀਰਥ ਨੇ, ਤੀਰਥਾਂ ਤੇ ਜਾਓ ਨਹਾਓ, ਸਾਰੀ ਦੁਨੀਆਂ ਨਹਾਉਂਦੀ ਹੈ ਉਹਨਾਂ ਵੇਲਿਆਂ ਚ, ਪਰ ਸਾਡੇ ਬਾਬਾ ਜੀ ਆਏ ਤੇ ਸ਼ੁਰੂ ਹੀ ਇੱਥੋਂ ਕੀਤਾ। ਸੋਚੈ ਜੇ ਸੋਚੀ
ਲੱਖ ਵਾਰ,
ਚੁੱਪ ਰਹਿਣ ਨਾਲ ਤੇਰਾ ਮਨ ਤੇ ਨਹੀਂ ਚੁੱਪ ਹੋ ਚੱਲਿਆ, ਇੱਕ ਤਾਰ ਸਮਾਧੀ ਹੈ, ਅੱਖਾਂ ਬੰਦ ਕਰ ਲਈਆਂ, ਅੱਖਾਂ ਬੰਦ ਕਰ ਲਈਆਂ, ਜ਼ਬਾਨ ਤੋਂ ਚੁੱਪ ਹੋ ਗਿਆ, ਮੈਂ ਮੌਨ ਰੱਖ ਲਿਆ, ਮੌਨ ਰੱਖ ਲਿਆ। ਸਾਡੇ ਬਾਬਾ ਜੀ ਕਹਿੰਦੇ ਚੁੱਪ ਹੈ ਚੁੱਪ ਨਾ ਹੋ, ਜੇ ਲਾਏ ਰਹਾ ਅੱਖਾਂ ਬੰਦ ਕਰਕੇ ਬੈਠਾ ਰਵਾਂ, ਇੱਦਾਂ ਬਹਿ ਜਾ, ਪਰ ਮੇਰਾ ਮਨ ਚੰਦਰਾ ਚੁੱਪ ਨਹੀਂ ਹੁੰਦਾ। ਮਤਲਬ ਦਿਮਾਗ ਚਲਾਉਣ ਲਈ ਹੈ, ਜਗਾਓ, ਜਾਗੋ, ਜਿਵੇਂ ਮੈਂ ਸੋਚਦਾ ਇੱਦਾਂ ਹੀ ਤੁਸੀਂ ਸੋਚਿਓ, ਜਿੱਦਾਂ ਮੈਂ ਸਵਾਲ ਕਰਦਾ ਇੱਦਾਂ ਹੀ ਕਰਿਓ। ਸਾਡਾ ਬਾਬਾ ਕਹਿੰਦਾ ਜਿਸ ਪਾਤਸ਼ਾਹ ਦੇ ਸਿੱਖ ਆ ਉਹ ਪਾਤਸ਼ਾਹ ਇੱਦਾਂ ਦੇ ਸੀ। ਕਮਲਾ ਬੁੱਧੂ ਬਣਾ ਲੂ ਕੋਈ, ਜਣਾ ਖਣਾ ਲੁੱਟ ਲਏਗਾ ਇੱਥੇ, ਪਾਗਲ ਕਰੇ ਕਮਲਾ ਕਰ ਲਏਗਾ ਕੋਈ, ਪਰ ਸਾਨੂੰ ਤੇ ਇੱਥੇ ਮਾਫ਼ ਕਰਨਾ, ਦਵਾਨੀ ਦਵਾਨੀ ਦੇ ਬੰਦੇ ਲੁੱਟ ਕੇ ਲੈ ਗਏ, ਸਾਡੀ ਕੌਮ ਲੁੱਟ ਕੇ ਖਾ ਗਏ, ਸ਼ਹੀਦਾਂ ਦੀਆਂ ਮੜੀਆਂ ਵੇਚੀਆਂ ਲੋਕਾਂ ਨੇ, ਸ਼ਹੀਦਾਂ ਦੀਆਂ ਮੜੀਆਂ ਵੇਚੀਆਂ, ਸਿਆਸੀ ਰੋਟੀਆਂ ਸੇਕੀਆਂ ਆਪਣੀਆਂ, ਕੋਈ ਨਹੀਂ ਬਖਸ਼ਿਆ, ਕਿਸੇ ਨੂੰ ਨਹੀਂ ਬਖਸ਼ਦੇ, ਉਹ ਲੁੱਟ ਕੇ ਖਾ ਗਏ ਸਾਰੇ। ਇੰਨੇ ਅਵੇਅਰ ਹਾਂ ਅਸੀਂ, ਇੰਨਾ ਕੁ ਜਾਗੇ ਹਾਂ ਅਸੀਂ, ਪਰ ਕਿਤੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਆ ਨਹੀਂ ਸਕਿਆ ਕੋਈ ਉਹ ਵਿਹੜੇ ਦੇ ਵਿੱਚ। ਥੋੜੇ ਸੀ ਭਾਵੇਂ, ਪਰ ਹੈ ਕਮਾਲ ਦੇ ਸੀ, ਥੋੜੇ ਸੀ ਭਾਵੇਂ, ਪਰ ਦਿਮਾਗੀ ਸੀ ਸਾਰੇ, ਇੱਕ ਤੋਂ ਇੱਕ, ਇੱਕ ਤੋਂ ਇੱਕ ਚੜ੍ਹਨ ਦੀਆਂ, ਇੱਕ ਤੋਂ ਇੱਕ ਅੱਗੇ, ਇੱਕ ਤੋਂ ਇੱਕ। ਇਹਦੇ ਸਵਾਲਾਂ ਤੋਂ ਬਚ ਜੂ, ਇਹਦਾ ਕੀ ਕਰਾਂਗੇ, ਆਹ ਨਵਾਂ ਜੰਮ ਪਿਆ, ਇਹਦੇ ਸਵਾਲਾਂ ਤੋਂ ਬਚ ਜਾਂਗੇ, ਹੁਣ ਆਹ ਹੋਰ ਆ ਗਿਆ ਇੱਕ, ਇਹਦੇ ਸਵਾਲ ਜਵਾਬ ਦੇਵਾਂਗੇ, ਆਹ ਇੱਕ ਹੋਰ ਆ ਗਿਆ, ਇੱਦਾਂ ਦਾ ਸਿਸਟਮ ਸੀ। ਤਾਂ ਹੀ ਤੇ ਅਗਲੇ ਅੱਕੇ ਹੋਏ ਤਵੀਆਂ ਤੇ ਬਹਾਉਂਦੇ ਆ, ਦੇਗਾਂ ਚੋਂ ਉਬਾਲਦੇ ਆ, ਅੱਕੇ ਪਏ ਸੀ ਸਾਰੇ, ਬੱਚੇ ਨਿੱਕੇ ਨਿੱਕੇ ਸ਼ਹੀਦ ਕਰਦੇ ਆ, ਕੋ ਕੋ ਕੇ ਨੀਹਾਂ 'ਚ ਚਿਣਦੇ ਆ, ਮਾਂ ਨੂੰ ਬੁਰਜ ਤੋਂ ਧੱਕਾ ਦਿੰਦੇ ਆ। ਕਿਉਂ ਧੱਕੇ ਦਿੰਦੇ ਆ? ਕਿਉਂਕਿ ਅਗਲੇ ਡਰਦੇ ਆ, ਸਵਾਲਾਂ ਦੇ ਅਨਸਰ ਨਹੀਂ, ਜਵਾਬ ਦੇ ਨਹੀਂ ਹੁੰਦੇ, ਜ਼ਬਾਨ ਬੰਦ ਕਰ ਦਿਓ। ਜਦੋਂ ਜਵਾਬ ਨਹੀਂ ਆਉਂਦਾ, ਆਪ ਨੂੰ ਬੋਲਣਾ ਨਹੀਂ ਆਉਂਦਾ, ਅਗਲਾ ਕਹਿੰਦਾ ਫਿਰ ਹੁਣ ਇਹਦਾ ਬੋਲਣਾ ਬੰਦ ਕਰੀਏ। ਇਹ ਗੁਰੂ ਅਰਜਨ ਦੇਵ ਜੀ ਦੇ ਸਵਾਲ ਕੀਤੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹਨੂੰ ਤਵੀ ਤੇ ਬਾਈਏ, ਹੁਣ ਕਰੀਏ ਕੀ? ਇਹਦਾ ਅਨਸਰ ਤੇ ਆਉਂਦਾ ਨਹੀਂ, ਜਵਾਬ ਤੇ ਆਉਂਦਾ ਨਹੀਂ ਕੋਈ। ਉਹ ਹੈ ਚਲਾਉਣਾ ਜਦੋਂ ਸਾਡੇ ਗੁਰੂ ਸਾਹਿਬ ਚਲਾਉਂਦੇ। ਤੇ ਤਾਂ ਕਰਕੇ ਵੀਰੋ, ਇੱਕ ਵਾਰੀ ਚੱਲ ਗਏ ਫਿਰ ਨਾ ਰੁਕੋਗੇ। ਗੁਰੂ ਗ੍ਰੰਥ ਸਾਹਿਬ ਚਾਬੀ ਹੈ, ਸਟਾਰਟ ਕਰ ਲੈ ਆਪਣੇ ਦਿਮਾਗ ਨੂੰ, ਇੱਕ ਵਾਰੀ ਮੁੜ ਕੇ ਨਾ ਰੁਕੇਗਾ, ਫਿਰ ਚੱਲਦਾ ਜਾਏਗਾ। ਫਿਰ ਜ਼ਿੰਦਗੀ 'ਚ ਕੋਈ ਬੰਦਾ ਧੋਖਾ ਕਰਕੇ ਵਿਖਾਏ, ਡਿਸੀਜਨ ਲੈਣ ਵਾਲਾ ਮਾਇੰਡ ਬਣ ਜਾਣਾ, ਤੇਰੇ ਸਾਹਮਣੇ ਕੋਈ ਝੂਠ ਬੋਲਿਆ ਨਹੀਂ ਤੇ ਤੂੰ ਫੜਿਆ ਨਹੀਂ, ਤੈਨੂੰ ਗੱਲ ਧੋਖਾ ਕਰਨ ਲੱਗਾ ਨਹੀਂ ਤੇ ਤੂੰ ਫੜਿਆ ਨਹੀਂ, ਤੇਰੀ ਜੇ ਨਹੀਂ ਅਸੀਂ ਸਮਝਾਂਗੇ ਤੇ ਮੇਰੇ ਵੀਰੋ, ਜੇ ਡੈੱਡ ਦਿਮਾਗ ਰਹੇ ਤੇ ਅਗਲੇ ਧੀਆਂ ਤੱਕ ਲੁੱਟ ਕੇ ਲੈ ਜਾਂਦੇ ਆ, ਦੱਸਦੇ ਕੁਝ ਹੋਰ ਹੈ ਤੇ ਹੁੰਦਾ ਕੁਝ ਹੋਰ ਹੈ। ਅਗਲਾ ਧੋਖਾ ਤੇਰੇ ਨਾਲ ਪੈਸੇ ਦਾ, ਬਟਵੇ ਦਾ ਨਹੀਂ ਕਰਨ ਲੱਗਾ, ਘਰ ਗੱਡੀ ਦਾ ਨਹੀਂ ਕਰਨ ਲੱਗਾ, ਅਗਲੇ ਧੀਆਂ ਤੱਕ ਲੁੱਟ ਕੇ ਲੈ ਗਏ। ਦੋ ਨੰਬਰੀਏ ਬੰਦੇ ਜਦੋਂ ਆ ਕੇ ਕਹਿੰਦੇ ਮੁੰਡਾ ਸਾਡਾ ਬੜਾ ਚੰਗਾ, ਬੜਾ ਭਲਾ ਮਾਨਸ ਹੈ, ਕੈਨੇਡਾ ਵਾਲੇ ਇੱਥੇ ਬੜੇ ਬੈਠੇ ਹੈ, ਮੁੰਡਾ ਇੰਡੀਆ ਤੋਂ ਲੈ ਕੇ ਆਏ ਆ, ਨਾਲੇ ਕੁੜੀ ਇੱਥੋਂ ਲੈ ਕੇ ਗਏ ਤੇ ਵਿਆਹ ਕੇ ਲੈ ਕੇ ਆਏ, 40 40 ਲੱਖ ਲੋਕ ਚੱਕੀ ਫਿਰਦੇ ਆ ਤਾਂ ਨਹੀਂ ਪੀਆਰ ਮਿਲਦੀ। ਅਗਲਾ ਸਿਟੀਜ਼ਨ ਬਣ ਗਿਆ ਕੈਨੇਡਾ ਦਾ, ਪਰ ਅਗਲਾ ਗੱਲਾਂ ਦੇ ਵਿੱਚ ਲਿਆ ਕੇ ਭਾਈਆ ਜੀ ਭਾਈ ਸਾਹਿਬ ਜੀ ਚਾਪਲੂਸੀਆਂ ਕਰ ਕਰਕੇ ਤੇਰੀ ਤੋਂ ਧੀ ਲੈ ਗਿਆ ਠੱਗ ਕੇ। ਅਗਲਾ ਤੇਰਾ ਦਿਮਾਗ ਇੰਨਾ ਕੁ ਕੰਮ ਕਰਦਾ ਸੀ, ਤੈਨੂੰ ਪਕੌੜਿਆਂ 'ਚ ਫਸਾ ਲਿਆ ਅਗਲੇ ਨੇ, ਤੈਨੂੰ ਦੇ ਕੇ ਕੰਬਲ ਫਸਾ ਲਿਆ ਅਗਲੇ ਨੇ, ਤੈਨੂੰ ਚਾਰ ਮਿੱਠੀਆਂ ਗੱਲਾਂ ਕਰਕੇ ਫਸਾ ਲਿਆ ਅਗਲੇ ਨੇ, ਤੇਰੀ ਧੀ ਨੂੰ ਫਸਾ ਗਿਆ ਅਗਲਾ ਗੱਲਾਂ ਕਰ ਕਰਕੇ ਇੱਦਾਂ ਦੀਆਂ ਮਿੱਠੀਆਂ। ਜੇ ਬਾਬੇ ਵਾਲਾ ਪੁਆਇੰਟ ਆਫ ਵਿਊ ਹੁੰਦਾ ਤੇ ਕਿਵੇਂ ਠੱਗੇ ਜਾਂਦੇ ਅਸੀਂ, ਦਿਮਾਗ ਚੱਲਦਾ ਹੁੰਦਾ ਕਿਵੇਂ ਬੁੱਧੂ ਬਣਾ ਜਾਂਦਾ ਕੋਈ। ਤਾਂ ਕਰਕੇ ਜਪਜੀ ਸਾਹਿਬ ਪੜ੍ਹਨ ਵਾਲਾ ਬੰਦਾ ਜੇ ਕਮਲਾ ਹੋ ਗਿਆ, ਇਹਦਾ ਮਤਲਬ ਉਹਨੇ ਪੜ੍ਹਿਆ ਹੀ ਹੈ, ਉਹਨੇ ਸਮਝਿਆ ਕੱਖ। ਜੇ ਜਪਜੀ ਸਾਹਿਬ ਪੜ੍ਹਨ ਵਾਲਾ ਬੰਦਾ ਧੋਖੇ ਵਿੱਚ ਜਲਿਆ ਜਾਂਦਾ, ਇਹਦਾ ਮਤਲਬ ਪੜ੍ਹਿਆ ਇਹਨੇ ਸਮਝਿਆ ਨਹੀਂ ਹੈ। ਜਪਜੀ ਸਮਝਣ ਵਾਲਾ ਬੰਦਾ ਬੜਾ ਤਿੱਖਾ ਹੋ ਜਾਂਦਾ। ਸੁਣਿਓ ਇੱਕ ਪੰਗਤੀ ਜਪਜੀ ਸਾਹਿਬ ਦੇ ਵਿੱਚੋਂ ਪੜ੍ਹਦਾ, ਪਾਤਾਲ ਨਾ ਪਾਤਾਲ ਲਓ ਪੂਰੀ ਪੂਰੀ ਪੜ੍ਹਿਓ।
ਪਾਤਾਲ ਨਾ ਪਾਤਾਲ ਲਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ।
ਕਹਿੰਦੇ ਲੱਖਾਂ ਪਤਾਲ ਨੇ, ਲੱਖਾਂ ਹੀ ਪਤਾਲ ਨੇ, ਲੱਖਾਂ ਹੀ ਨੇ, ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਲੱਖਾਂ ਪਤਾਲ ਇੱਦਾਂ ਦੇ। ਸਾਡੇ ਬਾਬਾ ਜੀ ਉਹ ਕਹਿੰਦੇ ਅੱਛਾ ਇਹ ਸਟੇਟਮੈਂਟ ਹੈ ਕਿਹਦੀ ਵੀ ਲੱਖਾਂ ਪਤਾਲ ਨੇ? ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੀ ਵੇਦ ਕਹਿਣ
ਇੱਕ ਵਾਤ।
ਇਹ ਕਹਿੰਦਾ ਕੌਣ ਹੈ? ਵੇਦ। ਵੇਦਾਂ 'ਚ ਲਿਖਿਆ ਲੱਖਾਂ ਪਤਾਲ ਨੇ, ਲੱਖਾਂ ਆਕਾਸ਼ ਨੇ, ਵੇਦਾਂ ਦੀ ਸਟੇਟਮੈਂਟ। ਵੇਦ ਕਹਿਣ ਇੱਕ ਵਾਰ ਅੱਗੇ
ਸਹਿਸ 18 ਕਹਿਣ ਕਿਤੇਬਾ ਅਸਲੋਂ ਇੱਕ ਧਾਤ।
ਕਿਤੇਬਾਂ 'ਚ 18,000 ਆਲਮ ਦੱਸਿਆ, ਕਿਤੇਬਾਂ ਦੀ ਸਟੇਟਮੈਂਟ 18,000 ਤੇ ਹੈ, ਵੇਦਾਂ ਦੀ ਸਟੇਟਮੈਂਟ ਲੱਖਾਂ ਪਤਾਲਾਂ ਤੇ ਹੈ। ਪਰ ਅਗਲੀ ਪੰਗਤੀ ਸੁਣਿਓ, ਗੁਰੂ ਸਾਹਿਬ ਦੀ ਜਿਹੜੀ ਸਟੇਟਮੈਂਟ ਹੈ, ਗੁਰੂ ਸਾਹਿਬ ਦੀ ਵਿਚਾਰਧਾਰਾ ਕੀ ਹੈ? ਲਾਸਟ ਪੰਗਤ ਇੱਥੇ ਉਹਨਾਂ ਦੀ ਆਪਣੀ ਹੈ, ਪਹਿਲਾਂ ਵੇਦਾਂ ਦੀ ਦੱਸੀ, ਫਿਰ ਕਿਤੇਬਾਂ ਦੀ ਦੱਸੀ, ਹੁਣ ਦੋਨਾਂ ਨੂੰ ਕੱਟਦੇ ਵੇਖਿਓ।
ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ।
ਕਹਿੰਦੇ ਜੇ ਗਿਣਤੀਆਂ 'ਚ ਪਏਗਾ ਨਾ ਵੀ ਇੰਨੇ ਲੱਖ ਨੇ, ਕਹਿੰਦੇ ਗਿਣਤੀਆਂ ਵਿਨਾਸ਼ ਹੋ ਜਾਣਗੀਆਂ, ਮਤਲਬ ਮੁੱਕੀ ਜਾਏਗੀ ਗਿਣਤੀ, ਗਿਣਤੀ ਨਹੀਂ ਕਰ ਸਕਦਾ। ਲੱਖਾਂ 'ਚ ਕਹੇਗਾ ਤੇ ਲਿਮਿਟ ਹੈ, ਲੱਖਾਂ ਦੀ ਸੀਮਾ ਹੈ। ਲੱਖ ਕਹਿ ਦਿੱਤਾ ਤੇ ਮਤਲਬ ਅੰਤ ਪੈ ਗਿਆ, ਬੇਅੰਤ ਕਿਵੇਂ ਹੋਇਆ ਹੋਇਆ? ਉਹ ਤੇ ਬੇਅੰਤ ਹੈ। ਸਾਡੇ ਵਾਲੇ ਸਿੱਖ ਪਤਾ ਕੀ ਕਹਿਣਗੇ? ਗੁਰੂ ਸਾਹਿਬ ਨੇ ਕਹਿ ਦਿੱਤਾ ਲੱਖਾਂ ਹੀ ਪਤਾਲ ਨੇ। ਮੈਂ ਕਿਹਾ ਨਹੀਂ, ਗੁਰੂ ਸਾਹਿਬ ਦੀ ਲਾਸਟ ਪੰਗਤੀ ਸਟੇਟਮੈਂਟ ਹੈ, ਉਹਨਾਂ ਦੀ ਵਿਚਾਰਧਾਰਾ ਬੇਅੰਤ ਹੈ, ਉਹ ਗਿਣਤੀ 'ਚ ਨਹੀਂ ਪਾਉਂਦੇ। ਉਹ ਕਹਿੰਦੇ ਜੇ ਤੂੰ ਕਹੇਗਾ ਲੱਖਾਂ ਪਤਾਲ ਨੇ, ਲੱਖਾਂ ਆਕਾਸ਼ ਨੇ, ਫਿਰ ਤੇ ਗਿਣ ਲੈ, ਅਸੀਂ ਤੇ ਬੇਅੰਤ ਮੰਨਦੇ ਹਾਂ। ਇੱਥੇ ਸੁਣਿਓ, ਲੇਖਾ ਹੋਏ ਤਾਂ ਲਿਖੀ ਹੈ, ਲਿਖੇ ਹੋਏ ਵਣਾਸ ਕਹੀਏ ਫਿਰ ਕੀ? ਨਾਨਕ ਵੱਡਾ ਆਖੀਏ ਆਪੇ ਜਾਣਾ
ਆਪ।
ਇਹਨੇ ਐਂ ਕਹਿ ਦਿਆ ਕਰ ਬੜਾ ਵੱਡਾ, ਐਵੇਂ ਨਾ ਹਜ਼ਾਰਾਂ ਤੇ ਲੱਖਾਂ ਦੀ ਚੱਕਰਾਂ ਚ ਪਾਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ।
ਹੈ ਤੇਜੀ ਤੇਜੀ ਕਿਤੇ ਲਿਮਿਟ, ਜੇ ਲੱਖਾਂ 'ਚ ਕਹਿ ਜਾਂਦੇ ਕੱਲ ਨੂੰ ਸਾਇੰਸ ਕਹਿ ਦਿੰਦੀ ਲੱਖਾਂ ਤੋਂ ਤੇ ਅੱਗੇ ਨੇ। ਸਾਇੰਸ ਕੱਲ ਨੂੰ ਕਹਿ ਦਿੰਦੀ ਇੰਨੇ ਲੱਖ ਤੇ ਅਸੀਂ ਲੱਭ ਲਏ ਹੈ, ਇੰਨੇ ਲੱਖ ਇੰਨੇ ਗ੍ਰਹਿ ਲੱਭ ਲਏ, ਪਰ ਗੁਰੂ ਸਾਹਿਬ ਨੇ ਕਹਿ ਦਿੱਤਾ ਬੇਅੰਤ ਬਸ। ਤੇ ਜਿੰਨੇ ਮਰਜ਼ੀ ਅੱਗੇ ਚਲੇ ਜਾਇਓ ਬੇਅੰਤ ਅੱਗੇ ਹੀ ਰਹਿਣਾ। ਵੱਡਾ ਉਹ ਵੱਡਾ ਹੀ, ਵੱਡਾ ਕਹੋ ਮਹਾਰਾਜ ਕਹਿੰਦੇ, ਬਸ ਬੜਾ ਵੱਡਾ ਹੈ, ਇੱਦਾਂ ਹੀ ਕਹੋ। ਤੇ ਇੱਦਾਂ ਦੇ ਗੁਰੂ ਨਾਨਕ ਦੇ ਸਿੱਖ ਹੋ ਕੇ ਤੇ ਅਸੀਂ ਕਿਤੇ ਕਮਲੇ ਹੋ ਜਾਈਏ? ਇੱਦਾਂ ਦਾ ਜਪਜੀ ਸਾਹਿਬ ਪੜ੍ਹਨ ਵਾਲੇ ਬੰਦੇ ਅਸੀਂ ਕਿਤੇ ਸਮਝ ਨਾ ਸਕੀਏ? ਤਾਂ ਕਰਕੇ ਭਰਾਵੋ, ਸਾਨੂੰ ਤੇ ਅਜੇ ਤੱਕ ਇੱਕ ਦੀ ਸਮਝ ਨਹੀਂ ਆਈ, ਅਸੀਂ ਬਾਕੀ ਕੀ ਸਮਝਣਾ? ਅਸੀਂ ਤੇ ਬਹੁਤ ਥੱਲੇ ਤੁਰੇ ਫਿਰਨੇ ਆ। ਤਾਂ ਕਰਕੇ ਕੋਸ਼ਿਸ਼ ਕਰੋ ਕਿ ਗੁਰਬਾਣੀ ਨੂੰ ਸਮਝਿਆ ਜਾਏ ਤੇ ਦਿਮਾਗ ਚਲਾਈਏ ਆਪਣਾ, ਇਹਨੂੰ ਖੋਲੀਏ। ਸਤਿਗੁਰ ਬਣਤ ਬਣਾਉਂਦੇ ਆ, ਬਣਤ ਗਿਆਨ ਦੇ ਨਾਲ ਬੰਦਾ ਐਸਾ ਸਮਝਦਾ ਹੈ, ਲਾਅ ਆਫ ਨੇਚਰ ਦੇ ਸ਼ਰਨ ਵਿੱਚ, ਕੁਦਰਤ ਦੇ ਕਾਨੂੰਨ ਵਿੱਚ ਚੱਲਦਾ ਹੈ, ਫਿਰ ਤੱਦੀ ਵਾਹ ਨਹੀਂ ਲੱਗਦੀ।
ਹਰ ਵੇਲੇ
ਆਪਾਂ ਪੜ੍ਹਦੇ ਹਾਂ ਨਾ ਤੱਦੀ ਵਾਓ ਨਾ, ਸੁਣੋ ਇੱਧਰ ਸੁਣੋ, ਕਨੇਡਾ ਦੇ ਵਿੱਚ ਰਹਿੰਦੇ ਆ, ਕਨੇਡਾ ਦਾ ਕਾਨੂੰਨ ਨਾ ਤੋੜਿਓ, ਫਿਰ ਇਹ ਸਜ਼ਾ ਦਏਗਾ ਕੋਈ? ਜੇ ਕਾਨੂੰਨ ਦੇ ਅੰਡਰ ਚੱਲਾਂਗੇ ਫਿਰ ਤੱਤੀ ਵਾਹ ਨਹੀਂ ਲੱਗਦੀ, ਅੰਡਰ ਚੱਲੀਏ, ਜੇ ਉਲਟ ਚੱਲਾਂਗੇ ਫਿਰ ਤੇ ਲੱਗੂ। ਇਸੇ ਤਰ੍ਹਾਂ ਲਾਅ ਆਫ ਨੇਚਰ, ਕੁਦਰਤ ਦੇ ਕਾਨੂੰਨ ਵਿੱਚ ਚੱਲਾਂਗੇ ਫਿਰ ਨਹੀਂ ਤੱਤੀ ਵਾਹ ਲੱਗਦੀ, ਜੇ ਕੁਦਰਤ ਦਾ ਕਾਨੂੰਨ ਤੋੜਾਂਗੇ ਫਿਰ ਤੱਤੀ ਵਾਹ ਹਰੇਕ ਨੂੰ ਹੀ ਲੱਗਦੀ, ਚਾਹੇ ਕੋਈ ਕੀਰਤਨੀ ਹੈ, ਚਾਹੇ ਕੋਈ ਪਾਠੀ, ਚਾਹੇ ਰਾਗੀ, ਚਾਹੇ ਢਾਡੀ, ਚਾਹੇ ਕੋਈ ਹੋਵੇ, ਜੇ ਕਾਨੂੰਨ ਤੋੜੂ ਤੇ ਤੱਤੀ ਵਾਹ ਲੱਗਣੀ ਲੱਗਣੀ। ਪਰ ਸੱਚਾ ਗਿਆਨ ਲਿਆ, ਜ਼ਿੰਦਗੀ ਸੋਹਣੀ ਬਣ ਗਈ, ਕਹਿੰਦੇ ਹੁਣ ਕਿੱਥੇ ਤੱਤੀਆਂ ਹਵਾਵਾਂ। ਇਹ ਵੀ ਸ਼ਬਦ ਸੁਣ ਲਈਏ, ਚਲੋ
ਤਾਤੀ ਵਾਹ ਨਾ ਲਗਈ ਪਾਰ ਬ੍ਰਹਮ ਸ਼ਰਣਾਈ, ਤਾਤੀ ਵਾਹ ਨਾ ਲਗਈ ਪਾਰ ਬ੍ਰਹਮ ਸ਼ਰਣਾਈ, ਤਾਤੀ ਵਾਹ ਨਾ ਲਗਈ ਪਾਰ ਬ੍ਰਹਮ ਸ਼ਰਣਾਈ,
ਤਾਤੀ ਵਾਹ ਨਾ ਲਗਈ ਪਾਰ ਬ੍ਰਹਮ ਸ਼ਰਣਾਈ।
ਪਰ ਉਦੋਂ ਹੀ ਜਦੋਂ ਸ਼ਰਨ ਚ ਰਹੇ, ਜੇ ਸ਼ਰਨ ਚੋਂ ਨਿਕਲੇ ਫੇਰ ਨਾ ਕਹੇ ਵੀ ਤੱਤੀ ਵਾਹ ਕਿਉਂ ਲੱਗਦੀ ਹੈ। ਅਗਲਾ ਕਾਨੂੰਨ ਦੇ ਵਿੱਚ ਰਵੇ ਫੇਰ ਨਹੀਂ ਲੱਗਣੀ, ਪਰ ਜੇ ਬਾਹਰ ਨਿਕਲੇਗਾ ਫਿਰ ਤੇ ਹੋਏਗਾ ਹੀ ਹੋਏਗਾ। ਜਿਹੜੇ ਉਹਦੇ ਨਿਯਮਾਂ ਚ ਰਹਿੰਦੇ ਆ, ਕੁਦਰਤ ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰਦੇ ਆ, ਸ਼ਰਤਾਂ ਪੂਰੀਆਂ ਕਰਦੇ ਆ, ਉਹਨਾਂ ਨੂੰ ਨਹੀਂ ਲੱਗਦੀ ਤੱਤੀ ਵਾਹ। ਰੱਖਿਆ ਕਰਦੀ ਉਹਦੀ, ਉਹ ਨਿਯਮ ਰੱਖਿਆ ਕਰਦਾ ਉਹਦੀ। ਅੱਗੇ
ਚੌਗਿਰਦ ਹਮਾਰੇ ਰਾਮ ਕਾ
ਚੌਗਿਰਦ ਹਮਾਰੇ ਰਾਮ ਕਾ,
ਦੁੱਖ ਲਗੇ ਨਾ ਪਾਈ
ਦੁੱਖ ਲਗੇ ਨਾ ਪਾਈ,
ਤਾਤੀ ਵਾਹ ਨਾ ਲਗਈ ਪਾਰ ਬ੍ਰਹਮ ਸ਼ਰਣਾਈ,
ਤਾਤੀ ਵਾਹ ਨਾ ਲਗਈ ਪਾਰ ਬ੍ਰਹਮ ਸ਼ਰਣਾਈ,
ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ
ਜਿਨ ਬਣਤ ਬਣਾਈ,
ਰਾਮ ਨਾਮ ਔਖਦ ਦੀਆਂ
ਰਾਮ ਨਾਮ ਔਖਦ ਦੀਆਂ,
ਰੱਖ ਲੀਏ ਤਿੰਨ ਰੱਖਣਹਾਰ,
ਰੱਖ ਲੀਏ ਤਿੰਨ ਰੱਖਣਹਾਰ,
ਰੱਖ ਲੀਏ ਤਿੰਨ ਰੱਖਣਹਾਰ,
ਰੱਖ ਲੀਏ
सब व्याध मिटाई
सब व्याध मिटाई
कहो नानक कृपा पई
कहो नानक कृपा पई
प्रभु पै सहाय
प्रभु पै सहाय
प्रभु पै सहाय
प्रभु पै सहाय
ताती वाओ न लगई शरणाई
ततीवा न लगई पार ब्रह्म शरणाई
बस ए ना भुल्यो जे शरण च रहे आ कानून तुहाडा कुछ नहीं बिगाड़दा जे मन्नी चलो इन ते जे उल्ट चलांगे फिर ते खतरा ही खतरा फिर बंदा चली उल्ट जाए तो फिर आके तत्ती वाह ना लगे फिर तो लगेगी लगे कुदरत दे कानून नू नैचुरल एक्ट है जेड़ा बनिया होया इनू भुल्यो ना उदी शरण विच रवांगे अंडर चलांगे तो ठीक है उल्ट चलांगे तो सजा मिलनी मिलनी बस मैं शरण च रहांगा तत्ती वाह का खतरा कोई नहीं तो जदों मैं उल्ट चलांगा फिर तो लगनी लगनी फिर थोड़ा वेखदा हो तू कीर्तन करदा तू रागी है तू ढाडी है मैं मिठा वद खादा नहीं तो शूगर तो मैनू भी होनी ही होनी उन्हें तो अपना वो तो सजा मिलेगी मिलेगी ता करके भरावो भैनो उदी शरण विच रहना तो सच्चा ज्ञान लिया ये बणत बनी नहीं तो पता ही नहीं सी लगना ता करके गुरबाणी नू समझ के जिंदगी जीवन की कोशिश करनी है बबेक बुद्ध हार पर्यो स्वामी के द्वारे दीजे बुद्ध प्यारे इन बिद मिलन न जाई मैं किए कर्म अनेका हार पर्यो स्वामी के द्वारे दीजे बुद्ध बबेका बड़ी दुनिया कहते पाठ पढ़ो और वेद विचारियो निवल भुअंगम आवी कर करके दुनिया वेख रही है कहते अकल तो सब तो जरूरी अकल है साढ़े गुरु ग्रंथ साहब धर्म के नाल ते किसी तरह की फॉरमैलिटी की गल नहीं करते कहते फॉरमैलिटियां सारी फॉरमैलिटी ना करो अकल लोगे तेरिया सारिया फॉरमैलिटियां का ता फायदा बंदा ज्ञानवान होवे अकल आला हो गया फिर ओदिया फॉरमैलिटियां करन दा फायदा हाँ उन्हें आप पहला कर्मकांड करता सी कर्मकांड करता करता हौली हौली ज्ञानवान हो गया पता तो लगे भी बदलिया की सारी जिंदगी बंदा फॉरमैलिटी करता रहे ते आ सुनो जरा अगला इसे शब्द दियां अगलिया पंक्तियां प्यारे इन बिद मिलन ना जाई केड़िया केड़िया विधियां पंचम पातशाह दस दे सुनियो साढ़े अठ बज गए है आपां नूं पौने दो घंटे हो गए ते आपां पंज मिनट दे विच आनंद साहब पढ़ते हैं पैंती क मिनट ते आनंद साहब पढ़ांगे चाली मिनट तक अरदास हो जाएगी पंताली पंजाह मिनट तक हुक्मनामे हो जाएंगे प्रशादा छक के फिर घरों घरी चल पा इन्ना चिर टका रखे पांच मिनट टका रखियो अरदास सुन के हुक्मनामे तो बाद चला काल नहीं करनी केड़िया केड़िया विधियां ने कहते लोकी केड़े केड़े काम करते हैं भला अखे रब खुश करना फॉरमैलिटी चल रही है ते रब नहीं चाहता फॉरमैलिटियां करो फॉरमैलिटी ते किसी ने दिते किया है जेड़ा बंदे नू फायदा है धंधा जिन्हें चलाना उन्हें इदा का काम शुरू किया धंधे वाले बंद ने फॉरमैलिटी वाले पासे तोड़ दिता धर्म च फॉरमैलिटी कोई नहीं होंगी कोई फॉर्मेलिटी नहीं होती सुनो
मोन पयो कर पाती रहे ओ नगन फिरे ओ बन माही
जेडे नागे साधु हुंदे सुनो जेडे दिगंबर हुंदे दिगंबर एक सितंबर हुंदे है चिट्टे कपड़े पाके मूंह दे उत्ते पट्टी बन्नी हुंदी उन्हां नूं कहिंदे सितंबर ਇੱਕ ਕੱਪੜਿਆਂ ਤੋਂ ਬਿਨਾਂ ਹੁੰਦੇ ਆ, ਕੋਈ ਕੱਪੜਾ ਨਹੀਂ ਪਾਉਂਦੇ, ਉਹਨਾਂ ਨੂੰ ਕਹਿੰਦੇ ਦਿਗੰਬਰ, ਦਿਗੰਬਰ ਕਹਿੰਦੇ ਉਹਨਾਂ ਦੀ ਭਾਸ਼ਾ 'ਚ, ਆਪਾਂ ਦਿਗੰਬਰ ਕਹਿ ਦੇਣਾ ਦਿਗੰਬਰ। ਹੁਣ ਦਿਗੰਬਰ ਹੁੰਦਾ ਨਗਨ, ਬਸਤਰ ਉਤਾਰ ਦਿਗੰਬਰ ਹੋਤ, ਇਹ ਵੀ ਸ਼ਬਦ ਆਉਂਦਾ ਗੁਰਬਾਣੀ 'ਚ ਵੀ ਕੱਪੜੇ ਲਾ ਕੇ ਬੰਦਾ ਦਿਗੰਬਰ ਹੋ ਜਾਂਦਾ, ਨੰਗੇ ਹੋ ਜਾਂਦਾ। ਜਿਵੇਂ ਮੈਂ ਪਿੱਛੇ ਜੇ ਗੱਲ ਕੀਤੀ ਸੀ ਮਾਈ ਭਾਗੋ ਬਾਰੇ ਲਿਖਿਆ ਕਿ ਮਾਈ ਭਾਗੋ ਨੇ ਕੱਪੜੇ ਲਾ ਦਿੱਤੇ ਜੀ ਸਾਰੇ, ਤੇ ਮੈਂ ਕਿਹਾ ਸੀ ਮਾਈ ਭਾਗੋ ਵਰਗੀ ਔਰਤ ਜਿਹਨੇ ਸਿੰਘਾਂ 'ਚ ਸਪਿਰਿਟ ਭਰਿਆ, ਇਹ ਉਹਨੂੰ ਬਦਨਾਮ ਕਰਨ ਵਾਸਤੇ ਇਤਿਹਾਸ ਵਿੱਚ ਲਿਖਿਆ, ਮਾਈ ਭਾਗੋ ਵਰਗੀ ਗੁਰੂ ਸਾਹਿਬ ਦੇ ਕੋਲ ਆ ਕੇ ਕੱਪੜੇ ਨਹੀਂ ਲਾ ਸਕਦੀ। ਸਾਨੂੰ ਤੇ ਗੁਰੂ ਸਾਹਿਬ ਕੱਪੜੇ ਪਾ ਕੇ ਜ਼ਿੰਦਗੀ ਜਿਉਣ ਦੀ ਇਜਾਜ਼ ਸਿਖਾਉਂਦੇ ਆ, ਸਾਡਾ ਧਰਮ ਕਿਤੇ ਵੀ ਕੱਪੜੇ ਲਾਹਣ ਦੀ ਗੱਲ ਨਹੀਂ ਕਰਦਾ, ਗੁਰਬਾਣੀ ਕਿਤੇ ਨਹੀਂ ਕਹਿੰਦੀ ਵੀ ਕੋਈ ਏਦਾਂ ਦੀ ਅਵਸਥਾ ਹੁੰਦੀ ਹੈ ਬੰਦਾ ਆਪਣੇ ਕੱਪੜੇ ਲਾ ਦਿੰਦਾ, ਬਸਤਰ ਲਾ ਦਿੰਦਾ। ਇਹ ਸਾਡੀਆਂ ਸਿੰਘ ਬੀਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ, ਬਹਾਦਰ ਔਰਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼। ਕਿਤੇ ਨਹੀਂ ਏਦਾਂ ਹੋ ਸਕਦਾ ਵੀ ਦਿਗੰਬਰ ਅਵਸਥਾ ਨੂੰ ਗੁਰੂ ਸਾਹਿਬ ਪ੍ਰਮੋਟ ਕਰਦੇ ਹੋਣ। ਕਹਿੰਦੇ ਜਿਹੜਾ ਬੰਦਾ ਕੱਪੜੇ ਲਾ ਕੇ ਬਸਤਰ ਉਤਾਰ ਦਿਗੰਬਰ ਹੋ,
ਬਸਤਰ ਉਤਾਰ ਦਿਗੰਬਰ ਹੋ, ਜਟਾ ਧਾਰ ਕਿਆ ਕਮਾਵੇ ਜੋਗ।
ਜੇ ਮਹਾਰਾਜ ਕਹਿੰਦੇ ਆ ਵੀ ਕੱਪੜੇ ਲਾ ਕੇ ਦਿਗੰਬਰ ਹੋਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਤੇ ਮਾਈ ਭਾਗੋ ਕਿਉਂ ਲਾਊ ਕੱਪੜੇ ਆਪਣੇ? ਇਹ ਕਿਹੜੀ ਅਵਸਥਾ ਨਾਮ ਦੀ ਹੁੰਦੀ ਹੈ ਬੰਦਾ ਆਪਣੇ ਕੱਪੜੇ ਹੀ ਲਾਹ ਦਿੰਦਾ ਸਾਰੇ, ਬਸਤਰ ਉਤਾਰ ਦਿੰਦਾ ਸਾਰੇ? ਤੇ ਮੈਂ ਉਸ ਵੇਲੇ ਬੇਨਤੀ ਕੀਤੀ ਸੀ ਵੀ ਏਦਾਂ ਨਹੀਂ ਹੋ ਸਕਦੀ ਮਾਈ ਭਾਗੋ, ਏਦਾਂ ਦੀ ਨਹੀਂ ਹੋ ਸਕਦੀ। ਤੇ ਸਾਡੇ ਬੰਦਿਆਂ ਨੇ ਰੌਲਾ ਪਾਤਾ, ਢੱਡਰੀਆਂ ਵਾਲਾ ਕਹਿੰਦਾ ਗੁਰੂ ਗੋਬਿੰਦ ਸਿੰਘ ਕਰੈਕਟਰਲੈਸ ਸੀ, ਵੇਖੋ ਗੱਲ ਕੀ ਕਹੀ ਹੈ ਤੇ ਬਣਾ ਕੀ ਦਿੱਤੀ, ਗੱਲ ਹੋਈ ਕੀ ਹੈ ਸਟੇਜ ਉੱਤੇ ਤੇ ਪ੍ਰਚਾਰ ਕੀ ਕੀਤਾ ਮਾਈ ਭਾਗੋ ਨੂੰ ਗਲਤ। ਉਹ ਮੈਂ ਨਹੀਂ ਗਲਤ ਕਹਿ ਰਿਹਾ, ਤੁਹਾਡੇ ਗ੍ਰੰਥਾਂ 'ਚ ਲਿਖਿਆ, ਇੱਥੇ ਗੁਰਦੁਆਰੇ ਵਿੱਚ ਸੂਰਜ ਪ੍ਰਕਾਸ਼ ਗ੍ਰੰਥ ਮਿਲੇਗਾ, ਖੋਲ੍ਹ ਕੇ ਆਪ ਪੜ੍ਹੋ ਵੀ ਜੋ ਮੈਂ ਕਿਹਾ ਠੀਕ ਹੈ ਕਿ ਗਲਤ ਹੈ। ਇੰਟਰਨੈਟ 'ਤੇ ਪੜ੍ਹੋ, ਆਪ ਪਤਾ ਲੱਗ ਜਾਏਗਾ ਗਲਤ ਨਹੀਂ ਕਿਹਾ। ਗੁਰੂ ਸਾਹਿਬ ਕਹਿੰਦੇ ਕਈ ਦਿਗੰਬਰ ਹੁੰਦੇ ਆ, ਆਪਾਂ ਜਿਹੜੀ ਗੱਲ ਕਰਦੇ ਹਾਂ ਸ਼ਬਦ ਜਿਹੜਾ ਚੱਲਦਾ, ਕਹਿੰਦੇ ਕਈਆਂ ਨੇ ਨੰਗੇ ਹੋ ਗਏ ਕੱਪੜੇ ਲਾ ਤੇ, ਕਰ ਪਾਤੀ ਰਹੇ ਹੋ, ਹੱਥਾਂ ਤੇ ਖਾਂਦੇ ਆ ਜੀ, ਭਾਂਡਾ ਨਹੀਂ ਯੂਜ ਕਰਦੇ, ਭਾਂਡਾ ਨਹੀਂ ਵਰਤਦੇ, ਹੱਥਾਂ ਦੇ ਉੱਤੇ ਹੀ ਖਾਂਦੇ ਆ। ਜਿਹੜੇ ਦਿਗੰਬਰ ਨਾਂਗੇ ਸਾਧੂ ਹੁੰਦੇ ਆ ਉਹ ਇੱਦਾਂ ਖੜ ਜਾਂਦੇ ਆ, ਪਰਿਵਾਰ ਵਾਲੇ ਉਹਨਾਂ ਨੂੰ ਖਵਾਈ ਜਾਂਦੇ, ਇੱਕ ਹੱਥ ਤੇ ਰੱਖ ਕੇ ਖਾਂਦੇ, ਰੋਟੀ ਵੀ ਹੱਥ ਤੇ, ਖੀਰ ਵੀ ਹੱਥ ਤੇ, ਪਾਣੀ ਵੀ ਹੱਥ ਤੇ, ਸਾਰੀ ਜ਼ਿੰਦਗੀ ਭਾਂਡਾ ਵੀ ਨਹੀਂ ਵਰਤਦੇ ਤੇ ਕੱਪੜਾ ਵੀ ਨਹੀਂ ਵਰਤਦੇ ਤੇ ਜਾਣ ਵਾਸਤੇ ਸਾਧਨ ਵੀ ਨਹੀਂ ਵਰਤਦੇ। ਉਹਨਾਂ ਦੇ ਨਗਨ ਜਿਹੜੇ ਹੁੰਦੇ ਆ ਬਾਬੇ, ਇਹਨਾਂ ਦੇ ਸਾਧਨ ਵੀ ਨਹੀਂ ਵਰਤਦੇ, ਘੋੜੇ ਤੇ ਵੀ ਨਹੀਂ ਬੈਠਦੇ ਸੀ, ਗੱਡੀ 'ਚ ਵੀ ਨਹੀਂ ਬੈਠਦੇ, ਗੱਡੀ 'ਚ ਨਹੀਂ ਬਹਿੰਦੇ। ਜੇ ਚਾਰ ਬੰਦੇ ਚੱਕ ਲੈਣ ਉਹ ਚੱਕ ਕੇ ਲਿਜਾ ਸਕਦੇ ਆ, ਪਰ ਘੋੜੇ ਤੇ ਨਹੀਂ ਬਹਿਣਗੇ ਕਦੇ, ਇੱਦਾਂ ਸਵਾਰੀ ਨਹੀਂ ਕਰਦੇ। ਮੈਨੂੰ ਲੱਗਦਾ ਵੈਸੇ ਚੰਗਾ ਵੀ ਹੈ, ਜੇ ਗੱਡੀਆਂ ਗੁੱਡੀਆਂ 'ਤੇ ਬਹਿੰਦੇ ਇਹਨਾਂ ਨੇ ਜਹਾਜ਼ 'ਤੇ ਚੱਲ ਕੇ ਇੱਥੇ ਵੀ ਆ ਜਾਣਾ ਸੀ, ਤੇ ਸਾਡੇ ਲਈ ਜਸਟੀਫਾਈ ਕਰਨਾ ਬੜਾ ਔਖਾ ਹੋ ਜਾਣਾ ਸੀ ਵੀ ਇਹ ਕਿਹੜਾ ਮਤ ਹੈ। ਕਨੇਡਾ ਵਾਲਿਆਂ ਨੂੰ, ਕਨੇਡਾ ਵਾਲਿਆਂ ਨੂੰ ਤੇ ਪੁੱਛਣਾ ਹੀ ਸੀ ਵੀ ਆਹ ਕੀ ਫਿਰਦੇ ਨੇ। ਮੈਨੂੰ ਲੱਗਦਾ ਚੰਗਾ ਹੀ ਹੈ ਵੀ ਜੇ ਨਹੀਂ ਗੱਡੀਆਂ ਵਰਤਦੇ, ਜੇ ਗੱਡੀਆਂ ਵਰਤਣ ਮਸ਼ੀਨਰੀ ਵਰਤਣ ਲੱਗਦੇ ਇਹਨਾਂ ਨੇ ਜਹਾਜ਼ ਵੀ ਵਰਤ ਲੈਣੇ ਸੀ, ਤੇ ਗਾਂਹ ਸੀਟਾਂ ਤੇ ਬਹਿ ਕੇ ਆਉਣਾ ਔਖਾ ਹੋ ਜਾਣਾ, ਨਾਲ ਨੰਗਾ ਬੰਦਾ ਬੈਠਾ, ਹੁਣ ਸੀਟ ਕੀ ਪਤਾ ਕਿਹਦੀ ਆ ਜਾਣੀ ਨਾਲ, ਹੁਣ ਤੁਸੀਂ ਅਗਲਾ ਬੈਠਾ ਹੋਵੇ ਹੁਣ ਉੱਥੇ ਤੇ ਪਤਾ ਹੀ ਨਹੀਂ ਲੱਗਦਾ ਵੀ ਤਿੰਨ ਨੰਬਰ ਮੇਰੀ ਹੈ ਤੇ ਚਾਰ ਨੰਬਰ ਉਹਦੀ ਹੋਵੇ, ਅਗਲਾ ਫਸ ਜਾ ਵੀ ਆਹ ਦੱਸ ਕੀ। ਤੇ ਸਾਨੂੰ ਇੱਕ ਤਰ੍ਹਾਂ ਨਾਲ ਚੰਗਾ ਹੀ ਹੋਇਆ ਵੀ ਇਹ ਨਹੀਂ ਵਰਤਦੇ ਕੁਛ। ਚਲੋ ਹੁਣ ਗੱਲ ਆਪਾਂ ਜਿਹੜੀ ਕਰਦੇ ਹਾਂ ਵੀ ਇਹ ਜਿਹੜਾ ਸਿਸਟਮ ਹੈ ਉਹ ਹੱਥਾਂ ਤੇ ਖਾਂਦੇ ਹੈ, ਕੱਪੜੇ ਨਹੀਂ ਪਾਉਂਦੇ, ਤੇ ਸਾਡੇ ਬਾਬਾ ਜੀ ਕਹਿੰਦੇ ਆ ਫੋਰਮੈਲਿਟੀਆਂ ਛੱਡੋ ਯਾਰ, ਅਕਲ ਵਾਲੇ ਹੋ, ਵਿਵੇਕ ਦੀ ਗੱਲ ਹੈ, ਸੈਂਟਰਲ ਆਈਡੀਆ ਸ਼ਬਦ ਦਾ ਰਹਾਓ, ਤੀਜਾ ਬੁੱਧ ਅਕਲ ਮੰਗੋ, ਛੱਡੋ ਸਾਰਾ ਅਕਲ ਮੰਗੋ, ਦਿਮਾਗ ਚਲਾਓ ਮਾੜਾ ਜਿਹਾ, ਆਪ ਛੱਡ ਦਿਓ ਬਾਕੀ ਸਾਰਾ ਕੁਝ। ਲੋ ਪੜ੍ਹਦੇ ਆ ਸਾਰੇ ਇਹ ਲਾਈਨਾਂ, ਪੰਗਤੀਆਂ ਗਾਇਓ ਜਾ,
ਇਨ ਬਿੱਦ ਮਿਲਣ ਨਾ ਜਾਈ ਪਿਆਰੇ, ਇਨ ਬਿੱਦ ਮਿਲਣ ਨਾ ਜਾਈ, ਇਨ ਬਿੱਦ ਮਿਲਣ ਨਾ ਜਾਈ ਪਿਆਰੇ, ਇਨ ਬਿੱਦ ਮਿਲਣ ਨਾ ਜਾਈ,
ਸਭ ਧਰਤੀ ਕਹਿੰਦੇ
ਸਾਰੀ ਦੁਨੀਆ ਘੁੰਮ ਲਿਆ ਅਜੇ ਵੀ ਡਬਲ ਮਾਈਂਡਡ ਹੈ, ਅਜੇ ਵੀ ਇਹਨੂੰ ਸਮਝ ਨਹੀਂ ਆਈ, ਫਿਰੀ ਜਾਂਦਾ ਗੇੜੇ ਦਿੰਦਾ ਉੱਥੇ ਕਦੇ ਉੱਥੇ ਕਦੇ ਉੱਥੇ, ਸਾਰੀ ਧਰਤੀ ਘੁੰਮ ਲੈ ਕਹਿੰਦੇ ਫਿਰ ਲੈ ਗੇੜੇ ਦੇ ਲੈ, ਨੰਗਾ ਫਿਰੀ ਜਾ ਹੱਥਾਂ ਤੇ ਖਾਇਆ ਕਰ, ਅਕਲ ਤੇ ਨਹੀਂ ਨਾ ਆਈ, ਅਕਲ ਚਾਹੀਦੀ ਸੀ, ਫਾਰਮੈਲਿਟੀਆਂ ਹੀ ਕਰਦਾ ਰਿਹਾ ਸਾਰੀ ਜ਼ਿੰਦਗੀ, ਫਾਰਮੈਲਿਟੀਆਂ ਕਰਨ ਵਾਲੇ ਬੰਦੇ ਦੁਨੀਆਂ ਨੂੰ ਪਸੰਦ ਆ ਜਾਣਗੇ ਪਰ ਪ੍ਰਾਪਤੀ ਉਹਨਾਂ ਨੂੰ ਕੱਖ ਨਹੀਂ ਹੁੰਦੀ, ਬੱਲੇ ਬੱਲੇ ਲੋਕ ਬਹੁਤ ਕਰਨਗੇ ਬੜਾ ਜੀ ਬੜਾ ਧਰਮੀ ਹੈ ਬੜਾ ਧਰਮੀ ਹੈ, ਮੱਥੇ ਟੇਕਦੀ ਹੈ ਦੁਨੀਆ, ਨਾਗਿਆਂ ਨੂੰ ਦੁਨੀਆ ਮੱਥੇ ਟੇਕਦੀ ਹੈ, ਹਠੀ ਬੰਦਿਆਂ ਨੂੰ ਦੁਨੀਆ ਮੱਥੇ ਬਹੁਤ ਟੇਕਦੀ ਹੁੰਦੀ ਹੈ ਪਰ ਉਹਨਾਂ ਨੂੰ ਪ੍ਰਾਪਤ ਕੱਖ ਨਹੀਂ ਹੁੰਦਾ, ਜੇ ਅਕਲ ਵਾਲੇ ਹੁੰਦੇ ਹੱਠ ਕਰਦੇ ਹੀ ਕਿਉਂ, ਜੇ ਸਮਝ ਵਾਲੇ ਹੁੰਦੇ ਤੇ ਹੱਠ ਕਰਦੇ ਹੀ ਕਿਉਂ, ਸੁਣੋ ਅੱਗੇ,
ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ,
ਉਹ ਕਹਿੰਦੇ ਗੱਲ ਸੁਣ, ਤੀਰਥਾਂ ਤੇ ਜਾਣਾ ਛੱਡ, ਤੂੰ ਵੱਸ ਜਾ ਤੀਰਥਾਂ ਤੇ ਜਾ ਕੇ, ਵਾਸਾ ਕਰ ਲੈ ਤੀਰਥਾਂ ਤੇ, ਡੇਰਾ ਹੀ ਲਾ ਲੈ ਆਪਣਾ ਘਰ, ਜਿਹੜਾ ਤੇਰੇ ਮਨ ਭਾਉਂਦਾ ਤੀਰਥ ਹੈ ਉੱਥੇ ਆਪਣਾ ਘਰ ਲੈ ਲੈ, ਮਨ ਭਾਉਂਦੇ ਤੀਰਥ ਉੱਤੇ ਘਰ ਬਣਾ ਲੈ, ਤੇ ਸਿਰ ਕਰਵੱਤ ਧਰਾਏ ਦਾ ਮਤਲਬ ਹੈ ਆਰੇ ਨਾਲ ਚਰਾ ਦੇ ਆਪਣੇ ਆਪ ਨੂੰ, ਲੋਕੀ ਬਨਾਰਸ ਚ ਜਾ ਕੇ ਆਪਣੇ ਆਪ ਨੂੰ ਆਰੇ ਨਾਲ ਚਰਾਉਂਦੇ ਰਹੇ ਹੈ ਵੀ ਇੱਥੇ ਨਾ ਆਰਾ ਲਾਇਆ। ਕਹਿੰਦੇ ਸ਼ਿਵ ਜੀ ਦਾ ਆਰਾ ਹੈ, ਜਿਹੜੇ ਬੰਦੇ ਆਪਣਾ ਸਾਰਾ ਕੁਝ ਦਾਨ ਕਰਕੇ ਆਪਣੇ ਆਪ ਨੂੰ ਆਰੇ ਨਾਲ ਚਰਾ ਲੈਣਗੇ ਸਿੱਧੇ ਸ਼ਿਵ ਜੀ ਪੁਰੀ ਚ ਜਾਣਗੇ। ਲੋਕੀ ਆਪਣੇ ਆਪ ਨੂੰ ਆਰੇ ਨਾਲ ਵੀ ਚਰਾ ਲੈਂਦੇ ਸੀ, ਕਹਿੰਦੇ ਆਹ ਵੀ ਕੰਮ ਕਰਕੇ ਵੇਖ ਲਾ ਤਾਂ ਵੀ ਗੱਲ ਨਹੀਂ ਬਣਦੀ ਅੱਗੇ।
ਮਨ ਕੀ ਮਹਿਲ ਨਾ ਉਤਰੇ ਇਹ ਬਿਦ ਜੇ ਲੱਖ ਯਤਨ ਕਰਾਏ,
ਇਹਦੇ ਨਾਲ ਮਨ ਦੀ ਮੈਲ ਨਹੀਂ ਲੈਂਦੀ, ਫਾਰਮੈਲਿਟੀ ਹੈ ਬਸ। ਅੱਗੇ
ਕਨਕ ਕਾਮਨੀ ਹੈ ਗੁਰ ਗੈਵਰ ਬਹੁ ਬਿਦ ਦਾਨ ਦਾ ਤਾਰਾ,
ਕਹਿੰਦੇ ਬੰਦਿਆਂ ਨੇ ਦਾਨ ਬਹੁਤ ਕੀਤਾ, ਹਾਥੀ ਦਾਨ ਕਰ, ਘੋੜੇ ਦਾਨ ਕਰ, ਕਣਕ ਕਹਿੰਦੇ ਆ ਸੋਨੇ ਨਾਲ ਸੋਨਾ ਦਾਨ ਕਰ, ਤੇ ਸੋਨਾ ਛੱਡ ਤੂੰ ਔਰਤ ਵੀ ਦਾਨ ਕਰਦੇ ਆਪਣੀ। ਪੁਰਾਣੇ ਸਮਿਆਂ 'ਚ ਮੰਦਰਾਂ ਦੇ ਵਿੱਚ ਔਰਤ ਆਪਣੀ ਛੱਡ ਆਉਂਦੇ ਸੀ, ਪਹਿਲੇ ਦਿਨ ਮੰਦਰ ਵਿੱਚ ਰਾਤ ਰਹਿੰਦੀ ਸੀ, ਮੁੜ ਕੇ ਘਰ ਵਾਲੀ ਆਪਣੇ ਘਰ ਲੈ ਕੇ ਆਉਂਦੇ ਸੀ, ਮੰਦਰ ਦੇ ਵਿੱਚ ਇੱਕ ਰਾਤ ਆਪਣੀ ਔਰਤ ਨੂੰ ਛੱਡਦੇ ਸੀ। ਕਹਿੰਦੇ ਔਰਤ ਵੀ ਦਾਨ ਕਰਦੇ, ਸੋਨਾ ਦਾਨ ਕਰਦੇ, ਔਰਤ ਦਾਨ ਕਰਦੇ, ਹੈਵਰ ਗਹਿਵਰ ਕਹੀਏ ਤੁਸੀਂ ਹਾਥੀ ਘੋੜੇ ਦਾਨ ਕਰ ਲੈ। ਅਗਲੀ ਪੰਕਤੀ
ਅੰਨ ਬਸਤਰ ਭੂਮ ਬਹੁ ਅਰਪੇ ਨਹ ਮਿਲਿਆ ਹਰ ਦੁਆਰਾ,
ਅਰਥ ਸਮਝ ਆ ਗਿਆ, ਅੰਨ ਬਸਤਰ ਭੂਮੀ ਜੋ ਮਰਜ਼ੀ ਦਾਨ ਕਰ ਲੈ, ਇਹਦੇ ਨਾਲ ਵੀ ਗੱਲ ਨਹੀਂ। ਅੱਗੇ
ਪੂਜਾ ਅਰਚਾ ਬੰਧਨ ਡੰਡੋਤ ਖਟ ਕਰ ਮਾਰਾ ਦੁਰਹਿਤਾ,
ਮੈਂ ਪੂਜਾ ਕਰ ਰਿਹਾ, ਮੈਂ ਲੰਮਾ ਪੈ ਕੇ ਮੱਥਾ ਟੇਕ ਰਿਹਾ। ਖਟ ਕਰਮ ਹਿੰਦੂਇਜ਼ਮ ਵਿੱਚ ਮੰਨੇ ਜਾਂਦੇ ਆ, ਲੰਮਾ ਕਈ ਤਰ੍ਹਾਂ ਦੇ ਕਰਮ ਇੱਦਾਂ ਦੇ, ਦਾਨ ਦੇਣਾ, ਦਾਨ ਲੈਣਾ, ਵਿੱਦਿਆ ਪੜ੍ਹਨੀ, ਵਿੱਦਿਆ ਪੜ੍ਹਾਉਣੀ, ਜੱਗ ਕਰਨੇ, ਜੱਗ ਕਰਾਉਣੇ, ਏਦਾਂ ਦਾ ਕੁਛ ਜਿੰਨਾ ਮਰਜ਼ੀ ਕਰੀ ਜਾ। ਹਾਂ
ਹਾਂ ਹਾਂ ਕਰਤ ਬੰਧਨ ਮਹਿ ਪਰਿਆ ਨਹਿ ਮਿਲਿਆ ਇਹ ਜੁਗਤਾ,
ਇਸ ਜੁਗਤ ਨਾਲ ਵੀ ਕੁਛ ਨਹੀਂ ਹੋ ਜਾਂਦਾ, ਇਹ ਮੈਥਡ ਵੀ ਕੰਮ ਨਹੀਂ ਆਉਂਦਾ। ਅੱਗੇ
ਜੋਗ ਸਿੱਧ ਆਸਣ ਚੌਰਾਸੀ ਏ ਪੀ ਕਰ ਕਰ ਰਹਿਆ,
ਜੋਗੀਆਂ ਦੇ 84 ਆਸਣ ਨੇ, 84 ਦੇ 84 ਕਰਕੇ ਵੇਖ ਲੈ, ਇੱਕ ਆਸਣ ਛੱਡ ਛੱਡ 84 ਕਰ, 84 ਆਸਣ ਨੇ ਜੋਗੀਆਂ ਦੇ ਸਾਰੇ ਹੀ ਕਰ ਲੈ, ਜੋਗ ਕੁੰਡਲੀਨੀ ਜਗਾ ਲੈ, ਲਾਈਟਾਂ ਵੇਖ ਲੈ, ਕੰਨਾਂ 'ਚ ਵਾਜੇ ਸੁਣਨ ਲੱਗ ਜਾਣਗੇ, ਇੱਥੇ ਸੁਣ ਜਿਹਾ ਹੋ ਜਾਏਗਾ, ਜੋ ਮਰਜ਼ੀ ਕਰਕੇ ਵੇਖ ਲੈ, ਜੋਗੀਆਂ ਦੇ 84 ਦੇ 84 ਆਸਣ ਕਰ ਲੈ, ਇਹਦੇ ਨਾਲ ਵੀ ਗੱਲ ਨਹੀਂ ਬਣਦੀ। ਅੱਗੇ
ਵੱਡੀ ਯਾਰ ਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ,
ਕਹਿੰਦੇ ਜੋਗੀਆਂ ਨੇ ਸਵਾਸ ਚਾੜ ਚਾੜ ਕੇ 200 ਸਾਲ ਦੀ ਉਮਰ ਵੀ ਕਰ ਲਈ ਸੀ, ਆਪਣੀ ਉਮਰਾਂ ਵਧਾ ਲਈਆਂ, ਖਾਣੇ ਤੇ ਕੰਟਰੋਲ ਕਰ ਕਰਕੇ ਏਜ ਵਧਾ ਲਈ, ਪਰ ਕਹਿੰਦੇ ਇਹਦੇ ਨਾਲ ਵੀ ਕੀ ਹੋ ਜਾਣਾ, ਅਕਲ ਤੇ ਫਿਰ ਨਹੀਂ ਆਈ, 100 ਸਾਲ ਦਾ ਬੇਅਕਲ 200 ਸਾਲ ਦਾ ਵੀ ਬੇਅਕਲ ਹੀ। ਅੱਗੇ
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ,
ਰਾਜਾ ਬਣ ਜਾ ਹੁਕਮ ਚੱਲੇ ਜੇ ਤੇਰਾ, ਰਾਜਾ ਵੀ ਬਣ ਜਾ ਨਾ, ਬਾਦਸ਼ਾਹ ਵੀ ਬਣ ਜਾ। ਅੱਗੇ
ਸੇਜ ਸੋਹਣੀ ਚੰਦਨ ਚੋਆ ਨਰਕ ਕੋਰ ਕਾ ਦੁਆਰਾ,
ਘਰ ਵਾਲੀ ਹੈ, ਸੋਹਣਾ ਆਸਣ ਹੈ, ਚੋਆ ਚੰਦਨ ਸਭ ਕੁਛ ਹੈ, ਪਰ ਜੇ ਅਕਲ ਨਾ ਹੋਈ ਤੇ ਨਰਕ ਭੋਗਦੇ ਨੇ ਲੋਕ। ਰਾਜੇ ਮਹਾਰਾਜਿਆਂ ਦੀਆਂ ਰਾਤਾਂ ਬੜੀਆਂ ਖਤਰਨਾਕ ਨੇ, ਸਾਡੇ ਤੁਹਾਡੇ ਵਰਗੇ ਬੰਦੇ ਉਹ ਸੌਂ ਜਾਂਦੇ ਆ, ਅੱਕ ਕੇ ਥੱਕ ਕੇ ਆਏ ਸੌਂ ਜਾਂਦੇ ਆ, ਪਰ ਰਾਜੇ ਮਹਾਰਾਜਿਆਂ ਦੀਆਂ ਰਾਤਾਂ 'ਚ ਜਾ ਕੇ ਵੇਖੋ, ਇਹਨਾਂ ਨੂੰ ਨੀਂਦ ਨਹੀਂ ਆਉਂਦੀ। ਵੱਡੇ ਵੱਡੇ ਜੋਧੀ ਸਹਿਲੋਕ ਤਿੰਨ ਕੋ ਵਿਆਪੈ ਚਿੰਤਾ ਰੋ, ਕਹਿੰਦੇ ਅਕਲ ਜੇ ਨਾ ਹੋਈ ਤੇ ਰਾਜਾ ਬਣ ਜਾਏਗਾ ਫਿਰ ਕੀ ਹੋ ਜਾਏਗਾ, ਸਗੋਂ ਜ਼ਿਆਦਾ ਅਪਸੈਟ ਰਹਿੰਦੇ ਨੇ ਇੱਦਾਂ ਦੇ। ਅੱਗੇ
ਹਰ ਕੀਰਤ ਸਾਧ ਸੰਗਤ ਹੈ,
ਆ ਸੁਣੋ ਸੁਣਿਓ, ਆਹ ਆਪਾਂ ਗੱਲ ਖਤਮ ਕਰੀਏ, ਸਾਰੇ ਕੰਮ ਗਿਣ ਲਏ, ਭੁੱਖੇ ਰਹਿਣਾ ਵੀ ਵੇਖ ਲਿਆ, ਤੀਰਥਾਂ ਤੇ ਜਾਣਾ ਵੀ, ਖੱਟ ਕਰਮ ਕਰ ਲਏ, ਡੰਡੌਤਾਂ ਕਰ ਲਈਆਂ, ਪਾਠ ਇਕੱਲੇ ਪੜ੍ਹਨੇ ਜਾਂ ਇਕੱਲੇ ਵਿਚਾਰੀ ਜਾਣੇ, ਕਥਾ ਵੀ ਕਰ ਲੈਣੀ, ਮਤਲਬ ਸਾਰੇ ਗਿਣ ਲਏ, ਦਾਨ ਵੀ ਵੇਖ ਲਿਆ, ਆਪਣੇ ਆਪ ਨੂੰ ਆਰੇ ਨਾਲ ਵੀ ਚਰਾ ਲਿਆ, ਭਾਵੇਂ ਸਾਰੇ ਕੰਮ ਵੇਖ ਲਏ, ਪਰ ਲਾਸਟ ਪੰਕਤੀ ਵਿੱਚ ਵੇਖੋ ਸਿਰੇ ਦਾ ਕਰਮ ਕਿਹੜਾ ਫਲਾ। ਮਹਾਰਾਜ ਸਿਰੇ ਦਾ ਕਰਮ ਦੱਸੋ ਵੀ ਜਿਹਦੇ ਨਾਲ ਜ਼ਿੰਦਗੀ ਬਦਲ ਜਾਂਦੀ ਹੈ, ਕਹਿੰਦੇ ਸਿਰੇ ਦਾ ਕਰਮ ਵੇਖ ਪੜੋ।
ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹੂ ਨਾਨਕ ਤਿਸ ਪਿਓ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿਨਾ।
ਕਹਿੰਦੇ ਸਿਰੇ ਦਾ ਕੰਮ ਦੱਸੀਏ ਕੀ ਹੈ, ਸਿਰੇ ਦਾ ਕੰਮ ਇਹ ਹੈ ਸਾਧ ਸੰਗਤ। ਹੁਣ ਸਾਧ ਸੰਗਤ ਵਿੱਚ ਜੇ ਹੁਣ ਤੁਸੀਂ ਇੱਥੇ ਆਓ ਵੀ ਸਾਧ ਸੰਗਤ ਕਰ ਰਹੇ ਹਾਂ ਤੇ ਸਾਧ ਸੰਗਤ ਵਾਲੇ ਸਾਨੂੰ ਗੱਪਾਂ ਹੀ ਸੁਣਾਈ ਜਾਣ, ਸਾਧ ਸੰਗਤ ਵਾਲੇ ਸਾਨੂੰ ਹੋਰ ਹੀ ਕੁਝ ਸੁਣਾਈ ਜਾਣ, ਹੋਵੇ ਰੂਪ ਇਦਾਂ ਦਾ ਤੇ ਫਿਰ ਸਾਧ ਸੰਗਤ ਨਹੀਂ। ਜਿਹੜੀ ਚੰਗੀ ਸੰਗਤ ਹੈ, ਚੰਗੀ ਸੰਗਤ ਮਤਲਬ ਆਲੇ ਦੁਆਲੇ ਵੇਖੋ ਜਿਹੜੇ ਲੋਕ ਚੰਗੇ ਹੈ ਉਹਨਾਂ ਦੀ ਚੰਗਿਆਈ ਦੀ ਸੰਗਤ ਕਰੋ, ਜਿਹੜੇ ਸੱਚੇ ਹੈ ਉਹਨਾਂ ਦੀ ਸੱਚਾਈ ਦੀ ਸੰਗਤ ਕਰੋ, ਜਿਹੜਾ ਇਮਾਨਦਾਰ ਤੇਰਾ ਯਾਰ ਬੇਲੀ ਹੋਵੇ ਉਹਦੀ ਇਮਾਨਦਾਰੀ ਦੀ ਸੰਗਤ ਕਰ, ਜਿਹੜਾ ਭਰੋਸੇਯੋਗ ਬੰਦਾ ਹੈ ਉਹ ਭਰੋਸਾ ਕਰ ਸਕਦਾ ਜਿਹਦੇ ਤੇ, ਤੇ ਤੂੰ ਆਪ ਉਹਦੀ ਭਰੋਸੇ ਦੀ ਸੰਗਤ ਕਰ ਵੀ ਅਸੀਂ ਵੀ ਭਰੋਸੇਯੋਗ ਬਣੇ। ਚੰਗਿਆਈ ਤੇ ਆਲੇ ਦੁਆਲੇ ਬਹੁਤ ਹੈ, ਜਿੱਥੇ ਮਰਜ਼ੀ ਸੰਗਤ ਕਰ ਲਓ ਵੀਰੋ। ਮੈਂ ਕਿੰਨੀ ਵਾਰੀ ਗੱਲ ਕੀਤੀ ਹੈ, ਜੇ ਸਿੱਖਣਾ ਹੈ ਤੇ ਬਿਹਾਰ ਦੇ ਭਈਏ ਤੋਂ ਸਿੱਖ ਲੈ, ਜੇ ਨਹੀਂ ਸਿੱਖਣਾ ਤੇ ਭਾਵੇਂ ਗੁਰੂ ਰਾਮਦਾਸ ਜੀ ਦੇ ਘਰ ਜੰਮ ਕੇ ਪ੍ਰਿਥੀ ਚੰਦ ਬਣ ਜਾ, ਨਹੀਂ ਸਿੱਖਣਾ। ਜਿਹਨੇ ਸਿੱਖਣਾ ਉਹਨੇ ਸਿੱਖ ਲੈਣਾ, ਲਰਨ ਕਰਨਾ ਹੈ। ਸਿੱਖਣ ਦਾ ਮਤਲਬ ਹੀ ਇਹ ਹੈ, ਹਰ ਵੇਲੇ ਸਿੱਖੋ, ਹਰ ਥਾਂ ਸਿੱਖੋ। ਤੁਹਾਡੇ ਨੇੜੇ ਕੋਈ ਇਮਾਨਦਾਰ ਬੰਦਾ ਉਹ ਤੋਂ ਇਮਾਨਦਾਰੀ ਸਿੱਖ। ਟਾਈਮ ਤੇ ਜਾਂਦਾ, ਮੈਂ ਜਾਂਦਾ 9 ਵਜੇ, ਉਹ ਜਾਂਦਾ 8 ਵਜੇ, ਉਹ ਦਿਲ ਲਾ ਕੇ ਕੰਮ ਕਰਦਾ, ਮੈਂ ਢਿੱਲਾਂ, ਉਹਦੀ ਕਾਪੀ ਕਰ। ਚੰਗੇ, ਮੈਂ ਸਿੱਧਾ ਜਿਹਾ ਕਹਿ ਦਿਆਂ, ਚੰਗਿਆਂ ਦੀ, ਇਮਾਨਦਾਰਾਂ ਦੀ ਕਾਪੀ ਕਰ, ਇਹ ਸਾਧ ਸੰਗਤ। ਸਹੀ ਬੰਦਿਆਂ ਦੀ ਕਾਪੀ ਕਰ, ਗੁਰਬਾਣੀ ਤੁਸੀਂ ਸਿਖਾਉਂਦੀ ਹੈ ਸੱਚ ਤੇ ਸੱਚਾਈ ਦੀ ਕਾਪੀ ਕਰ, ਜਿਹੜਾ ਸੱਚਾ ਬੰਦਾ ਇਮਾਨਦਾਰੀ ਦੀ ਕਾਪੀ ਕਰੋ। ਚੰਗੇ ਬਣੋ, ਇਨਸਾਨ ਬਣੋ। ਗੁਰੂ ਸਾਹਿਬ ਨੇ ਸਾਨੂੰ ਸਤ ਸੰਗਤ, ਚੰਗੀ ਸੰਗਤ, ਸਾਧ ਸੰਗਤ, ਚੰਗੀ ਸੰਗਤ, ਗੁਣ ਦੀ ਸੰਗਤ, ਕੁਆਲਿਟੀ ਸਾਡੇ ਚ ਆਵੇ। ਸਾਧ ਸੰਗਤ ਨੂੰ ਛੋਟਾ ਨਾ ਕਰੋ ਵੀਰੋ, ਸਾਧ ਸੰਗਤ ਇੰਨੀ ਨਹੀਂ, ਸਾਧ ਸੰਗਤ ਤੇ ਬਹੁਤ ਵੱਡੀ ਹੈ, ਬਹੁਤ ਵੱਡੀ ਹੈ ਸਾਧ ਸਾਧ ਸੰਗਤ ਇੰਨੀ ਨਹੀਂ। ਸਾਧ ਸੰਗਤ ਤੇ ਜਿੱਥੇ ਮੈਂ ਸਰੋਤਾ ਬਣਿਆ ਉੱਥੇ ਹੀ ਮੇਰੇ ਅੱਗੇ ਸੰਗਤ, ਚੰਗਾ ਜਿੱਥੇ ਮਰਜ਼ੀ ਸਿੱਖ ਸਕਦੇ। ਕੋਈ ਬੰਦਾ ਡਿੱਗਿਆ, ਵੇਖੋ ਕੋਈ ਬੰਦਾ ਡਿੱਗਿਆ ਤੇ ਸਾਡੇ ਸਾਹਮਣੇ ਕੋਈ ਕਾਲਾ ਆ ਰਿਹਾ ਅਫਰੀਕਾ ਦਾ, ਉਧਰਲਾ ਆਇਆ, ਉਹਨੇ ਭੱਜ ਕੇ ਕਾਲੇ ਨੇ ਚੁੱਕਿਆ, ਕੇਅਰ ਕੀਤੀ, ਇਹ ਕੇਅਰ ਕਰਨ ਦੀ, ਉਹ ਕੇਅਰਿੰਗ ਕਿਵੇਂ ਆਈ, ਉਹਦੀ ਸੰਗਤ ਕਰੀਏ। ਕੋਈ ਚੀਜ਼ ਸ਼ੇਅਰ ਕਰ ਰਿਹਾ, ਸ਼ੇਅਰਿੰਗ ਕਿੱਦਾਂ ਆਈ, ਜਿਹੜੀ ਜਿਹੜੀ ਚੰਗਿਆਈ ਹੈ ਉਹਦੀ ਸੰਗਤ ਕਰੀਏ, ਕਿਤੇ ਵੀ ਕਰ ਸਕਦੇ। ਸਾਡੇ ਗੁਰੂ ਸਾਹਿਬ ਕਹਿੰਦੇ ਸਿਰੇ ਦਾ ਕੰਮ ਹੈ ਸਾਧ ਸੰਗਤ ਕਰੋ, ਚੰਗੀ ਸੰਗਤ ਕਰੋ, ਤੇ ਜੇ ਕਰੋਗੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ। ਹਾਂਜੀ, ਅਗਲੀ
ਤੇਰੋ ਸੇਵਕੋ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹ ਮਨ ਰਾਤਾ।
ਬਸ ਉਹਦੀ ਕੀਰਤੀ ਦੇ ਵਿੱਚ ਸਾਡਾ ਮਨ ਲੱਗੇ, ਉਹਦੇ ਰੰਗ ਵਿੱਚ ਅਸੀਂ ਰੰਗੇ ਜਾਈਏ। ਅਸੀਂ ਇਹੀ ਡਿਮਾਂਡ ਕਰਦੇ ਹਾਂ ਵੀ ਵਿਵੇਕ ਆਵੇ, ਸਮਝ ਆਵੇ। ਤੇ ਭਰਾਵੋ ਮੇਰਿਓ, ਵੀਰੋ, ਆ ਯੂਨੀਵਰਸ ਵਿੱਚ ਅਸੀਂ ਜਿੱਥੇ ਅਸੀਂ ਹਾਂ ਨਾ, ਇੱਥੇ ਜਿੱਦਾਂ ਦੀ ਡਿਮਾਂਡ ਕਰੋਗੇ ਉੱਦਾਂ ਦਾ ਮਿਲ ਜਾਂਦਾ। ਜੇ ਨਿਕੰਮੇ ਬਣਨਾ ਤੇ ਨਿਕੰਮੇ, ਚੰਗੇ ਬਣਨਾ ਚੰਗੇ, ਅਕਲ ਵਾਲੇ ਬਣਨਾ ਅਕਲ ਵਾਲੇ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਣਾ। ਆ ਸਾਰੇ ਪਾਸੇ ਫੈਲਿਆ ਹੋਇਆ ਪਰਮਾਤਮਾ ਹੀ ਹੈ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਚਾਰੇ ਦਿਸ਼ਾਵਾਂ 'ਚ ਉਹਦਾ ਹੀ ਬਲ ਹੈ। ਸਿਰ ਉੱਪਰ ਕਰਤਾ ਰਿਹੋ ਕਿਰਪਾ ਕਟਾਖ ਅਵਲੋਕਨ, ਕੀਨੋ ਦਾਸ ਕਾ ਦੁੱਖ ਵਧਾ ਰਿਹੋ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ। ਤੇ ਲਾਸਟ ਪੰਗਤੀ ਸਾਰੇ ਗਾ ਲਓ।
ਜੋ ਮੰਗੇ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ।
ਪੜੋ,
ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ।
ਜਿਹੜੇ ਚੰਗੇ ਬਣਨਾ ਚਾਹੁੰਦੇ ਨੇ ਚੰਗੇ ਬਣ ਜਾਣਗੇ, ਇਮਾਨਦਾਰ ਬਣਨਾ ਚਾਹੁੰਦੇ ਨੇ ਇਮਾਨਦਾਰ ਬਣ, ਓਨੈਸਟ ਬਣਨਾ ਚਾਹੁੰਦੇ ਨੇ ਉਦਾਂ ਦੇ ਬਣ, ਜਿਹੜੇ ਵਿਗੜੇ ਹੀ ਰਹਿਣਾ ਚਾਹੁੰਦੇ ਨੇ ਉਹ ਵਿਗੜੇ ਹੀ ਰਹਿਣਗੇ, ਜਿੱਦਾਂ ਦੇ ਮੰਗੋਗੇ ਉਦਾਂ ਦੇ ਬਣ। ਇੰਡੀਆ ਉਦਾਂ ਦਾ ਕਿਉਂ ਹੈ? ਕਿਉਂਕਿ ਇੰਡੀਆ ਵਾਲੇ ਚਾਹੁੰਦੇ ਹੀ ਇਹੋ ਜਿਹਾ ਇੰਡੀਆ, ਤੇ ਕੈਨੇਡਾ ਇਹੋ ਜਿਹਾ ਕਿਉਂ ਹੈ? ਇੱਥੋਂ ਦੇ ਲੋਕ ਇੱਦਾਂ ਦਾ ਚਾਹੁੰਦੇ ਆ, ਕਿਉਂਕਿ ਬਣਾਉਣਾ ਸਰਕਾਰਾਂ ਨੇ, ਤੇ ਸਰਕਾਰਾਂ ਕਿਹਨੇ ਬਣਾਉਣੀਆਂ? ਬੋਲੋ ਬੋਲੋ, ਸਰਕਾਰਾਂ ਕਿਹਨੇ ਬਣਾਉਣੀਆਂ? ਪਬਲਿਕ ਨੇ, ਲੋਕਾਂ ਨੇ। ਸਰਕਾਰ ਕਿਹਨੇ ਬਣਾਉਣੀ ਹੈ? ਲੋਕਾਂ ਨੇ। ਤੇ ਇੱਥੇ ਵੀ ਉਦਾਂ ਦੇ ਸਾਰਾ ਸਾਰਾ ਲੁੰਗ ਲਾਣਾ ਇਕੱਠਾ ਕਰ ਲਓ ਉਦਾਂ ਦਾ, ਇਹ ਵੀ ਉਦਾਂ ਦਾ ਹੀ ਬਣ ਜੂ, ਜਿਹੋ ਜਿਹਾ ਮੰਗੋਗੇ ਉਹੋ ਜਿਹਾ ਮਿਲੇਗਾ। ਗਾਈਏ ਸਾਰੇ ਲੋਕ।
ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ।
ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ।
ਜਿੱਦਾਂ ਦੇ ਅਸੀਂ ਸਾਡੇ ਅੱਜ ਹਾਲਾਤ ਨੇ ਉਹਦੇ ਜ਼ਿੰਮੇਵਾਰ ਅਸੀਂ ਖੁਦ ਹਾਂ, ਜਿੱਦਾਂ ਦੇ ਮੇਰੇ ਹਾਲਾਤ ਨੇ ਉਹਦਾ ਜ਼ਿੰਮੇਵਾਰ ਮੈਂ ਹਾਂ, ਇਹ ਆਪਾਂ ਕਹਿਣਾ ਹੈ ਵੀ ਜਿੱਦਾਂ ਜਿੱਦਾਂ ਦਾ ਮੰਗਦੇ ਹਾਂ ਉਦਾਂ ਦਾ ਮਿਲ ਜਾਂਦਾ। ਗੱਜ ਕੇ ਆਨੰਦ ਸਾਹਿਬ 'ਚ ਬੋਲਾਂਗੇ, ਅਰਦਾਸ 'ਚ ਜੁੜ ਕੇ ਹੁਕਮਨਾਮੇ ਸੁਣਨੇ ਨੇ। ਸੈਂਟਰਲ ਆਈਡੀਆ ਸ਼ਬਦ ਦਾ ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਬਵੇ। ਗੱਜ ਕੇ ਆਨੰਦ ਸਾਹਿਬ 'ਚ ਬੋਲ ਕੇ ਅਰਦਾਸ ਹੁਕਮਨਾਮੇ ਸੁਣ ਕੇ ਫਿਰ ਚੱਲ ਆ ਪਾਉਂਦੇ ਹਾਂ। ਇੱਕ ਬੇਨਤੀ ਹੈ ਜੀ ਸਾਰੀ ਸੰਗਤ ਨੂੰ, ਸਾਰੇ ਦੀਵਾਨਾਂ ਵਿੱਚ ਲਗਾਤਾਰ ਹਾਜ਼ਰੀ ਭਰੋ, ਅੱਜ ਆਇਓ। ਕੀ ਗਲਤ ਹੈ ਤੁਸੀਂ ਸੋਚਣਾ ਜ਼ਰੂਰ ਹੈ, ਕੱਲ੍ਹ ਦੇ ਦੀਵਾਨ 'ਚ ਫਿਰ ਆਓ। ਕਈ ਮੇਰੇ ਵੀਰ ਅੱਧੇ ਤੁਹਾਡੇ 'ਚ ਇੱਦਾਂ ਦੇ ਹੈ ਜਿਹੜੇ ਲਗਾਤਾਰ ਸਾਡੇ ਇੰਡੀਆ ਦੇ ਦੀਵਾਨ ਸੁਣਦੇ ਸੁਣਦੇ, ਉਹਨਾਂ ਨੂੰ ਮੈਨੂੰ ਕਲੀਅਰ ਕਰਨ ਦੀ ਲੋੜ ਨਹੀਂ। ਜਿਹੜੇ ਨਹੀਂ ਸੁਣਦੇ ਉਹਨਾਂ ਨੂੰ ਬੇਨਤੀ ਹੈ ਵੀ ਚਾਰੇ ਦੀਵਾਨ ਸੁਣੋ ਤੇ ਫਿਰ ਸੋਚੋ ਵੀ ਗਲਤ ਕੀ ਹੈ, ਕੀ ਕਿਹੜੀ ਗੱਲ ਗਲਤ ਹੋ ਰਹੀ। ਇੰਡੀਆ ਦੇ ਨੈੱਟ 'ਤੇ ਪਏ ਹੈ ਸਾਰਾ, ਇੱਕ ਇੱਕ ਦੀਵਾਨ ਕੱਢ ਕੱਢ ਕੇ ਸੁਣੋ। ਫਿਰ ਪੰਥ ਦੇ ਗਦਾਰ, ਪੰਥ ਦੇ ਦੁਖੀ ਇਹ ਕਿਉਂ ਕਹਿੰਦੇ ਹੈ, ਕਾਰਨ ਕੀ ਹੈ, ਫਿਰ ਆਪੇ ਸਮਝ ਆ ਜਾਣੀ ਹੈ ਵੀ ਮਸਲਾ ਦੁਕਾਨਾਂ ਦਾ ਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਸਲਾ ਧੰਦੇ ਦਾ, ਮਸਲਾ ਬਿਜ਼ਨਸ ਦਾ, ਹੋਰ ਕੋਈ ਪ੍ਰੋਬਲਮ। ਆਓ ਦੀਵਾਨ ਸੁਣੋ, ਕੱਲ੍ਹ ਪਰਸੋਂ ਚੌਥ, ਤਿੰਨੇ ਦਿਨ, ਦੋ ਦਿਨ ਸਮਾਂ, ਸਾਢੇ ਛੇ ਤੋਂ ਸਾਢੇ ਅੱਠ ਨੌ ਵਜੇ ਤੱਕ, ਅਤੇ ਲਾਸਟ ਦੀਵਾਨ ਐਤਵਾਰ ਦਾ ਦੋ ਤੋਂ ਚਾਰ ਵਜੇ ਤੱਕ। ਉਹ ਦਿਨ ਸਵੇਰੇ ਵਿਆਹ, ਇੱਥੇ ਕਈ ਪ੍ਰੋਗਰਾਮ ਹੋਣੇ ਆ, ਅਤੇ ਆਪਾਂ ਦੀਵਾਨ ਦਾ ਸਮਾਂ ਦੋ ਤੋਂ ਚਾਰ ਐਤਵਾਰ। ਸਾਰੀ ਸੰਗਤ ਨੂੰ ਬੇਨਤੀ ਹੈ ਕੱਲ੍ਹ ਵੀ ਆਓ, ਪਰਸੋਂ ਵੀ ਆਓ, ਅਤੇ ਚੌਥ ਵੀ, ਤਿੰਨੇ ਦਿਨ ਆ ਕੇ ਹਾਜ਼ਰੀ ਭਰੋ, ਬਚਦੇ ਤਿੰਨੇ ਦਿਨ। ਅਤੇ ਅਰਦਾਸ ਹੁਕਮਨਾਮੇ ਤੋਂ ਬਾਅਦ ਜਾਣਾ, ਪੂਰੀ ਮੈਨੇਜਮੈਂਟ ਦਾ, ਪ੍ਰਬੰਧਕ ਕਮੇਟੀ ਦਾ, ਸਰਦਾਰ ਗੁਰਪ੍ਰੀਤ ਸਿੰਘ ਹੋਣਾ ਦਾ, ਸਾਰਿਆਂ ਦਾ ਧੰਨਵਾਦ ਕਰਦਾ। ਬਹੁਤ ਚਾਅ ਨਾਲ ਇਹ ਪ੍ਰੋਗਰਾਮ ਚਾਰ ਦਿਨ ਦਾ ਉਲੀਕਿਆ, ਬੜਾ ਇੰਤਜ਼ਾਮ ਸਿਕਿਉਰਿਟੀ ਵਗੈਰਾ ਦਾ ਕਰਕੇ, ਕਿਉਂਕਿ ਸਾਡੇ ਕਈਆਂ ਨੂੰ ਮੇਰੀ ਗੱਲ ਪਸੰਦ ਨਹੀਂ ਆਉਂਦੀ, ਸਾਡੀ ਵਿਚਾਰਧਾਰਾ ਕਈ ਨਹੀਂ ਲਾਈਕ ਕਰਦੇ। ਚਲੋ, ਕਿਸੇ ਨੂੰ ਲਾਈਕ ਕਰਨਾ ਨਾ ਕਰਨਾ ਇਹ ਅਗਲੇ ਦੀ ਆਪਣੀ ਮਰਜ਼ੀ ਹੈ। ਫਰੀਡਮ ਆਫ ਸਪੀਚ ਵੀ ਇੱਥੇ ਹੈ ਅਤੇ ਫਰੀਡਮ ਆਫ ਬਿਲੀਵ ਵੀ ਇੱਥੇ ਹੈ। ਤੁਸੀਂ ਕੀ ਬਿਲੀਵ ਕਰਦੇ ਹੈ ਤੁਹਾਡੀ ਮਰਜ਼ੀ ਹੈ, ਤੁਹਾਡੀ ਮਰਜ਼ੀ ਹੈ। ਕਿਸੇ ਨੂੰ ਲਾਈਕ ਕਰਨਾ ਜਾਂ ਨਾ ਕਰਨਾ ਇਹ ਹਰ ਇੱਕ ਦੀ ਆਪਣੀ ਮਰਜ਼ੀ ਹੁੰਦੀ ਹੈ। ਪਰ ਕਈ ਬੰਦੇ ਇੱਥੇ ਇੱਦਾਂ ਦੇ ਜਿਹੜੇ ਕਹਿੰਦੇ ਮੈਂ ਲਾਈਕ ਨਹੀਂ ਕਰਦਾ ਅਤੇ ਮੈਂ ਤੈਨੂੰ ਵੀ ਲਾਈਕ ਨਹੀਂ ਕਰਨ ਦੇਣਾ, ਮੈਂ ਪਸੰਦ ਨਹੀਂ ਕਰਦਾ ਮੈਂ ਤੈਨੂੰ ਵੀ ਪਸੰਦ ਨਹੀਂ ਕਰਨ ਦੇਣਾ, ਮੈਂ ਨਹੀਂ ਸੁਣਦਾ ਮੈਂ ਤੈਨੂੰ ਵੀ
ਸੁਣਨ ਨਹੀਂ ਦੇਣਾ।
ਤਾਂ ਕਰਕੇ ਬੜਾ ਇੰਤਜ਼ਾਮ ਕਰਕੇ ਕਮੇਟੀ ਨੇ ਇਹ ਸਾਰਾ ਪ੍ਰੋਗਰਾਮ ਉਲੀਕਿਆ। ਇਸ ਕਰਕੇ ਮੈਂ ਚਾਹੁੰਦਾ ਕਿ ਤਿੰਨੇ ਦਿਨ ਹਾਜ਼ਰੀ ਭਰੋ, ਆਪ ਨੋਟ ਕਰੋ, ਘਰਾਂ ਵਿੱਚ ਵੀ ਲਾਈਵ ਸੁਣਦੇ ਹੋਣਗੇ, ਦੀਵਾਨ ਆਨਲਾਈਨ ਚੱਲਦਾ ਹੈ, ਬਾਕੀ ਟੀਵੀ 'ਚ ਚੱਲਦਾ ਹੈ, ਸਾਰੇ ਦੀਵਾਨ ਚਾਰੇ ਸੁਣਿਓ। ਅਤੇ ਸਰਦਾਰ ਗੁਰਪ੍ਰੀਤ ਸਿੰਘ ਹੋਣਾ ਨੂੰ ਜਿਹੜਾ ਵੀ ਕੋਈ ਵੀਰ ਚਾਹੁੰਦਾ ਵੀ ਮੇਰੇ ਨਾਲ ਮਿਲਣਾ, ਗੱਲ ਕਰਨੀ ਹੋਵੇ, ਕੋਈ ਸਵਾਲ ਹੋਵੇ, ਮੈਂ ਐਤਵਾਰ ਵੀ ਇੱਥੇ ਹੀ ਹਾਂ, ਕਿਤੇ ਵੀ ਬਹਿ ਕੇ ਤੁਹਾਡੇ ਜਿਹੜੇ ਸੁਣਨ ਵਾਲੇ ਨੇ, ਵੇਖੋ ਜੇ ਤੁਸੀਂ ਮੈਨੂੰ ਜਿੱਥੇ ਮਰਜ਼ੀ ਘੰਟਾ ਭਾਓ, ਦੋ ਭਾਓ, ਮੇਰੇ ਕੋਲ ਬਹਿੰਦੇ ਆ ਵੀਰ, ਗੱਲ ਕਰਦੇ ਆ, ਮੈਂ ਦੋ ਦੋ ਘੰਟੇ ਬਹਿ ਕੇ ਗੱਲ ਕਰਦਾ। ਪਰ ਜੇ ਕੋਈ ਮੈਨੂੰ ਇੱਥੋਂ ਬਾਂਹ ਇੱਥੋਂ ਗੁਲਾਮੇ ਤੋਂ ਫੜ ਕੇ ਭਾਉਣ ਦੀ ਕੋਸ਼ਿਸ਼ ਕਰਦਾ, ਉੱਥੇ ਨਹੀਂ ਬਹਿੰਦਾ ਧੱਕੇ ਨਾਲ। ਪਿਛਲੇ ਤਿੰਨਾਂ ਚਾਰਾਂ ਸਾਲਾਂ ਵਿੱਚ ਮੈਂ ਹਜ਼ਾਰਾਂ ਬੰਦਿਆਂ ਨਾਲ ਮੀਟਿੰਗਾਂ ਕੀਤੀਆਂ, ਦੋ ਦੋ ਘੰਟੇ ਬਹਿ ਕੇ ਗੱਲਬਾਤ ਕੀਤੀ ਹੈ, ਇੱਦਾਂ ਵਾਰਤਾਲਾਪ ਕਰੀਦੀ ਹੈ, ਭਰਾਵਾਂ ਵਾਂਗੂ ਬੈਠੀਦਾ, ਖਾਈ ਪੀ ਵੀ ਦਾ, ਇਕੱਠੇ ਗੱਲ ਕਰੀਦੀ ਹੈ। ਪਰ ਜੇ ਕੋਈ ਬੰਦਾ ਧੌਂਸ ਜਮਾ ਕੇ ਆਖੇ ਨਾ ਵੀ ਇੱਥੇ ਬਹਿ, ਇੱਦਾਂ ਮੁਜਲਮ ਬਣ ਕੇ ਨਹੀਂ ਬਹਿਣਾ ਚਾਹੁੰਦਾ, ਗੱਲ ਕਰਨੀ ਹੈ ਆਪਾਂ ਕਰੀਏ, ਇੱਦਾਂ ਬਰਾਬਰ ਸਾਹਮਣੇ ਬਹਿ ਕੇ ਕਰੋ। ਕਿਸੇ ਦਾ ਕੋਈ ਸਵਾਲ ਹੋਵੇ, ਵੇਖੋ ਸਰਦਾਰ ਗੁਰਪ੍ਰੀਤ ਸਿੰਘ ਬਲ ਹੋਣਾ ਨੇ ਮੈਨੂੰ ਬੁਲਾਇਆ, ਅਤੇ ਉਹ ਇਸ ਗੱਲ ਤੋਂ ਭੱਜਣਗੇ ਨਹੀਂ, ਤੁਹਾਨੂੰ ਮੈਨੂੰ ਮਿਲਾਣਗੇ ਜ਼ਰੂਰ। ਸੋਮਵਾਰ ਨੂੰ ਮੈਂ ਰੱਖ ਲਾਂਗਾ ਟਾਈਮ, ਐਤਵਾਰ ਨੂੰ ਮਿਲ ਸਕਦੇ ਹਾਂ, ਸੋਮਵਾਰ ਨੂੰ ਮਿਲ ਸਕਦੇ ਹਾਂ। ਹਾਂ, ਹੁਣ ਥੋੜ੍ਹੀ ਜਿਹੀ ਦਿੱਕਤ ਇਸ ਗੱਲ ਦੀ ਜ਼ਰੂਰ ਹੈ ਵੀ ਸਿਕਿਉਰਿਟੀ ਕਰਕੇ ਕਈ ਵਾਰੀ, ਹੁਣ ਜੇ ਮੈਂ ਤਾਂ ਕਹਿੰਦਾ ਮੈਂ ਇਕੱਲੇ ਇਕੱਲੇ ਨਾਲ ਮਿਲਾਂ, ਇਕੱਲੇ ਕੋਲ ਬੈਠਾਂ, ਇੱਥੇ ਬਹਿ ਜਾਈਏ, ਲੰਗਰ 'ਚ ਚੱਲੀਏ, ਪ੍ਰਸ਼ਾਦਾ ਛਕੀਏ, ਸਾਰੇ ਇਕੱਠੇ ਬਹਿ ਕੇ ਰੋਟੀ ਪਾਣੀ ਖਾਈਏ। ਪਰ ਐਤਕੀ ਸਿਕਿਉਰਿਟੀ ਵਾਲੇ ਮੈਨੂੰ ਕਹਿੰਦੇ, ਜਿਹੜੇ ਇੱਥੋਂ ਦਾ ਤੁਹਾਡਾ ਪੁਲਿਸ ਡਿਪਾਰਟਮੈਂਟ ਹੈ, ਉਹ ਕਹਿੰਦੇ ਜੀ ਸਾਡੀ ਜ਼ਿੰਮੇਵਾਰੀ ਹੈ ਜਦੋਂ ਕੋਈ ਥ੍ਰੈਟ ਆਉਂਦੇ ਹੈ ਅਤੇ ਉਸ ਵੇਲੇ ਫਿਰ ਦਿੱਕਤ ਆਉਂਦੀ ਹੈ ਵੀ ਕੋਈ 19-21 ਹੋ ਗਈ, ਇਕੱਲੀ ਤੁਹਾਡੀ ਗੱਲ ਨਹੀਂ, ਇੱਥੋਂ ਦੇ ਸਿਸਟਮ ਦੇ ਉੱਤੇ ਵੀ ਸਵਾਲ ਖੜ੍ਹਾ ਹੁੰਦਾ ਵੀ ਕੋਈ ਬੰਦਾ ਤੁਹਾਡੀ ਕੰਟਰੀ 'ਚ ਆਇਆ ਉਹਦੇ ਨਾਲ ਕੋਈ 19-21 ਹੁੰਦੀ ਹੈ, ਅਤੇ ਇਹਦੀ ਜ਼ਿੰਮੇਵਾਰੀ ਸਾਡੀ ਕੰਟਰੀ ਦੀ ਪੁਲਿਸ ਦੀ ਵੀ ਹੁੰਦੀ ਹੈ। ਤਾਂ ਕਰਕੇ ਮੈਂ ਇਸ ਗੱਲ ਦੀ ਮਾਫ਼ੀ ਚਾਹੁੰਦਾ ਵੀ ਮੈਨੂੰ ਇੱਦਾਂ ਮਿਲਣਾ ਦਿੱਕਤ ਹੋਏਗੀ, ਪਰ ਮੈਂ ਮਿਲਾਂਗਾ ਜ਼ਰੂਰ, ਮੇਰੀ ਤੁਹਾਨੂੰ ਵਾਅਦਾ ਮੇਰਾ, ਜਿੱਥੇ ਵੀ ਤੁਸੀਂ ਕਹੋਗੇ ਬਹਿ ਕੇ ਗੱਲਬਾਤ ਕਰਾਂਗੇ। ਕੋਈ ਸਵਾਲ ਕਰਨਾ, ਕੋਈ ਜਿਹੜਾ ਸੁਣ ਰਹੇ ਹੋ, ਜਿਹੜੀਆਂ ਗੱਲਾਂ ਤੁਸੀਂ ਸੁਣੀਆਂ ਇਹਦੇ 'ਚੋਂ ਤੁਹਾਨੂੰ ਕਿਹੜੀ ਗੱਲ ਗਲਤ ਲੱਗਦੀ ਹੈ ਤੁਸੀਂ ਮੈਨੂੰ ਦੱਸਣੀ ਹੈ। ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ, ਕੱਲ੍ਹ ਦੇ ਦੀਵਾਨ 'ਚ ਫਿਰ ਦਰਸ਼ਨ ਕਰਦੇ ਹਾਂ, ਸਮਾਂ ਤੁਹਾਨੂੰ ਚੇਤਾ ਹੀ ਹੈ, ਵੇਲੇ ਨਾਲ ਆਇਓ ਜੀ, ਆਪਣੇ ਸੰਗੀਆਂ ਸਾਥੀਆਂ ਯਾਰਾਂ ਬੇਲੀਆਂ ਮਿੱਤਰਾਂ ਦੋਸਤਾਂ ਨੂੰ ਲਿਆਓ, ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ, ਅਤੇ ਵੇਲੇ ਨਾਲ ਆ ਕੇ ਜਗ੍ਹਾ ਮੱਲ ਕੇ ਆਪਾਂ ਸਾਰੇ ਬੈਠੀਏ। ਅਤੇ ਅੱਜ ਪਹਿਲੇ ਦਿਨ ਹੀ ਕਿੰਨੀ ਸੰਗਤ ਹੈ, ਕੱਲ੍ਹ ਤਾਂ ਦਰਬਾਰ ਸਾਹਿਬ 'ਚ ਬਹਿਣ ਨੂੰ ਜਗ੍ਹਾ ਨਹੀਂ ਹੋਣੀ ਹੈ, ਅਤੇ ਪਤਾ ਹੀ ਹੈ ਕੱਲ੍ਹ ਸ਼ੁੱਕਰਵਾਰ ਵੀ ਹੈ, ਵੀਕਐਂਡ ਆ ਗਿਆ ਅੱਗੇ, ਸ਼ੁੱਕਰਵਾਰ ਸ਼ਨੀਵਾਰ ਐਤਵਾਰ, ਤਿੰਨੇ ਦਿਨ ਆਪਾਂ ਰਲ ਮਿਲ ਕੇ ਇਸ ਦਰਬਾਰ ਸਾਹਿਬ 'ਚ ਪਹੁੰਚ ਕੇ ਲਾਹਾ ਲੈਣਾ ਹੈ। ਕੋਈ ਰਸਨਾ ਵਾਂਝੀ ਨਾ ਜੀ ਰਵੇ ਜਿਹੜੇ ਹੁਣ ਤੱਕ ਨਹੀਂ ਬੋਲੇ, ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਸਾਰੇ ਆਪਾਂ ਰਲ ਕੇ ਪੜੀਏ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸ਼ਬਦ ਅਨੰਦ ਹੋਆ ਸਤਿਗੁਰੂ ਮੈਂ ਪਾਇਆ, ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਾ, ਅੰਗੀਕਾਰੋ ਕਰੇ ਤੇਰਾ ਸਭ ਸਵਾਰਾ, ਸਭਨਾ ਗਲਾ ਸਮਰਤ ਸਵਾਮੀ ਤੋ ਕਿਉ ਮਨੋ ਵਸਾ, ਕਹਿ ਨਾਨਕ ਮਨ ਤੇਰੇ ਸਦਾ ਹੋ ਵਰਤਾ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰਾ ਸਭ ਕੁਛ ਹੈ ਤੇਰੇ ਸੋ ਪਾਏ, ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨੁ ਸਾਵਾ ਜੇ ਸ਼ਬਦ ਤਨੇ, ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸੱਚ, ਹਰ ਸਾਧ ਸੁਖ ਮਨ ਆਏ ਵਸਿਆ, ਜਿਹੜੀ ਇੱਛਾ ਸਭ ਕੋ ਜਾਈਆਂ, ਸ਼ਬਦ ਵਾਜ ਕਲਾ ਜਿਤ ਕਰ ਧਾਰੀਆ, ਪੰਥ ਦੂਰ ਤੁਧ ਵਾਸ ਕੀਤੇ ਵਿਹਾਰ ਕੰਠ ਤੁਮਾਰਿਆ, ਹੋਰ ਕਰਮ ਪਾਇਆ ਤੁਧ ਜਿਤ ਕਉ ਸੇ ਨਾਮ ਹਰ ਕੈ ਲਾਗੇ,
रोग संताप उतरे सुनी सच्ची बात
संत साजन सहे सब से पूरे गुण ते जाने
सुनते पुनीत कहते पुनीत सत गुर रहे अपर पूरे
संत दान गुर चरण लागे लागे
तन है तन है तन है गुरु नानक साहिब तन है
तन है तन है तन है
तन है तन है तन है जी गुरु अंगद देव साहिब तन
तन है तन है तन है गुरु अंगद देव साहिब
तन है तन है तन है गुरु अमरदास जी तन है
तन है तन है तन है गुरु अमरदास जी तन है
तन है तन है तन है जी गुरु रामदास साहिब तन
तन है तन है तन है
तन है तन है गुरु अर्जन देव साहिब तन है
तन है तन है तन है गुरु अर्जन देव साहिब तन है
मेरी पीरी दे मालिक गुरु श्री हरगोबिंद साहिब तन है गुरु श्री हर राय साहिब तन है गुरु श्री हर कृष्ण साहिब तन है तन है तन है गुरु तेग बहादुर
तन है तन है तन है गुरु तेग बहादुर तन है
ओ बाजा वाले तन है गुरु गोविंद सिंह साहिब तन है
बाजा वाले तन है गुरु गोविंद सिंह साहिब
तन है तन है तन है गुरु ग्रंथ साहिब जी तेरा पंथ खालसा तन है तेरी साध संगत जी तन है
तेरा पंथ खालसा तन है तेरी साध संगत जी तन है
रावण गुरु पाणी पिता माता धर्म बहादुर
जिसरा कोई साई साया खिले सगल जग तू
जगे आईया मुरे आईया वाचे धर्म हदूर
तेरे तुमरी किर